negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
आवाज दा खूबसूरत मॉर्निंग संवाद, तुसी सुन रहे हो हरमन रेडियो ऑस्ट्रेलिया दे संग प्रोग्राम लहरां। दिल पंजाबी, जज्बा पंजाबी।
ਸਤਿਕਾਰ ਦੋਸਤੋ, ਹਾਜ਼ਰਾਂ ਜੀ, ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ। ਆਪ ਸਭ ਨੂੰ ਆਵਾਜ਼ ਦੀ ਦੁਨੀਆਂ ਦੇ ਵਿੱਚ ਜੀ ਆਇਆ ਪਿਆਰ ਭਰੀ ਸਤਿ ਸ੍ਰੀ ਅਕਾਲ, ਦੁਆ, ਸਲਾਮ ਤੇ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਉੱਥੋਂ ਤੋਂ ਉਮੀਦ ਕਰਦੇ ਹਾਂ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਲੁਤਫ ਉਠਾ ਰਹੇ ਹੋਵੋਗੇ ਤੇ ਅੱਜ ਦਾ ਦਿਨ ਬਹੁਤ ਖੂਬਸੂਰਤ ਤੁਹਾਡੇ ਲਈ ਚੜਿਆ ਹੋਣਾ। ਵੀਕਐਂਡ ਤੋਂ ਬਾਅਦ ਜਦੋਂ ਸੋਮਵਾਰ ਨੂੰ ਕੰਮ ਤੇ ਜਾਂਦੇ ਹਾਂ ਤਾਂ ਇੱਕ ਵਾਰ ਨਵੀਂ ਆਸ, ਨਵੀਂ ਉਮੰਗ ਤੇ ਨਵੀਂ ਕਿਰਨ ਲੈ ਕੇ ਅਸੀਂ ਫੇਰ ਆਪਣੇ ਕੰਮਾਂ ਚ ਜੁੜ ਜਾਂਦੇ ਹਾਂ। ਬੜੀ ਤੇਜ਼ੀ ਨਾਲ ਸਮਾਂ ਗੁਜ਼ਰ ਰਿਹਾ ਤੇ ਉਮੀਦ ਆ ਵੀ ਤੁਸੀਂ ਇਸ ਸਮੇਂ ਦਾ ਪਲ ਪਲ ਜਿਹੜਾ ਆਨੰਦ ਮਾਣ ਰਹੇ ਹੋਵੋਗੇ ਤੇ ਦੁਆਰਦਾਸ ਵੀ ਕਰਦੇ ਹਾਂ ਵੀ ਆਪ ਜੀ ਦਾ ਸਮਾਂ ਹਰ ਪਲ ਹਰ ਕਸ਼ਨ, ਜੇ ਤੁਸੀਂ ਜਿੱਤੋ ਤਾਂ ਮੁਬਾਰਕਾਂ, ਜੇ ਤੁਸੀਂ ਹਾਰੋ ਉਮੀਦ ਕਰਦੇ ਹਾਂ ਵੀ ਤੁਸੀਂ ਬਹੁਤ ਕੁਛ ਸਿੱਖੋ, ਕਿਉਂਕਿ ਇਹੀ ਇੱਕ ਜਿਹੜਾ ਦੁਨੀਆਂ ਦਾ ਸਰਕਲ ਆ, ਸਹੀ ਮਿਹਨਤ ਦੇਖਿਆ ਜਾਵੇ, ਜਿੱਤਣ ਵਾਲਾ ਜਿੱਤ ਕੇ ਖੁਸ਼ੀ ਮਨਾਉਂਦਾ ਤੇ ਹਾਰਨ ਵਾਲੇ ਨੂੰ ਸਿੱਖ ਕੇ ਖੁਸ਼ੀ ਮਨਾਉਣੀ ਸਿੱਖ ਲੈਣੀ ਚਾਹੀਦੀ ਆ। ਬਸ ਇੰਨਾ ਕੁ ਹੀ ਇੱਕ ਮੰਤਰ ਆ ਜੀ ਇਸ ਜ਼ਿੰਦਗੀ ਦਾ, ਇੰਨਾ ਕੁ ਹੀ ਇੱਕ ਜ਼ਿੰਦਗੀ ਦਾ ਜਿਹੜਾ ਫਲਸਫਾ, ਪਰ ਅਸੂਲ ਇਹ ਹੁੰਦਾ ਵੀ ਅਸੀਂ ਜਿਹੜੀਆਂ ਪੁਰਾਣੀਆਂ ਪਈਆਂ ਨੀਹਾਂ ਦੇ ਉੱਤੇ ਤੁਰਦੇ ਰਹਿੰਦੇ ਹਾਂ ਤੇ ਅਸੀਂ ਆਪਣਾ ਕੋਈ ਅਸੂਲ ਨਹੀਂ ਬਣਾਉਂਦੇ, ਕੋਈ ਨਵੀਂ ਲੀਹ ਨਹੀਂ ਤੋਰਦੇ। ਤੋ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਚਨਚੇ ਤੇ ਗੱਲ ਨਿਕਲੀ ਹੈ ਮੂੰਹ ਚੋਂ, ਤਾਂ ਜ਼ਰੂਰ ਇਸ ਗੱਲ ਦੇ ਉੱਤੇ ਵਿਚਾਰਿਓ, ਇਸ ਗੱਲ ਨੂੰ ਕੋਸ਼ਿਸ਼ ਕਰਿਓ ਵੀ ਜੇਕਰ ਤੁਸੀਂ ਜਿੱਤਦੇ ਹੋ ਤਾਂ ਜ਼ਰੂਰ ਖੁਸ਼ੀ ਮਨਾਓ, ਜੇ ਕਿਸੇ ਕੰਮ 'ਚ ਜਿੱਤਦੇ ਨਹੀਂ ਤਾਂ ਜ਼ਰੂਰ ਉਹਦੀ ਸਮੀਖਿਆ ਕਰੋ ਵੀ ਤੁਸੀਂ ਕੀ ਕੁੱਝ ਸਿੱਖਿਆ ਇਸ ਹਾਰ ਤੋਂ। ਸੋ ਹਾਰ ਕਦੇ ਵੀ ਤੁਹਾਨੂੰ ਹਰਾਉਣ ਲਈ ਨਹੀਂ ਆਉਂਦੀ, ਤੁਹਾਨੂੰ ਡਿਗਾਉਣ ਲਈ ਨਹੀਂ ਆਉਂਦੀ, ਤੁਹਾਨੂੰ ਡਿੱਗਣ ਲਈ ਨਹੀਂ ਆਉਂਦੀ, ਹਾਰ ਤੁਹਾਨੂੰ ਪ੍ਰਫੁੱਲਤ ਕਰਨ ਲਈ ਆਉਂਦੀ ਆ। ਜੇ ਇੱਕ ਹਾਰ ਮਿਲਦੀ ਆ ਜ਼ਿੰਦਗੀ ਦੇ ਵਿੱਚ ਤਾਂ ਹਮੇਸ਼ਾ ਹੀ ਬੰਦਾ ਸਟਰੋਂਗ ਹੋ ਕੇ ਨਿਕਲਦਾ, ਉਹਨੂੰ ਪਤਾ ਲੱਗਦਾ ਵੀ ਮੇਰੀ ਕਮੀ ਕਿੱਥੇ ਸੀ। ਪਰ ਉਹ ਲੋਕ ਹੁੰਦੇ ਆ ਜਿਹੜੇ ਲੋਕ ਹਾਰ ਤੋਂ ਘਬਰਾ ਕੇ ਡਿੱਗ ਪੈਂਦੇ ਆ, ਬੈਠ ਜਾਂਦੇ ਆ ਤੇ ਅੱਗੇ ਕੁਛ ਵੀ ਨਹੀਂ ਕਰਨਾ ਚਾਹੁੰਦੇ, ਉਹ ਲੋਕ ਫਿਰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ। ਮੈਂ ਅੱਜ ਹੀ ਸੰਪਾਦਕੀ ਲਿਖ ਰਿਹਾ ਸੀ ਪੰਜਾਬੀ ਅਖਬਾਰ ਦਾ, ਤਾਂ ਸੰਪਾਦਕੀ ਦੇ ਵਿੱਚ ਮੈਨੂੰ ਜੀ ਕੀਤਾ ਮੇਰਾ ਵੀ ਮੈਂ ਦੋ ਮਹਾਨ ਸ਼ਖਸੀਅਤਾਂ ਜਿਹੜੀਆਂ ਪਿਛਲੇ ਮਹੀਨੇ ਸਾਡੇ ਤੋਂ ਵਿਛੜੀਆਂ ਉਹਨਾਂ ਬਾਰੇ ਕੋਈ ਚਾਰ ਸ਼ਬਦ ਲਿਖਾਂ। ਦੇਖੋ, ਸ਼ਬਦ ਜਦੋਂ ਤੁਸੀਂ ਕਿਸੇ ਨੂੰ ਵੀ ਸ਼ਬਦ ਦਿੰਦੇ ਹੋ ਜਾਂ ਕਿਸੇ ਸ਼ਖਸੀਅਤ ਬਾਰੇ ਲਿਖਦੇ ਹੋ ਤੇ ਉਦੋਂ ਤੁਸੀਂ ਬਣਾ ਕੇ ਗੱਲਾਂ ਨਹੀਂ ਕਰ ਸਕਦੇ, ਉਦੋਂ ਤੁਸੀਂ ਕਿਸੇ ਨੂੰ ਘੱਟ ਕੰਮ ਕਰਨ ਵਾਲੇ ਨੂੰ ਵਧਾ ਚੜਾ ਕੇ ਨਹੀਂ ਦੱਸ ਸਕਦੇ ਤੇ ਵੱਧ ਕੰਮ ਕਰਨ ਵਾਲੇ ਨੂੰ ਘਟਾ ਕੇ ਨਹੀਂ ਦੱਸ ਸਕਦੇ। ਜੇ ਤੁਸੀਂ ਏਦਾਂ ਕਰਦੇ ਹੋ ਤਾਂ ਤੁਸੀਂ ਲੇਖਕ ਨਹੀਂ, ਤੁਸੀਂ ਕਲਮ ਦੀ ਮਹਾਨਤਾ ਜਾਂ ਕਲਮ ਦੇ ਗੁਣਾਂ ਨੂੰ ਜਾਂ ਕਲਮ ਦੀ ਜਿਹੜੀ ਇੱਜ਼ਤ ਆ ਉਹ ਨਹੀਂ ਕਰਦੇ। ਸੋ ਸ਼ਬਦ ਆਪ ਮੁਹਾਰੇ ਫੁੱਟ ਪੈਂਦੇ ਆ ਜੀ ਹਰ ਕਰੈਕਟਰ ਪ੍ਰਤੀ। ਤਾਂ ਜੇ ਹੁਣ ਅਸੀਂ ਦੇਖੀਏ ਵੀ ਜਿੱਤਾਂ ਹਾਰਾਂ ਦੀਆਂ ਗੱਲਾਂ ਤੋਂ ਅੱਜ ਆਪਾਂ ਸ਼ੁਰੂਆਤ ਕੀਤੀ ਆ, ਤੇ ਦੋ ਸ਼ਖਸੀਅਤਾਂ, ਇੱਕ ਸਰਦਾਰ ਅਰਜਨ ਸਿੰਘ, ਮਾਰਸ਼ਲ ਸਰਦਾਰ ਅਰਜਨ ਸਿੰਘ ਤੇ ਦੂਜੇ ਅਹਿਸਾਨ ਅਫਜਲ ਰੰਧਾਵਾ ਸਾਹਿਬ, ਦੋ ਸ਼ਖਸੀਅਤਾਂ ਪਿਛਲੇ ਮਹੀਨੇ ਚ ਆਪਣੇ ਨਾਲ ਸਾਥ ਛੱਡ ਗਈਆਂ ਤੇ ਮੈਂ ਦੋਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਲਿਖਣ ਬੈਠਾ ਸੀ, ਪਰ ਅੱਜ ਹੁਣ ਪ੍ਰੋਗਰਾਮ ਦੇ ਕਾਰਨ ਮੈਨੂੰ ਥੋੜਾ ਜਿਹਾ ਰੋਕਣਾ ਪਿਆ। ਪਰ ਮੇਰੀ ਜਿਹੜੀ ਦਿਲ ਦੀ ਇੱਛਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਰਜਨ ਸਿੰਘ ਦੇ ਮਾਮਲੇ ਦੇ ਵਿੱਚ ਅਸੀਂ ਜੇ ਗੱਲ ਕਰੀਏ ਪਹਿਲਾਂ ਤਾਂ ਅਰਜਨ ਸਿੰਘ ਇੱਕ ਇਹੋ ਜਿਹਾ ਗੁਰਸਿੱਖ ਪੂਰਨ ਸਰੂਪ ਦੇ ਵਿੱਚ ਉਹ ਇਨਸਾਨ ਹੋਇਆ ਜਿਹਨੇ ਜ਼ਿੰਦਗੀ ਦਾ ਦੂਰਾ ਲੁਤਫ ਉਠਾ ਲਿਆ, ਦੂਰਾ ਫਾਇਦਾ ਜ਼ਿੰਦਗੀ ਦਾ ਜਿਹਨੂੰ ਮਿਲਿਆ ਤੇ ਉਹਦੇ ਪਿਛਲੀ ਜਿਹੜੀ ਉਹਨੂੰ ਮਿਲਣ ਦੇ ਕਾਰਨ ਜੇ ਉਹਨੂੰ ਪੜਚਾਲੋਗੇ ਜਾਂ ਤੁਸੀਂ ਅਰਜਨ ਸਿੰਘ ਬਣਨ ਦੇ ਕਾਰਨ, ਤਾਂ ਬੜੀਆਂ ਹੈਰਾਨੀਜਨਕ ਗੱਲਾਂ ਸਾਹਮਣੇ ਆਉਂਦੀਆਂ ਤੇ ਪਤਾ ਲੱਗਦਾ ਵੀ ਅਰਜਨ ਸਿੰਘ ਬਣਨ ਤੇ ਚਾਰ ਪੀੜੀਆਂ ਲੱਗ ਗਈਆਂ। ਚਾਰ ਪੀੜੀਆਂ ਤੋਂ ਬਾਅਦ ਇੱਕ ਅਰਜਨ ਸਿੰਘ ਪੈਦਾ ਹੋਇਆ ਜਿਹੜੀਆਂ ਚਾਰ ਪੀੜੀਆਂ ਨੇ ਪਹਿਲਾਂ ਫੌਜ ਦੇ ਵਿੱਚ ਵੱਖੋ ਵੱਖਰੇ ਥਾਵਾਂ ਦੇ ਉੱਤੇ ਆਪਣਾ ਇਹੋ ਜਿਹਾ ਰੋਲ ਅਦਾ ਕੀਤਾ ਵੀ ਹੌਲੀ ਹੌਲੀ ਜਿਹੜਾ ਸੰਸਕਾਰ ਤੇ ਜਜ਼ਬੇ ਉਹ ਅਰਜਨ ਸਿੰਘ ਦੇ ਵਿੱਚ ਭਰ ਗਏ ਤੇ ਉਹਨਾਂ ਨੇ ਇੱਕ ਉਸ ਰੂਪ ਸਰੂਪ ਚ ਰਹਿੰਦਿਆਂ ਹੋਇਆ ਇੱਕ ਵੱਡਾ ਜਿਹੜਾ ਕੰਮ ਕਰ ਦਿਖਾਇਆ ਭਾਰਤ ਦੀ ਫੌਜ ਲਈ। ਤਾਂ ਉਹ ਅੱਜ ਜਿਹੜਾ ਉਹਨਾਂ ਦਾ ਦੂਰਾ ਫਾਇਦਾ ਜੇ ਕਹੀਏ ਤਾਂ ਉਹ ਦੂਰਾ ਫਾਇਦਾ ਉਹ ਆ ਜੀ ਵੀ ਅਸੀਂ ਕਹਾਵਤ ਅਕਸਰ ਸੁਣਦੇ ਹਾਂ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਵੱਧ ਚਿਰ ਦੁਨੀਆਂ ਦੇ ਜਹਿਨ ਚ ਰਹੋ ਚੇਤੇ ਚ ਰਹੋ ਉਹਦੇ ਲਈ ਵੱਧ ਜਿਉਣਾ ਜ਼ਰੂਰੀ ਨਹੀਂ ਹੁੰਦਾ। ਜਿਹੜੀ ਇੱਕ ਜਨੇਕ ਉਦਾਹਰਨ ਸਾਡੇ ਕੋਲ ਬਹੁਤ ਸਾਰੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਅਸੀਂ ਉਦਾਹਰਨ ਲਈਏ ਤਾਂ ਜ਼ਰੂਰੀ ਨਹੀਂ ਵੀ ਉਹ 50 ਸਾਲ ਦੀ ਜ਼ਿੰਦਗੀ ਵੀ ਨਹੀਂ ਭੋਗੀ ਪਰ ਉਹ ਸਦਾ ਲਈ ਲੋਕਾਂ ਦੇ ਲਈ ਜਿਉਂਦੇ ਆ ਤੇ ਸਦਾ ਲਈ ਲੋਕਾਂ ਦੇ ਜਹਿਨ ਚ ਤੇ ਰਹਿਣਗੇ ਵੀ ਅੱਜ ਵੀ ਚਾਰ ਸਦੀਆਂ ਬਾਅਦ ਵੀ ਜਿਹੜਾ ਉਹਨਾਂ ਨੂੰ ਅਸੀਂ ਉਵੇਂ ਹੀ ਉਹ ਤਰੋ ਤਾਜ਼ਾ। ਜੇ ਭਗਤ ਸਿੰਘ ਦੀ ਗੱਲ ਕਰੀਏ ਉਮਰ 20-22 ਸਾਲ ਭੋਗ ਕੇ ਵੀ ਉਹਨਾਂ ਨੇ ਜਿਹੜੀ ਉਹ ਅੱਜ ਵੀ ਜਵਾਨ ਆ ਤੇ ਅੱਜ ਵੀ ਸਾਡੇ ਚੈਨ ਦੇ ਵਿੱਚ ਉਹਨੇ ਤਰੋ ਤਾਜ਼ਾ। ਸੋ ਕਹਿਣ ਦਾ ਭਾਵ ਆ ਵੀ ਉਮਰ ਪੂਰੀ ਵੱਡੀ ਉਮਰ ਭੋਗਣੀ ਕੋਈ ਜ਼ਰੂਰੀ ਨਹੀਂ ਹੁੰਦੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਚਾਹੁੰਦੇ ਹੋ ਵੀ ਤੁਹਾਨੂੰ ਯਾਦ ਰੱਖਿਆ ਜਾਵੇ ਰਹਿੰਦੀ ਦੁਨੀਆਂ ਤੱਕ। ਪਰ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਦੋਨਾਂ ਚੀਜ਼ਾਂ ਦਾ ਫਾਇਦਾ ਉਠਾ ਜਾਂਦੇ ਆ। ਅਰਜਨ ਸਿੰਘ ਉਹਨਾਂ ਚੋਂ ਇੱਕ ਇਨਸਾਨ ਨਿਕਲੇ ਸੀ ਜਿਹਨਾਂ ਨੇ ਜ਼ਿੰਦਗੀ ਵੀ ਪੂਰੀ ਡੱਟ ਕੇ ਹੰਢਾਈ ਪੂਰੀ ਜਿਹੜੀ ਕਹਿ ਸਕਦੇ ਆ ਸੈਂਚੁਰੀ ਦੇ ਕਰੀਬ ਉਹ ਪਹੁੰਚਣ ਤੇ ਪਹੁੰਚੇ ਤੇ ਨਾਲ ਨਾਲ ਉਹਨਾਂ ਨੇ ਜਿਹੜੇ ਕਾਰਜ ਕਰੇ ਆ ਉਹਨਾਂ ਨੂੰ ਯਾਦ ਵੀ ਕੀਤਾ ਜਾਊਗਾ ਹਰ ਟਾਈਮ ਯਾਦ ਕੀਤਾ ਜਾਊਗਾ। ਤੇ ਮੈਨੂੰ ਉਹਨਾਂ ਲੋਕਾਂ ਤੇ ਵੀ ਹਾਸਾ ਆਉਂਦਾ ਉਹਨਾਂ ਲੋਕਾਂ ਤੇ ਵੀ ਕੁਝ ਇੱਕ ਗਿਲਾ ਆਉਂਦਾ ਜਿਹੜੇ ਲੋਕ ਆਪਣੇ ਆਪ ਨੂੰ ਪਹਿਰੇਦਾਰ ਕਹਿੰਦੇ ਆ ਧਰਮ ਦੇ ਪਹਿਰੇਦਾਰ ਕਹਿੰਦੇ ਆ ਜਾਂ ਅਸੀਂ ਜਿਵੇਂ ਪੰਜਾਬੀ ਮਾਂ ਬੋਲੀ ਦੇ ਆਖਣਗੇ ਜੀ ਅਸੀਂ ਸੇਵਾਦਾਰ ਹਾਂ ਜਾਂ ਅਸੀਂ ਜੇ ਸਿੱਖੀ ਸਰੂਪ ਦੇ ਵਿੱਚ ਆ ਕੇ ਇਹੋ ਜਿਹੇ ਕੰਮ ਕਰਦੇ ਆ ਜਿਹਨਾਂ ਨਾਲ ਬਾਬੇ ਨਾਨਕ ਦੇ ਜਿਹੜੇ ਨਾਂ ਨੂੰ ਢਾਹ ਲੱਗਦੀ ਆ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਵੀ ਇੱਕ ਕਰਾਰੀ ਚਪੇੜ ਦੇ ਤੌਰ ਤੇ ਅਰਜਨ ਸਿੰਘ ਜਾਣੇ ਜਾਣਗੇ ਜਿਨ੍ਹਾਂ ਨੇ ਕਿ ਸ਼ਾਂਤ ਚਿੱਤ ਰਹਿ ਕੇ ਪੂਰਾ ਆਪਣਾ ਸਰੂਪ ਚ ਰਹਿ ਕੇ ਤੇ ਇੱਕ ਜ਼ਿੰਦਗੀ ਦਾ ਜਿਹੜਾ ਫਲਸਫਾ ਸੀ ਜੋ ਜ਼ਿੰਦਗੀ ਦੇ ਵਿੱਚ ਉਹ ਕਰਨਾ ਚਾਹੁੰਦੇ ਸੀ ਉਹ ਕੀਤਾ ਤੇ ਕਿਤੇ ਵੀ ਆਪਣੇ ਤੇ ਦਾਗ ਨਹੀਂ ਲੱਗਣ ਦਿੱਤਾ ਤੇ ਪੂਰਨ ਉਹਨਾਂ ਨੂੰ ਕਿਸੇ ਸਰੂਪ ਨੇ ਉਹਨਾਂ ਨੂੰ ਕਿਤੇ ਨੀ ਤੰਗ ਕੀਤਾ ਕਿਸੇ ਦੇ ਨੀ ਇਹ ਕਿਹਾ ਵੀ ਉਹਨਾਂ ਨੂੰ ਸਰੂਪ ਚ ਹੋਣ ਕਰਕੇ ਉਹਨਾਂ ਨੂੰ ਫਲਾਨੇ ਥਾਂ ਫਲਾਨੀ ਦਿੱਕਤ ਆਈ ਆ। ਉਹ ਤਾਂ ਮੇਰੇ ਵਰਗੇ ਫਾਲਤੂ ਦੇ ਬਹਾਨੇ ਮੇਰੇ ਵਰਗੇ ਲੋਕ ਹੁੰਦੇ ਆ ਜਿਹੜੇ ਫਾਲਤੂ ਦੀਆਂ ਗੱਲਾਂ ਕਰ ਦਿੰਦੇ ਆ ਪਰ ਜਿਹਨਾਂ ਨੇ ਕੰਮ ਕਰਨਾ ਉਹ ਕਰਕੇ ਦਿਖਾਈ ਦਿੰਦੇ ਆ। ਸੋ ਇਸ ਕਰਕੇ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਅਰਜਨ ਸਿੰਘ ਨੂੰ ਅੱਜ ਪੇਪਰ ਦੇ ਵਿੱਚ ਵੀ ਸੰਪਾਦਕੀ ਜਿਹੜਾ ਉਹਨਾਂ ਨੂੰ ਭੇਂਟ ਕੀਤਾ ਤੇ ਜੇ ਇਹਨਾਂ ਬਾਰੇ ਹੋਰ ਗੱਲਾਂ ਕਰਨ ਲੱਗ ਗਏ ਤਾਂ ਮੈਨੂੰ ਲੱਗਦਾ ਪੂਰੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਕੋਸ਼ਿਸ਼ ਚ ਹਾਂ ਉਹਨਾਂ ਬਾਰੇ ਹੋਰ ਪੜ੍ਹਨਾ ਚਾਹੁੰਦਾ ਹੋਰ ਜਾਣਨਾ ਚਾਹੁੰਦਾ ਤੇ ਆਰਟੀਕਲ ਇਹਨਾਂ ਤੇ ਲਿਖਣਾ ਚਾਹੁੰਦਾ ਪਰ ਮੈਨੂੰ ਲੱਗਦਾ ਇਹ ਲੰਮਾ ਚੌੜਾ ਕੰਮ ਆ ਕਿਉਂਕਿ ਰਿਸਰਚ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਉਹ ਅੰਦਾਜ਼ੇ ਲਾਉਣਾ ਹੁੰਦਾ ਤੇ ਅੰਦਾਜ਼ੇ ਲਾਉਣਾ ਮੇਰੇ ਹਿਸਾਬ ਨਾਲ ਬਿਹਤਰ ਨਹੀਂ ਹੁੰਦਾ। ਸੋ ਦੂਜੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਅਹਿਸਾਨ ਅਫਜ਼ਲ ਰੰਧਾਵਾ। ਅਹਿਸਾਨ ਸ਼ਬਦ ਤੋਂ ਜੇ ਗੱਲ ਕਰੀਏ ਤਾਂ ਨਾਂ ਦੇ ਵਿੱਚ ਅਹਿਸਾਨ ਸ਼ਬਦ ਉਹਨਾਂ ਦੇ ਆਉਂਦਾ ਪਰ ਜੋ ਕਈ ਵਾਰੀ ਕੀ ਹੁੰਦਾ ਨਾ ਜਾਣੇ ਅਣਜਾਣੇ ਦੇ ਵਿੱਚ ਬੰਦਾ ਇੱਕ ਕੰਮ ਕਰਕੇ ਹੀ ਕਿਸੇ ਦਾ ਚਿਹਰਾ ਬਣ ਜਾਂਦਾ। ਤਾਂ ਮੈਨੂੰ ਵੀ ਅਹਿਸਾਨ ਅਫਜ਼ਲ ਰੰਧਾਵਾ ਉਹਨਾਂ ਨੇ ਭਾਵੇਂ ਮੈਂ ਉਹਨਾਂ ਦੇ ਜੀਵਨ ਬਾਰੇ ਦੇਖਿਆ ਪੜ੍ਹਿਆ ਉਹ ਮੇਰੇ ਮਿੱਤਰ ਰਹੇ ਫੇਸਬੁੱਕ ਤੇ ਤੇ ਮੈਂ ਉਹਨਾਂ ਨੂੰ ਕਾਫੀ ਜਿਹੜਾ ਨੇੜੇ ਤੋਂ ਦੇਖਿਆ ਪਰ ਮੈਨੂੰ ਜਿਹੜੀ ਇਹਨਾਂ ਦੀ ਸਮੀਖਿਆ ਕਰਿਆ ਤਾਂ ਮੈਨੂੰ ਲੱਗਿਆ ਵੀ ਸਿੱਖ ਕੌਮ ਦੇ ਮਾਮਲੇ ਦੇ ਵਿੱਚ ਉਹ ਸਿਰਫ ਇੱਕ ਕਵਿਤਾ ਲਿਖ ਕੇ ਤੇ ਉਹਨਾਂ ਦੇ ਉੱਤੇ ਇੰਨਾ ਕੁ ਅਹਿਸਾਨ ਕਰ ਗਏ ਜਾਂ ਇੰਨਾ ਕੁ ਚਹੇਤੇ ਬਣ ਗਏ ਇਹਨਾਂ ਦੇ ਵੀ ਅਸੀਂ ਸਾਰੀ ਉਮਰ ਉਹਨਾਂ ਨੂੰ ਤੇ ਨਹੀਂ ਭੁੱਲ ਸਕਾਂਗੇ। ਉਹ ਮੈਂ ਤਾਂ ਉਹਨਾਂ ਨੂੰ ਹੱਸਦਾ ਹੁੰਦਾ ਸੀ ਵੀ ਤੁਸੀਂ ਤੁਹਾਡਾ ਨਾਂ ਅਹਿਸਾਨ ਪਹਿਲਾਂ ਪਿਆ ਸੀ ਕਿ ਸਾਡੇ ਤੇ ਇਹ ਕਵਿਤਾ ਲਿਖਣ ਤੋਂ ਬਾਅਦ ਤੁਸੀਂ ਆਪਦੇ ਇਹਦਾ ਨਾਂ ਚ ਅਹਿਸਾਨ ਸ਼ਬਦ ਜੋੜਿਆ। ਬੜੇ ਪਿਆਰੇ ਬਜ਼ੁਰਗ ਸਨ ਜੀ ਬੜੀ ਸੋਹਣੀ ਉਮਰ ਭੋਗ ਕੇ ਉਹ ਵੀ ਉੱਥੋਂ ਜਿਹੜੇ ਰੁਖਸਤ ਹੋ ਗਏ ਆ ਉਹਨਾਂ ਨੇ 1984 ਦੇ ਵਿੱਚ ਜਿਹੜਾ ਜੂਨ ਦੇ ਵਿੱਚ 6 ਜੂਨ ਨੂੰ ਜਦੋਂ ਘੱਲੂਘਾਰਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ 9 ਜੂਨ ਨੂੰ ਇੱਕ ਕਵਿਤਾ ਲਿਖੀ ਸੀ ਸਿੱਖ ਜੰਦੇ ਤੇ ਤਾਂ ਉਸ ਕਵਿਤਾ ਨੇ ਉਹਨਾਂ ਨੂੰ ਸਾਡੇ ਲਈ ਸਦਾ ਲਈ ਇੱਕ ਬਹੁਤ ਉੱਚੀ ਥਾਂ ਦੇ ਦਿੱਤੀ ਆ ਤੇ ਬਹੁਤ ਉੱਚਾ ਰੁਤਬਾ ਦੇ ਦਿੱਤਾ। ਪਰ ਕਹਿਣ ਦਾ ਭਾਵ ਆ ਵੀ ਉਹ ਕਵਿਤਾ ਵੀ ਉਹਨਾਂ ਨੂੰ ਤਾਂ ਆਈ ਜੇ ਉਹ ਅੰਦਰੋਂ ਉਹ ਜਿਹੇ ਸੀ ਜਾਂ ਅੰਦਰੋਂ ਉਹਨਾਂ ਦੀਆਂ ਭਾਵਨਾਵਾਂ ਸੀ ਜੇ ਸਾਡੇ ਨਾਲ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ ਕਿਸੇ ਰੂਪ ਦੇ ਵਿੱਚ ਤਾਂ ਹੀ ਉਹ ਕਵਿਤਾ ਜਿਹੜੀ ਦੀ ਉਪਜ ਹੋਈ ਆ। ਇੰਜ ਕੋਈ ਚੀਜ਼ ਕਦੇ ਨਹੀਂ ਉਪਜਦੀ। ਜੇ ਤੁਸੀਂ ਅਕਸਰ ਅਸੀਂ ਗੱਲ ਕਰਦੇ ਹਾਂ ਵੀ ਫਲਾਨੀ ਚੀਜ਼ ਦੀ ਆਮਦ ਹੋ ਗਈ, ਆਮਦ ਵੀ ਉਦੋਂ ਹੁੰਦੀ ਆ ਜਦੋਂ ਅੰਦਰ ਬਲਬਲੇ ਮੱਚਦੇ ਆ, ਅੰਦਰੋਂ ਅੱਗ ਮੱਚਦੀ ਆ, ਬੜੀ ਮੈਨੂੰ ਵੇ ਕਈ ਵਾਰ ਵੱਡੇ ਬਜ਼ੁਰਗ ਉਹ ਗੱਲਾਂ ਨਹੀਂ ਸਿਖਾ ਸਕਦੇ ਜਿਹੜੀਆਂ ਕਈ ਵਾਰ ਇੱਕ ਨੌਜਵਾਨ ਛੋਟੀ ਜਿਹੀ ਗੱਲ ਸਿਖਾ ਜਾਂਦਾ। ਮੇਰੇ ਗੱਲ ਜਿੱਥੇ ਅਹਿਸਾਨ ਰੰਧਾਵਾ ਤੇ ਅਰਜਨ ਸਿੰਘ ਹੋਰੇ ਸਾਡੇ ਬਜ਼ੁਰਗਾਂ ਨੇ ਸਾਨੂੰ ਬਹੁਤ ਕੁਛ ਸਿਖਾਇਆ। ਉੱਥੇ ਮੈਂ ਪਿਛਲੇ ਜਦੋਂ ਇੰਟਰਵਿਊ ਕੀਤੀ ਸੀ ਆਪਣੇ ਨੌਜਵਾਨ ਗਾਇਕ ਗੀਤਕਾਰ ਮੁੰਡਾ ਗਿੱਲ ਰੌਂਟੇ ਨਾਲ, ਤਾਂ ਮੈਨੂੰ ਉਹਨਾਂ ਦੇ ਇੰਟਰਵਿਊ ਦੇ ਵਿੱਚ ਇੱਕ ਗੱਲ ਜਿਹੜੀ ਮੇਰੇ ਸਦਾ ਲਈ ਜਹਿਨ ਚ ਬੈਠ ਗਈ ਆ ਜਾਂ ਸਦਾ ਲਈ ਮੈਨੂੰ ਇੱਕ ਉਦਾਹਰਣ ਦੇ ਤੌਰ ਤੇ ਆ ਗਈ, ਤਾਂ ਉਹ ਸੀਗੀ ਉਹਨਾਂ ਨੇ ਕਿਹਾ ਜਿੱਦਣ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਚੱਲ ਗਿੱਲ ਤੂੰ ਮੌਕੇ ਸਿਰ ਕਨੇਡਾ ਚਲਾ ਗਿਆ ਤੇ ਤੈਨੂੰ ਵਧੀਆ ਇਨਵਾਇਰਮੈਂਟ ਮਿਲ ਗਿਆ, ਇਸ ਲਈ ਤੂੰ ਵਧੀਆ ਇੱਕ ਗੀਤਕਾਰ ਬਣ ਕੇ ਬੈਠ ਗਿਆ, ਤੈਨੂੰ ਤੈਨੂੰ ਸਾਧਨ ਤੇ ਅਪਰਚੁਨਿਟੀ ਮਿਲ ਗਈ ਤੇ ਤੈਨੂੰ ਮਾਹੌਲ ਇਨਵਾਇਰਮੈਂਟ ਬਹੁਤ ਜ਼ਰੂਰੀ ਹੁੰਦਾ ਲਿਖਣ ਲਈ। ਗਿੱਲ ਨੇ ਉਹਨੂੰ ਜਵਾਬ ਦਿੱਤਾ ਸੀਗਾ, ਕਹਿੰਦਾ ਬਾਈ ਜੀ ਲਿਖਣ ਲਈ ਮਾਹੌਲ ਜਾਂ ਇਨਵਾਇਰਮੈਂਟ ਦੀ ਲੋੜ ਨਹੀਂ, ਲਿਖਣ ਲਈ ਤੁਹਾਡੇ ਅੰਦਰ ਭਾਂਬੜ ਮੱਚਣਾ ਚਾਹੀਦਾ। ਜੇ ਤੁਹਾਡੇ ਅੰਦਰ ਅੱਗ ਲੱਗ ਗਈ ਆ, ਤੁਹਾਡੇ ਅੰਦਰ ਭਾਂਬੜ ਮੱਚ ਗਿਆ ਤੇ ਤੁਸੀਂ ਫੇਰ ਹੀ ਉਹ ਲਿਖੋਗੇ, ਫੇਰ ਹੀ ਕਾਗਜ਼ ਤੇ ਉਤਰਿਆ ਜਾਊ ਤੇ ਫੇਰ ਹੀ ਉਹ ਸ਼ਬਦ ਆ ਜਿਹੜੇ ਉਹ ਗਾਂਹ ਵੀ ਚੰਗਿਆੜੀ ਦਾ ਕੰਮ ਕਰਨਗੇ ਤੇ ਉਹ ਗਾਂਹ ਵੀ ਤੁਹਾਨੂੰ ਕਿਸੇ ਨਾ ਕਿਸੇ ਨੂੰ ਪ੍ਰੇਰਨਗੇ। ਉਹ ਕਹਿੰਦਾ ਭਾਵੇ ਆ ਜੀ ਵੀ ਜਿਹੜਾ ਇਹ ਅੱਜ ਭਾਂਬੜ ਮੱਚਿਆ ਇਹਨਾਂ ਦੇ ਮਾਮਲੇ ਦੇ ਪ੍ਰਤੀ, ਮੈਨੂੰ ਵੀ ਲਿਖਣ ਲਈ ਪ੍ਰੇਰਿਆ ਜਾਂ ਮੈਨੂੰ ਬੋਲਣ ਲਈ ਅੱਜ ਪ੍ਰੇਰਿਆ, ਤਾਂ ਉਹ ਉਹਨਾਂ ਦੇ ਕੀਤੇ ਹੋਏ ਕੰਮ ਤੇ ਕਾਰਜ ਆ ਜੀ। ਉਹਨਾਂ ਨੇ 90-90 ਸਾਲ ਤੋਂ ਉੱਤੇ ਦੀ ਜਿਹੜੀ ਜ਼ਿੰਦਗੀ ਭੋਗੀ ਆ ਤੇ ਉਸ ਜ਼ਿੰਦਗੀ ਦੇ ਵਿੱਚ ਇੰਨਾ ਕੁ ਕੁਛ ਕਰ ਗਏ ਆ, ਆਪਣੇ ਲਈ ਤਾਂ ਦੁਨੀਆ ਹੀ ਕਰਦੀ ਆ, ਉਹਨਾਂ ਨੇ ਲੋਕਾਂ ਲਈ ਜੋ ਕੁਛ ਕੀਤਾ ਉਹ ਬਾ ਕਮਾਲ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂਆਤ ਹੀ ਉਹਨਾਂ ਤੋਂ ਕਰ ਲਈ ਆ ਜੀ ਵੀ ਉਹ ਬੰਦੇ ਆ ਜਿਹਨਾਂ ਨੇ ਕਦੇ ਹਾਰਾਂ ਨਹੀਂ ਮੰਨੀਆਂ ਤੇ ਸਿੱਖਿਆ ਤੇ ਸਿੱਖ ਕੇ ਅੱਗੇ ਵਧੇ ਆ, ਤੇ ਅੱਗੇ ਵੱਧ ਕੇ ਅੱਜ ਅਸੀਂ ਉਹਨਾਂ ਨੂੰ ਇੱਕ ਅਣਜਾਣ ਜਿਹਨਾਂ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ, ਉਹਨਾਂ ਨੂੰ ਆਪਣੇ ਜੀਵਨ ਚ ਉਹਨਾਂ ਨੇ ਅਹਿਸਾਸ ਵੀ ਨਹੀਂ ਕੀਤਾ ਹੋਣਾ ਵੀ ਇੱਕ ਇਹੋ ਜਿਹੇ ਥਾਂ ਤੇ ਇਹੋ ਜਿਹਾ ਰੇਡੀਓ ਚੱਲੂ, ਉਸ ਰੇਡੀਓ ਤੇ ਇਹੋ ਜਿਹੇ ਲਿਸਨਰ ਤੇ ਇਹੋ ਜਿਹੇ ਪ੍ਰੈਜੈਂਟਰ ਹੋਣਗੇ ਤੇ ਉਹ ਮੈਨੂੰ ਸਾਨੂੰ ਚੇਤੇ ਕਰਨਗੇ। ਉਹ ਕਾਰਨ ਕੀ ਆ, ਅਸੀਂ ਉਹਨਾਂ ਦੇ ਕੰਮਾਂ ਨੂੰ ਸਲੂਟ ਕਰਦੇ ਹਾਂ, ਉਹਨਾਂ ਦੇ ਜਜ਼ਬੇ ਨੂੰ ਸਲੂਟ ਕਰਦੇ ਹਾਂ। ਸੋ ਇਹਨਾਂ ਸ਼ਬਦਾਂ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ ਜੀ ਤੇ ਪ੍ਰੋਗਰਾਮ ਦੀ ਰੂਪਰੇਖਾ ਦੱਸਦੇ ਹਾਂ ਜੀ। ਖ਼ਬਰਾਂ ਤੇ ਝਾਤ ਮਾਰਾਂਗੇ, ਤੁਹਾਡੇ ਸੁਨੇਹੇ ਲਵਾਂਗੇ, ਗੀਤ ਸੰਗੀਤ ਸੁਣਾਵਾਂਗੇ ਤੇ ਫੋਨ ਕਾਲ ਵੀ ਲੈਣੀਆਂ ਅੱਜ ਤੁਹਾਡੀਆਂ ਤੇ, ਪਰ ਫਿਲਹਾਲ ਬੇੜਾ ਇੱਕ ਗੀਤ ਦਾ ਜੀ, ਕਿਉਂਕਿ ਪ੍ਰਵਚਨ ਥੋੜਾ ਜਿਹਾ ਜ਼ਿਆਦਾ ਹੋ ਗਿਆ। ਪ੍ਰਵਚਨ ਤੜਕੇ 5 ਮਿੰਟ ਤੋਂ ਥੱਲੇ ਹੋਣਾ ਚਾਹੀਦਾ ਹੁੰਦਾ। ਮੈਨੂੰ ਕਈ ਵਾਰੀ ਸਰਬਜੀਤ ਹੋਰਾਂ ਨੇ ਕਿਹਾ, ਸਰ ਅਮਨਦੀਪ ਸੁਣਨਾ ਹੁੰਦੇ ਹੁੰਦੇ ਵੀ ਇੰਨੀਆਂ ਗੱਲਾਂ ਸੁਣਨ ਲੰਘ ਜਾਂਦੀਆਂ ਤੇ ਥੋੜੀਆਂ ਕਰਿਆ ਕਰੋ, ਪਰ ਕੀ ਕਰਾਂ ਜੀ, ਜਵਾਨ ਰਹੂਗਾ, ਬੋਲੇ ਬਿਨਾਂ ਰਿਹਾ ਨੀ ਜਾ ਸਕਦਾ, ਖਾਧੇ ਤੋਂ ਬਿਨਾਂ ਰਹਿ ਸਕਦਾ, ਕਹਿੰਦੇ ਹੁੰਦੇ ਕਹੇ ਬਿਨਾਂ ਨੀ ਰਹਿ ਸਕਦਾ। ਸੋ ਕਹਿਤੀਆਂ ਤੁਸੀਂ ਇਹਨਾਂ ਨੂੰ ਹੁਣ ਔਖੇ ਸੌਖੇ ਇਸ ਗੀਤ ਨਾਲ ਹਜ਼ਮ ਕਰੋ।
ਜੀ ਸੱਚਖੰਡ ਚੋਂ ਮੇਰੀ ਆਈ ਆ,
ਨਾਨਕ ਨਾਮ ਪਿਆਰੋ ਜੀ ਪਰਮਾਤ ਮੇਰੀ ਆਈ ਆ, ਨਾਨਕ ਨਾਮ ਪਿਆਰੋ ਜੀ ਪਰਮਾਤ ਮੇਰੀ ਆਈ ਆ।
ਅਮਰ ਸਵੇਰਾ ਬੜਾ ਤੁਹਾਡਾ ਜਪੇ ਬਿਨ ਬੀਤ ਹਜ਼ਾਰਾਂ,
ਜਪੇ ਬਿਨ ਬੀਤ ਹਜ਼ਾਰਾਂ,
ਆ ਕੇ ਲਾਭ ਉਠਾ ਲਓ ਜੀ ਕਿਉਂ ਨੀ ਦਿਨ ਘੇਰੀ ਪਾਈ ਆ,
ਨਾਨਕ ਨਾਮ ਪਿਆ ਲਓ ਜੀ ਪਰਮਾਤ ਫੇਰੀ ਆਈ ਆ, ਨਾਨਕ ਨਾਮ ਪਿਆ ਲਓ ਜੀ ਪਰਮਾਤ ਫੇਰੀ ਆਈ ਆ।
ਤੇਰਾ ਤੇਰਾ ਖੋਲਣਾ ਸਿੱਖੋ,
ਤੇਰਾ ਖੋਲਣਾ ਸਿੱਖੋ,
ਸੱਚ ਜ਼ੁਬਾਨੋਂ ਬੋਲਣਾ ਸਿੱਖੋ,
ਸੱਚ ਜ਼ੁਬਾਨੋਂ ਬੋਲਣਾ ਸਿੱਖੋ,
ਹਰ ਲਾਲਚ ਠੁਕਰਾ ਲਓ ਜੀ ਕਿਉਂ ਮੇਰੀ ਮੇਰੀ ਲਾਈ ਆ,
ਨਾਨਕ ਨਾਮ ਪਿਆ ਲਓ ਜੀ ਪਰਮਾਤ ਤੇਰੀ ਆਈ ਆ, ਨਾਨਕ ਨਾਮ ਪਿਆ ਲਓ ਜੀ ਪਰਮਾਤ ਤੇਰੀ ਆਈ ਆ।
ਆਹ ਸੋਹਾ ਦੂਰ ਇਸ ਤੋਂ ਦੁੱਖ ਨੇ, ਜੀਵਨ ਸਫਲ ਬਣਾ ਲਓ ਜੀ ਕਿਸ ਗੱਲੋਂ ਤੇਰੀ ਲਾਈਆ,
ਨਾਨਕ ਨਾਮ ਧਿਆ ਲਓ ਜੀ ਪਰਮਾਤ ਤੇਰੀ ਆਈਆ, ਨਾਨਕ ਨਾਮ ਧਿਆ ਲਓ ਜੀ ਪਰਮਾਤ ਤੇਰੀ ਆਈਆ।
ਸਾਨੂੰ ਮੰਗਲਾ ਵਕਤ ਗਵਾਵੇ,
ਮੰਗਲਾ ਵਕਤ ਗਵਾਵੇ,
ਚੰਗਿਆ ਕੰਮਾਂ ਤੋਂ ਘਬਰਾਵੇ,
ਚੰਗਿਆ ਕੰਮਾਂ ਤੋਂ ਘਬਰਾਵੇ,
ਦਿਲ ਜਿੱਤਣੋਂ ਸ਼ੇਰ ਬਣਾ ਲਓ ਜੀ ਕਿਉਂ ਇੰਨੀ ਤੇਰੀ ਢਾਈਆ,
ਨਾਨਕ ਨਾਮ ਧਿਆ ਲਓ ਜੀ ਪਰਮਾਤ ਤੇਰੀ ਆਈਆ, 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 ਨਾਨਕ ਨਾਮ ਧਿਆ ਲਓ ਜੀ ਪਰਮਾਤ ਤੇਰੀ ਆਈਆ।
ਲਓ ਜੀ ਪ੍ਰਭਾਤ ਫੇਰੀ ਆਈ ਹੈ, ਤੁਹਾਡੀਆਂ ਬਹੁਤ ਸਾਰਿਆਂ ਦੀਆਂ ਯਾਦਾਂ ਪ੍ਰਭਾਤ ਫੇਰੀ ਨਾਲ ਜੁੜੀਆਂ ਹੋਣੀਆਂ, ਤੇ ਇਸ ਗੀਤ ਤੋਂ ਬਾਅਦ ਮੈਨੂੰ ਲੱਗਦਾ ਉਹ ਹਰੀਆਂ ਹੋ ਗਈਆਂ ਹੋਣੀਆਂ। ਸੋ ਯਾਦਾਂ ਦੇ ਵਿੱਚ ਵੀ ਵਿਚਰਨਾ ਚਾਹੀਦਾ ਜੀ, ਯਾਦਾਂ ਦੇ ਵਿੱਚ ਵੀ ਗੁਆਚਣਾ ਚਾਹੀਦਾ। ਜੇ ਤੁਸੀਂ ਯਾਦਾਂ ਨੂੰ ਭੁੱਲ ਗਏ ਜਾਂ ਆਪਦੇ ਪਿਛੋਕੜ ਨੂੰ ਭੁੱਲ ਗਏ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ, ਤੇ ਤੁਸੀਂ ਵਾਰ ਵਾਰ ਉਹੀ ਗਲਤੀਆਂ ਨਹੀਂ ਕਰੋਗੇ। ਸੋ ਆਪਣੇ ਯਾਦਾਂ ਨੂੰ ਸਦਾ ਤਰੋ ਤਾਜ਼ਾ ਰੱਖਿਆ ਕਰੋ, ਦਿਨ ਦੇ ਵਿੱਚ ਨਾ ਵਕਤ ਦਿਆ ਕਰੋ ਕੁਝ ਕੁ ਚੀਜ਼ਾਂ ਨੂੰ ਜ਼ਰੂਰ। ਜਿੱਦਾਂ ਅਕਸਰ ਅਸੀਂ ਕਹਿੰਦੇ ਹਾਂ ਵੀ ਪੈਣ ਵੇਲੇ ਆਪਣੇ ਦਿਨ ਦੀ ਸਮੀਖਿਆ ਕਰਿਆ ਕਰੋ ਵੀ ਅੱਜ ਦੇ ਦਿਨ 'ਚ ਮੈਂ ਕੀ ਚੰਗਾ ਕੀਤਾ, ਕੀ ਮੈਂ ਮਾੜਾ ਕੀਤਾ, ਕੀ ਮੈਨੂੰ ਕਰਨਾ ਚਾਹੀਦਾ ਸੀ ਤੇ ਕੀ ਤੇਰੇ ਤੋਂ ਬਿਨਾਂ ਸਰ ਜਾਣਾ ਚਾਹੀਦਾ ਸੀ। ਸੋ ਇਹ ਸਮੀਖਿਆ ਦੇ ਨਾਲ ਨਾਲ ਨਾ 10-20 ਮਿੰਟ 5 ਮਿੰਟ ਕਿਸੇ ਨਾ ਕਿਸੇ ਵੇਲੇ ਯਾਦਾਂ ਨੂੰ ਜ਼ਰੂਰ ਦਿਆ ਕਰੋ। ਤੇ ਯਾਦਾਂ ਨੂੰ ਜੋ ਤੁਸੀਂ ਵਕਤ ਦਿੰਦੇ ਹੋ ਤਾਂ ਵਕਤ ਬੜੀ ਤੇਜ਼ੀ ਨਾਲ ਨਿਕਲਦਾ, ਉਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਇੱਕ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਇੱਕ ਸਕੂਨ ਮਿਲਦਾ, ਤੇ ਕਈ ਅਜਿਹੀਆਂ ਗੱਲਾਂ ਮਿਲਦੀਆਂ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਹੁੰਦੀਆਂ, ਫਿਰ ਤੁਸੀਂ ਆਪਣੇ ਤੇ ਹੱਸ ਸਕਦੇ ਹੋ, ਫਿਰ ਤੁਸੀਂ ਇਹਨੂੰ ਰਿਵਿਊ ਕਰ ਸਕਦੇ ਹੋ, ਫਿਰ ਅੱਗੇ ਤੋਂ ਬਚ ਸਕਦੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਉਹਦੇ ਬਾਰੇ ਦੱਸ ਸਕਦੇ ਹੋ। ਸੋ ਹੁਣ ਇਹ ਚੀਜ਼ਾਂ ਵੀ ਨਾ ਇੱਕ ਜ਼ਿੰਦਗੀ ਦਾ ਪਾਰਟ ਤੇ ਹਿੱਸਾ, ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਿਚਰਿਆ ਕਰੋ। ਮੈਂ ਤਾਂ ਪਤਾ ਕੀ ਕਰਦਾ ਹੁੰਦਾ, ਮੈਂ ਤਾਂ ਦੇਖੋ ਸੂਲਣ ਦੇ ਤਾਂ ਕੰਮ ਕਰਨਾ, ਉਦੋਂ ਤਾਂ ਕੰਮ ਦੇ ਵਿੱਚ ਤੁਹਾਨੂੰ ਧਿਆਨ ਹੋਣਾ ਚਾਹੀਦਾ, ਕੰਮ ਬਾਰੇ ਪਾਸੇ ਸੋਚੋ। ਪਰ ਕਈ ਵਾਰੀ ਕੰਮ ਇਹੋ ਜਿਹਾ ਹੁੰਦਾ ਜਿਹੜੇ ਕੰਮ ਦੇ ਵਿੱਚ ਥੋੜੇ ਜਿਹੇ ਧਿਆਨ ਨਾਲ ਹੀ ਕੰਮ ਚੱਲਦਾ ਰਹਿੰਦਾ। ਮੰਨ ਲਓ ਮੈਂ ਟਰੈਕਟਰ ਦੇ ਉੱਤੇ ਕੰਮ ਕਰ ਰਿਹਾ, ਪਤਾ ਉਦੋਂ ਕਿਸੇ ਨਾਲ ਫੋਨ ਤੇ ਵੀ ਨੀ ਗੱਲ ਹੋ ਸਕਦੀ, ਆਵਾਜ਼ ਹੀ ਇੰਨੀ ਜ਼ਿਆਦਾ ਆ, ਤੇ ਐਡੀ ਕੋਈ ਉਹ ਵੀ ਹੈ ਨੀ ਵੀ ਤੁਸੀਂ ਵੀ ਪੂਰੀ ਸੁਰਤ ਲਾ ਕੇ ਹੀ ਟਰੈਕਟਰ ਚਲਾਉਣਾ ਖੇਤ ਦੇ ਵਿੱਚ, ਤੁਹਾਨੂੰ ਆਰਾਮ ਨਾਲ ਰੁਟੀਨ ਜਿਹਾ ਬਣ ਜਾਂਦਾ। ਤਾਂ ਮੈਂ ਉਦੋਂ ਕੀ ਕਰਦਾ ਹੁੰਦਾ, ਮੈਂ ਉਦੋਂ ਪੁਰਾਣੀਆਂ ਯਾਦਾਂ ਚ ਚਲਾ ਜਾਂਦਾ ਹੁੰਦਾ, ਪੁਰਾਣੀਆਂ ਯਾਦਾਂ ਬਾਰੇ ਸੋਚਣ ਲੱਗ ਜਾਂਦਾ ਵੀ ਫਲਾਣੇ ਟਾਈਮ ਮੈਂ ਇਹ ਕਰਦਾ ਸੀ, ਕਿੰਨੇ ਟਾਈਮ ਮੈਂ ਇਹ ਕਰਦਾ ਸੀ। ਕੱਲ ਵੀ ਹੀ ਗੱਲ ਆ ਮੇਰੇ ਚੇਤੇ ਆ ਗਿਆ, ਮੈਂ ਕੱਲ ਜਦੋਂ ਇੱਥੇ ਬਲੌਗ ਦੇ ਵਿੱਚ ਲਿਆ ਰਿਹਾ ਸੀ ਟਰੈਕਟਰ ਦੇ, ਤਾਂ ਸ਼ੋਅ ਦੇ ਉੱਤੇ ਮਿੱਟੀ ਪਈ ਸੀ, ਤੇ ਮੈਨੂੰ ਮਿੱਟੀ ਪਈ ਦੇ ਉੱਤੇ ਚੇਤੇ ਆ ਗਿਆ ਵੀ ਮੈਂ ਕੋਈ ਟਾਈਮ ਸੀ ਵੀ ਮੈਨੂੰ ਗੀਤਕਾਰੀ ਦਾ ਸ਼ੌਕ ਉੱਠਿਆ, ਮੈਂ ਗੀਤ ਲਿਖਣ ਲੱਗਿਆ। ਤਾਂ ਮੈਨੂੰ ਲੱਗਿਆ ਵੀ ਮੈਂ ਗੀਤ ਬਾਰੇ ਜਦੋਂ ਗੱਲਾਂ ਬਾਤਾਂ ਹੋਈਆਂ ਤਾਂ ਉਹ ਉਸਤਾਦ ਲੋਕਾਂ ਨੇ ਦੱਸਿਆ ਵੀ ਕਿਸੇ ਟਾਈਮ ਤੁਹਾਨੂੰ ਆਮਦ ਹੁੰਦੀ ਹੈ ਕਿਸੇ ਨਾ ਕਿਸੇ ਲਾਈਨ ਦੀ, ਸ਼ਬਦ ਦੀ, ਤੇ ਉਸ ਟਾਈਮ ਉਸ ਨੂੰ ਨਾ ਨੋਟ ਕਰ ਲਿਆ ਕਰੋ, ਜਿੱਥੇ ਮਰਜ਼ੀ ਨੋਟ ਕਰ ਲਿਆ ਕਰੋ, ਤੇ ਫਿਰ ਰਹਿੰਦੇ ਟਾਈਮ ਚ ਬਾਅਦ ਚ ਉਹ ਚੀਜ਼ ਨੂੰ ਤੁਸੀਂ ਕੰਪਲੀਟ ਕਰ ਸਕਦੇ ਹੋ। ਤਾਂ ਉਸ ਟਾਈਮ ਨਾ ਤਾਂ ਕੋਈ ਵੋਇਸ ਮੈਸੇਜ ਰਿਕਾਰਡ ਹੁੰਦੇ ਸੀ, ਨਾ ਕੋਈ ਹੋਰ ਹੁੰਦਾ ਸੀ, ਤਾਂ ਮੈਂ ਕੀ ਕਰਨਾ ਨਾ ਕਈ ਵਾਰੀ ਖੇਤ ਬਹੁੰਦੇ ਬਹੁੰਦੇ ਟਰੈਕਟਰ ਦੀ ਸ਼ੋਅ ਦੇ ਉੱਤੇ ਚਾਰ ਲੈਣਾ ਲਿਖ ਲੈਣੀਆਂ, ਤੇ ਜਦੋਂ ਲਿਖ ਲੈਣੀਆਂ ਰੇਤੇ ਵਿੱਚ ਉਂਗਲ ਨਾਲ, ਤੇ ਉਹ ਥੋੜੇ ਚਿਰ ਚ ਹਿਲ ਹਿਲਕੇ ਉਹ ਢਹਿ ਜਾਣੀਆਂ, ਢਹਿਣ ਲੱਗਣੀਆਂ, ਫਿਰ ਮੇਰਾ ਦਿਮਾਗ ਉਧਰ ਆਉਣਾ ਵੀ ਆ ਮੈਂ ਕੀ ਲਿਖਿਆ ਸੀ, ਦੋ ਦੋ ਚਾਰ ਚਾਰ ਵਾਰੀ ਨੂੰ ਪੜ੍ਹਨਾ ਵੀ ਯਾਦ ਰਹੇ ਜੀ, ਫਿਰ ਜੇ ਜਮਾ ਹੀ ਨਾ ਕੋਈ ਹੱਲ ਬਣਦਾ ਤਾਂ ਫਿਰ ਮੈਂ ਖੜਾ ਲੈਣਾ ਟਰੈਕਟਰ, ਖੜਾ ਕੇ ਫਿਰ ਕੋਈ ਕਾਗਜ਼ ਪੈਣ ਦਾ ਕੋਈ ਜੁਗਾੜ ਕਰਨਾ। ਬਾਅਦ ਚ ਮੈਨੂੰ ਪਤਾ ਮੈਂ ਉੱਥੇ ਇੱਕ ਪੀਪੇ ਦੇ ਵਿੱਚ ਡਾਇਰੀ ਰੱਖ ਰੱਖੀ ਸੀ, ਉਹਦੇ ਜਾ ਕੇ ਨੋਟ ਕਰ ਲੈਣੀਆਂ ਗੱਲਾਂ। ਤਾਂ ਉਹ ਇੱਕ ਬੜਾ ਅਹਿਸਾਸ ਸੀ, ਬੜਾ ਇੱਕ ਚੀਜ਼ ਸੀ, ਪਰ ਉਦੋਂ ਪਤਾ ਨੀ ਸੀ ਵੀ ਆਮਦ ਇਹ ਨੀ ਹੁੰਦੀ ਜਾਂ ਆਮਦ ਏਦਾਂ ਨੀ ਹੁੰਦੀ ਜਾਂ ਸ਼ਬਦ ਕੀ ਹੁੰਦੇ ਆ, ਕਿਉਂਕਿ ਗਿਆਨ ਜਿੰਨਾ ਸੀ ਜਿੰਨੀ ਕੁ ਨੌਲੇਜ ਸੀ ਉਨੀ ਕੁ ਗੱਲਾਂ ਦਾ ਪਤਾ ਸੀ। ਤੇ ਫਿਰ ਉਦੋਂ ਤੁਕਬੰਦੀ ਕਰਨ ਦੀ ਕੋਸ਼ਿਸ਼ ਕਰਨੀ ਵੀ ਉਹ ਦੋ ਗੱਲਾਂ ਇੰਨਾ ਸੀ ਉਹਨੂੰ ਕਿਵੇਂ ਕਿੱਥੇ ਫਿੱਟ ਕੀਤਾ ਜਾਣ, ਪਰ ਉਹ ਇੰਜ ਫਿੱਟ ਨਾ ਹੋਣੀ ਆ, ਤੇ ਫੇਰ ਬਹੁਤ ਮਨ ਨੇ ਔਖਾ ਹੋਣਾ ਵੀ ਮੇਰੇ ਤੋਂ ਕਿਉਂ ਨੀ ਉਵੇਂ ਲਿਖਿਆ ਜਾਂਦਾ ਜਿਵੇਂ ਲੋਕ ਲਿਖੀ ਜਾਂਦੇ ਆ ਜਾਂ ਲੋਕ ਲਿਖ ਸਕਦੇ ਆ। ਜੋ ਇਹ ਵੀ ਯਾਦਾਂ ਚ ਕੱਲ ਮੈਂ ਕਾਫੀ ਚਿਰ ਗਵਾਚਿਆ ਰਿਹਾ ਤੇ ਬੜਾ ਆਨੰਦ ਆਇਆ ਤੇ ਮੈਨੂੰ ਪਤਾ ਨੀ ਲੱਗਿਆ ਵੀ ਮੈਂ ਕੰਮ ਕਦੋਂ ਕਰ ਲਿਆ। ਸੋ ਕੋਸ਼ਿਸ਼ ਕਰਿਆ ਕਰੋ ਆਪਣੇ ਪਿਛੋਕੜ ਨੂੰ ਯਾਦ ਕਰਿਆ ਕਰੋ, ਜਿੱਤੇ ਰੱਖਿਆ ਕਰੋ ਤਾਂ ਕਿ ਤੁਸੀਂ ਅੱਗੇ ਵੀ ਉਹਦਾ ਆਨੰਦ ਮਾਣ ਸਕੋ। ਜਿਹੜੇ ਪਲ ਤੁਸੀਂ ਜਿਉਂ ਆ ਤੁਸੀਂ ਜਿਉਂ ਆ, ਸੋ ਉਹਨਾਂ ਨੂੰ ਕਦੇ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਗਏ ਜੀ, ਸੁਬਹ ਸੁਬਹ ਲਓ ਜੀ ਆਪਾਂ ਸੁਨੇਹੇ ਲੈਂਦੇ ਹਾਂ। ਕੁਲਦੀਪ ਕੌਰ ਜੁੜੇ ਆ ਸਾਡੇ ਨਾਲ ਬ੍ਰਿਸਬਨ ਤੋਂ, ਤੇ ਉਹਨਾਂ ਨੇ ਤੜਕੇ ਤੜਕੇ ਚੁਟਕਲਾ ਭੇਜਿਆ ਜੀ, ਇੱਕ ਮੈਂ ਪੜ੍ਹ ਕੇ ਸੁਣਾਉਣਾ ਉਹਨਾਂ ਦਾ ਚੁਟਕਲਾ। ਕਹਿੰਦੇ ਵਿਆਹ ਕੀ ਹੁੰਦਾ ਹੈ, ਇਹ ਜਾਣਨ ਲਈ ਇੱਕ ਵਿਗਿਆਨਿਕ ਨੇ ਵਿਆਹ ਕਰਵਾ ਲਿਆ, ਹੁਣ ਉਸਨੂੰ ਸਮਝ ਨੀ ਆ ਰਹੀ ਕਿ ਵਿਗਿਆਨ ਕੀ ਹੁੰਦਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਬਿਲਕੁਲ ਜੀ ਤੁਹਾਡੀ ਇਹ ਗੱਲ ਦਰੁਸਤ ਆ, ਵਿਆਹ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੁਟਕਲੇ ਕਹਾਣੀਆਂ ਬਣੀਆਂ ਉਹ ਜੇ ਤਾਂ ਬਣੀਆਂ ਨਾ ਇੱਕ ਨੋਕ ਝੋਕ ਚੋਂ, ਘਰ ਵਾਲਾ ਘਰ ਵਾਲੀ ਪਤੀ ਪਤਨੀ ਦੇ ਨੋਕ ਝੋਕ ਚੋਂ, ਉਹ ਤਾਂ ਲੱਗਦੀਆਂ ਚੰਗੀਆਂ, ਪਰ ਇਹ ਵੀ ਨੋਕ ਝੋਕ ਗਵਾਂਢੀਆਂ ਦੇ ਹੋ ਸਕਦੀ ਆ ਜਾਂ ਕਿਸੇ ਦੇ ਹੋਰਾਂ ਦੇ ਸੁਪਨੇ ਸੰਸਾਰ ਦੀ ਹੋ ਸਕਦੀ ਆ। ਘਰਾਂ ਦੇ ਵਿੱਚ ਤਾਂ ਫਿਰ ਸਿੱਧੀਆਂ ਘਸੁੰਨ ਮੁੱਕੀ ਹੁੰਦੀਆਂ, ਤੇ ਉਹ ਵੀ ਮੇਰਾ ਕਹਿਣ ਦਾ ਮਤਲਬ ਥੱਪੜੋ ਥੱਪੜੀ ਨਹੀਂ, ਮੇਰਾ ਕਹਿਣ ਦਾ ਮਤਲਬ ਗੱਲਾਂ ਵੀ ਆ ਘਸੁੰਨ ਮੁੱਕੀਆਂ ਵੀ ਹੁੰਦੀਆਂ, ਬਹੁਤ ਸਾਰੀ ਜਿਹੜੀ ਬਹਿਸਬਾਜ਼ੀ ਹੁੰਦੀ ਆ, ਹਰ ਟਾਈਮ ਇੱਕ ਦੂਜੇ ਤੋਂ ਜਿੱਤ ਜਾਂ ਉੱਤੇ ਰਹਿਣ ਦੀ ਕੋਸ਼ਿਸ਼ ਹੁੰਦੀ ਆ। ਇਹ ਜੇ ਕਲਚਰ ਨੇ ਕਿਤੇ ਨਾ ਕਿਤੇ ਆ ਕੇ ਜੇ ਇਹੋ ਜਿਹੇ ਚੁਟਕਲੇ ਪੈਦਾ ਕੀਤੇ ਆ, ਤੇ ਪਰ ਇਹਨਾਂ ਚੁਟਕਲਿਆਂ ਦੇ ਪਿੱਛੇ ਕਾਫੀ ਸੱਚਾਈ ਆ, ਤੇ ਹਰ ਵਿਆਹੇ ਬੰਦੇ ਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ, ਪਰ ਕੁਆਰੇ ਬੰਦੇ ਨੂੰ ਐਂ ਲੱਗਦਾ ਵੀ ਮੈਨੂੰ ਰੋਕਣ ਲਈ ਸ਼ਾਇਦ ਇਹਦੇ ਚੁਟਕਲੇ ਬਣੇ ਆ। ਸੱਤੀ ਸਿੰਘ ਜਿਹੜੇ ਆ ਜੀ ਕੌਫ ਸਾਰਵਰ ਤੋਂ, ਤੇ ਉਹਨਾਂ ਨੇ ਕਿਹਾ ਮਿੰਟੂ ਭਾਜੀ ਸਤਿ ਸ੍ਰੀ ਅਕਾਲ ਜੀ, ਨਾਈਸ ਵੈਦਰ ਇਨ ਕੌਫ ਸਾਰਵਰ, ਵੈਦਰ ਵੀ ਸੋਹਣਾ, ਤੇ ਉਹਨਾਂ ਨੇ ਫੋਟੋ ਭੇਜੀ ਹੈ ਜੀ ਬੈਰੀ ਦੇ ਫਾਰਮ ਦੀ, ਤੇ ਪਹਾੜੀਆਂ ਦੇ ਵਿੱਚ ਬੈਰੀ ਜਿਹੜੀ ਮੈਨੂੰ ਲੱਗਦਾ ਸਾਲਕ ਦੇ ਬੂਟੇ ਹੋਣੇ ਨਵੇਂ ਲਾਏ ਆ, ਪੰਨਾ ਪੰਨਾ ਵਿਛਾ ਕੇ, ਤੇ ਬਹੁਤ ਖੂਬਸੂਰਤ ਜਿਹੜਾ ਨਜ਼ਾਰਾ ਪੇਸ਼ ਕਰ ਰਿਹਾ ਜੀ ਬੈਰੀ ਦਾ ਇਹ ਬਲੌਕ। ਜ਼ਰੂਰ ਸਾਡੇ ਬਲੌਗ ਦੇ ਜ਼ਰੀਏ ਤੁਸੀਂ ਇਹ ਫੋਟੋ ਦੇਖ ਸਕੋਗੇ, ਹੁਣ ਤੋਂ ਥੋੜੀ ਦੇਰ ਚ ਸਰਬਜੀਤ ਨੂੰ ਸ਼ੇਅਰ ਕਰ ਦੇਣਗੇ ਲਾਈਵ ਬਲੌਗ ਦੇ ਉੱਤੇ। ਤੇ ਬਹੁਤ ਮਿਹਰਬਾਨੀ ਸੱਤੀ ਭਾਈ, ਤੁਸੀਂ ਕੰਮ ਦੌਰਾਨ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਡੇ ਨਾਲ ਜੁੜੇ ਹੋ। ਰਾਜਮਿੰਦਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਨੂੰ, ਤੇ ਕਹਿੰਦੇ ਦੂਸਰੇ ਰਾਹ ਵਿੱਚ ਕੰਡੇ ਬੀਜਣ ਵੇਲੇ ਦਿਨ ਤਾਰੀਖ ਮਹੀਨਾ ਸਾਲ ਕਿਸੇ ਕਾਪੀ ਤੇ ਲਿਖ ਲਿਆ ਕਰੋ, ਕਿਉਂਕਿ ਜਦੋਂ ਕੁਦਰਤ ਪਾਈ ਭਾਜੀ ਮੋੜਦੀ ਹੈ ਤਾਂ ਕਈ ਮੇਰੇ ਵਰਗੇ ਨੂੰ ਲੱਗਦਾ ਵੀ ਯਾਰ ਮੇਰੇ ਨਾਲ ਤਾਂ ਧੱਕਾ ਹੋ ਰਿਹਾ। ਬਿਲਕੁਲ ਜੀ, ਬਹੁਤ ਖੂਬਸੂਰਤ ਜਿਹੜੀ ਗੱਲ ਕਹੀ ਆ ਵੀ ਕਿਸੇ ਦਾ ਬੁਰਾ ਕਰਮ ਰੱਖਣ ਤੋਂ ਬਾਅਦ ਵੀ ਜੇ ਤੁਸੀਂ ਚੇਤੇ ਰੱਖ ਲਓਗੇ ਨਾ, ਤੇ ਫਿਰ ਤੁਹਾਨੂੰ ਜਦੋਂ ਲੱਗੂਗਾ ਨਾ ਵੀ ਮੇਰੇ ਨਾਲ ਬੁਰਾ ਹੋ ਰਿਹਾ ਤਾਂ ਤੁਹਾਨੂੰ ਪਤਾ ਲੱਗਦੀ ਵੀ ਕਿਉਂ ਹੋ ਰਿਹਾ। ਸੋ ਬਹੁਤ ਹੀ ਵਧੀਆ ਤੇ ਸਰਲ ਤਰੀਕੇ ਨਾਲ ਸਮਝਾਇਆ ਜੀ, ਉਮੀਦ ਆ ਤੁਸੀਂ ਤੁਹਾਨੂੰ ਵੀ ਇਹ ਪਸੰਦ ਆਇਆ ਹੋਊਗਾ ਇਹ ਵਿਚਾਰ। ਤੇ ਸੁਖਦੀਪ ਸਿੰਘ ਰਿਆ ਕੋਬਰਮ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਭਾਜੀ, ਸੁਭ ਸਵੇਰ ਜੀ, ਕੋਬਰਮ ਵਿੱਚ ਐਤਵਾਰ 22 ਅਕਤੂਬਰ ਨੂੰ ਸਾਰੇ ਪਿੰਡ ਵਾਸੀਆਂ ਵੱਲੋਂ ਵਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ ਜੀ। ਧੰਨਵਾਦ, ਕਿਆ ਬਾਤ ਹੈ ਜੀ, ਕੋਈ ਚੱਕਰ ਨੀ, ਵਾਲੀਬਾਲ ਦਾ ਟੂਰਨਾਮੈਂਟ ਦੇ ਵਿੱਚ ਆਪਾਂ ਵੀ ਪਹੁੰਚਾਂਗੇ ਜੇ ਤੁਸੀਂ ਸੱਦੋਗੇ ਤਾਂ ਕੋਬਰਮ ਦੇ ਵਿੱਚ, ਪਰ ਮੈਨੂੰ ਪਤਾ ਤੁਸੀਂ ਸੱਦਣਾ ਨੀ ਹੈਗਾ ਮੈਨੂੰ, ਤੇ ਕੋਈ ਨੀ ਜੇ ਸੱਦਿਆ ਅਸੀਂ ਕੋਸ਼ਿਸ਼ ਕਰਾਂਗੇ ਆਉਣ ਦੇ, ਤੇ ਟੂਰਨਾਮੈਂਟ ਤੁਹਾਡਾ ਵਧੀਆ ਹੋਵੇ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜ਼ਰੂਰ ਸਾਨੂੰ ਦੱਸਣਾ, ਬਿਨਾਂ ਪੈਸੇ ਟੱਕੇ ਤੋਂ ਵੀ ਉਹ ਘੱਟ ਹੀ ਹੁੰਦੇ ਸਾਡੇ ਕੋਲੇ, ਤੇ ਹਾਂ ਵਕਤ ਜਿੰਨਾ ਮਰਜ਼ੀ ਲੈ ਲਿਓ, ਕੋਈ ਸਲਾਹ ਮੁਫ਼ਤ ਦੀ ਜਿਹੜੀ ਮੁਫ਼ਤ ਦੀ ਮਿਲਦੀ ਆ ਉਹ ਜਿੰਨੀ ਮਰਜ਼ੀ ਲੈ ਲਿਓ, ਉਹ ਤੁਹਾਨੂੰ ਹਰ ਟਾਈਮ ਤਿਆਰ ਆ। ਪਿੰਡਾ ਛੱਤਣ ਜਿਹੜਿਆ ਜੀ ਸਾਡੇ ਨਾਲ, ਤੇ ਬੜਾ ਖੂਬਸੂਰਤ ਦੋ ਗੁਲਾਬ ਦੇ ਫੁੱਲਾਂ ਤੇ ਹੱਸਦੇ ਚਿਹਰਿਆਂ ਦਾ ਇੱਕ ਫੋਟੋ ਮੈਸੇਜ ਭੇਜਿਆ ਜੀ, ਕਹਿੰਦੇ ਹੈਵ ਏ ਨਾਈਸ ਡੇ। ਕਿਆ ਬਾਤ ਹੈ ਜੀ, ਤੁਹਾਡਾ ਵੀ ਦਿਨ ਬਹੁਤ ਖੂਬਸੂਰਤ ਹੋਵੇ। ਛੱਤਣ ਵਾਲੇ ਜਸਵਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ, ਤੇ ਸਤਿ ਸ੍ਰੀ ਅਕਾਲ ਮਿੰਟੂ ਜੀ, ਤੇ ਉਹਨਾਂ ਨੇ ਇੱਕ ਵੱਡੀ ਸਾਰਾ ਮੈਸੇਜ ਭੇਜਿਆ, ਪੜ੍ਹਦੇ ਆ ਜੀ। ਇਹ ਗੋਰੇ ਤਾਂ ਸਾਡੇ ਹੰਬਾੜ ਤੇ ਚੜ੍ਹ ਜਾਂਦੇ ਹਨ, ਇੰਨੀ ਕੁ ਪਹਾੜੀ ਇਹਨਾਂ ਲਈ ਕੁਝ ਵੀ ਨਹੀਂ ਸੀ, ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦੀਆਂ ਨੂੰ ਡਰਾ ਦਿੰਦੀਆਂ ਨੇ ਡਿੱਗ ਪੈਂਦਾ, ਤੇ ਉਹ ਸਾਰੀ ਉਮਰ ਚੰਡੋਲ ਦੇ ਚੜ੍ਹਨ ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਓ, ਫਿਰ ਉਹ ਜ਼ਿੰਦਗੀ ਵਿੱਚ ਹਾਰ ਖਾਣੀ ਭੁੱਲ ਜਾਵੇਗਾ, ਪਰ ਜਿਹਨਾਂ ਨੂੰ ਬਚਪਨ ਤੇ ਛੱਪੜ ਤੇ ਵੜਨ ਤੋਂ ਡਰਾਇਆ ਜਾਂਦਾ ਉਹ ਸਮੁੰਦਰ ਤੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਿਕ ਦੁਖਾਂਤ ਹੈ, ਜਦੋਂ ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਗੁਰਦੁਆਰੇ ਬਣਾ ਰਹੇ ਹਾਂ, ਉਦੋਂ ਗੋਰਿਆਂ ਨੇ ਸਮੁੰਦਰ ਗਾਹ ਕੇ ਸਾਨੂੰ ਲੱਭ ਲਿਆ, ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ, ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ। ਦੇਖੋ ਤੁਹਾਡੇ ਮੈਸੇਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੇ ਵਿਚਾਰੀਏ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸੱਚ ਆ ਤੇ ਉਹਨਾਂ ਸੱਚ ਨੂੰ ਮੰਨਦੇ ਹਾਂ ਅਸੀਂ ਵੀ ਜਿਹੜਾ ਢੰਗ ਨਾਲ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਜਾਂ ਅਸੀਂ ਬੱਚਿਆਂ ਨੂੰ ਜਿਹੇ ਜਿਹੇ ਢੰਗ ਨਾਲ ਸੰਸਕਾਰ ਦਿੰਦੇ ਹਾਂ ਉਹ ਜਿਹੜੇ ਅਸੀਂ ਬੀਜਦੇ ਹਾਂ ਉਹੀ ਸਾਨੂੰ ਵੱਢਣਾ ਪੈਣਾ ਇਹ ਇੱਕ ਬਹੁਤ ਵੱਡੀ ਸੱਚਾਈ ਆ ਪਰ ਦੂਜੇ ਪਾਸੇ ਜਿਹੜੀ ਤੁਸੀਂ ਰੱਬ ਦੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਮੈਂ ਕਿਤੇ ਨਾ ਕਿਤੇ ਸਹਿਮਤ ਨਹੀਂ ਹਾਂ ਵੀ ਕੋਈ ਗੋਰੇ ਆ ਜਿਹੜੇ ਉਖਣੀ ਰੱਬ ਨੂੰ ਲੱਭਣ ਨੀ ਗਏ ਤੇ ਤਾਂ ਉਹਨਾਂ ਨੇ ਬਹੁਤ ਮੱਲਾਂ ਮਾਰ ਲਈਆਂ ਤੇ ਅਸੀਂ ਨੀ ਮੱਲਾਂ ਮਾਰੀਆਂ ਨਹੀਂ ਮੱਲਾਂ ਦੇ ਮਾਮਲੇ ਚ ਕਈ ਵਾਰੀ ਆਪਾਂ ਆਪਦੇ ਆਪ ਨੂੰ ਥੋੜਾ ਜਿਹਾ ਘੱਟ ਕੇ ਅੰਦਾਜ਼ਾ ਲਾਉਣੇ ਆ ਪਰ ਸੱਚਾਈ ਜੇ ਤੁਸੀਂ ਓਵਰਆਲ ਗ੍ਰਾਫ ਦੇਖੋਗੇ ਤਾਂ ਮੱਲਾਂ ਜੇ ਰੱਬ ਨੂੰ ਵੀ ਮੰਨਦੇ ਹਾਂ ਅਸੀਂ ਤੇ ਮੱਲਾਂ ਵੀ ਅਸੀਂ ਵੱਧ ਮਾਰੀਆਂ ਵੱਡੇ ਤੋਂ ਵੱਡੇ ਅਦਾਰਿਆਂ ਦੇ ਅੱਜ ਮਾਲਕ ਆ ਜਿਹੜੇ ਉਹ ਸਾਡੇ ਬੰਦੇ ਬਣੇ ਹੋਏ ਆ ਵੱਡੇ ਤੋਂ ਵੱਡੇ ਥਾਵਾਂ ਦੇ ਉੱਤੇ ਅਸੀਂ ਪਹੁੰਚੇ ਹੋਏ ਆ ਤੇ ਜੇ ਇੰਟੈਲੀਜੈਂਟ ਲੋਕਾਂ ਦੀ ਸੂਚੀ ਦੇ ਵਿੱਚ ਗਿਣਤੀ ਗਈ ਹੈ ਤਾਂ ਅਸੀਂ ਟੌਪ ਤੇ ਆਉਣੇ ਆ ਸੋ ਮੈਨੂੰ ਨੀ ਲੱਗਦਾ ਵੀ ਇਹ ਗੋਰੇ ਘਮੱਕੜ ਕਿਸਮ ਦੇ ਗੋਰੇ ਜੇ ਇੱਕ ਸਮੁੰਦਰ ਦੇ ਵਿੱਚ ਚੜ੍ਹ ਕੇ ਘਮੱਕ ਕਰ ਪਹਾੜ ਚੜ੍ਹ ਤੁਰਪੇ ਤੇ ਉਹਨਾਂ ਨੇ ਇੱਕ ਮੁਲਕ ਲੱਭ ਲਿਆ ਉਹਦੇ ਨਾਲੋਂ ਜਿਹੜੇ ਉਹ ਮੁਲਕ ਲੱਭੇ ਆ ਉਹ ਮੁਲਕਾਂ ਦੇ ਵਿੱਚ ਜਿਹੜੇ ਵੱਡੇ ਸਮੁੰਦਰ ਅੱਜ ਕੱਲ ਵਹਿ ਰਹੇ ਆ ਆਧੁਨਿਕਤਾ ਰੂਪੀ ਵਹਿ ਰਹੇ ਆ ਆਧੁਨਿਕ ਜਾਂ ਹੋਰ ਬੜੇ ਰੂਪੀ ਟੈਕਨੋਲੋਜੀ ਰੂਪੀ ਵਹਿ ਰਹੇ ਤੇ ਉਹਨਾਂ ਦੇ ਉੱਤੇ ਦੇਖੋ ਇਹਨਾਂ ਤੋਂ ਕਿਉਂ ਨੀ ਮੈਨੇਜ ਹੁੰਦਾ ਕਿਉਂ ਸਾਡੇ ਬੰਦੇ ਮੈਨੇਜ ਕਰ ਰਹੇ ਆ ਕਿਉਂ ਨੀ ਇਹਨਾਂ ਦੇ ਇਹਨਾਂ ਤੋਂ ਗੋਰਿਆਂ ਤੋਂ ਡਾਕਟਰ ਬਣੇ ਹੁਣ ਇਹ ਨੀ ਇਹ ਗੱਲ ਨਾਲ ਕਿਤੇ ਮੈਂ ਸਹਿਮਤ ਨਹੀਂ ਹਾਂ ਇਹ ਕਿਤੇ ਨਾ ਕਿਤੇ ਨਾ ਸਾਡੇ ਵੀ ਕਾਮਰੇਡ ਜਾਂ ਤਰਕਸ਼ੀਲ ਲੋਕ ਇਸ ਲਾਈਨਾਂ ਨੂੰ ਇਸ ਲਈ ਯੂਜ ਕਰਦੇ ਆ ਵੀ ਅਸੀਂ ਰੱਬ ਤੋਂ ਮੁਨਕਰ ਹੋ ਜਾਈਏ ਅਸੀਂ ਦੂਰ ਹੋ ਜਾਈਏ ਧਰਮ ਤੋਂ ਇਹ ਜ਼ਿਆਦਾਤਰ ਇਹੋ ਜਿਹੇ ਮੈਸੇਜ ਨਾ ਉੱਚੇ ਫੈਲਾਏ ਜਾਂਦੇ ਆ ਜਿਹੜੇ ਲੋਕ ਕਹਿੰਦੇ ਵੀ ਤੁਸੀਂ ਧਰਮ ਤੋਂ ਦੂਰ ਹੋ ਜਾਓ ਪਰ ਮੈਂ ਅਕਸਰ ਇੱਕ ਗੱਲ ਕਹਿਣਾ ਵੀ ਧਰਮ ਤੇ ਜਿਹੜਾ ਤਰਕ ਆ ਨਾ ਜਾਂ ਜਿਹੜਾ ਕਾਮਰੇਡੀ ਪਾਣਾ ਉਹਦੇ ਐਂਡ ਦੇ ਵਿੱਚ ਜੇ ਉਹਨਾਂ ਦਾ ਲੇਖਾ ਜੋਖਾ ਕਰੀਏ ਨਾ ਕੋਈ ਗਲਤ ਨੀ ਦੋਨੇ ਸਹੀ ਆ ਪਰ ਜਿਹੜਾ ਸਹੀ ਧਰਮ ਆ ਧਰਮ ਨੂੰ ਮੰਨਣ ਵਾਲਾ ਬੰਦਾ ਉਹਦੇ ਕੋਲ ਇੱਕ ਐਕਸਟਰਾ ਆਪਸ਼ਨ ਹੁੰਦੀ ਹੈ ਜਿਹੜੀ ਅਕਸਰ ਮੈਂ ਸ਼ੇਅਰ ਕਰਦਾ ਜਾਂ ਸਾਡਾ ਮਿੱਤਰ ਜਗਦੀਪ ਸਿੰਘ ਸਿੱਧੂ ਕਹਿੰਦੇ ਹੁੰਦੇ ਉਹ ਮੈਨੂੰ ਇਹ ਗੱਲ ਕਈ ਵਾਰੀ ਉਹਨਾਂ ਤੋਂ ਬੜਾ ਨੌਜਵਾਨ ਉਦਮੀ ਨੌਜਵਾਨ ਆ ਬੜੀਆਂ ਸੋਹਣੀਆਂ ਗੱਲਾਂ ਕਰਦਾ ਉਹ ਇੱਕ ਗੱਲ ਕਹਿੰਦਾ ਨਾ ਵੀਰ ਜੀ ਕਹਿੰਦਾ ਮੈਨੂੰ ਪਤਾ ਵੀ ਜਿਹੜਾ ਧਰਮ ਨੂੰ ਮੰਨਣ ਵਾਲਾ ਉਹਦੇ ਕੋਲ ਨਾ ਦੂਜੇ ਕਾਮਰੇਡ ਨਾਲ ਜਾਂ ਤਰਕ ਰੱਖਣ ਵਾਲੇ ਬੰਦੇ ਨਾਲ ਇੱਕ ਆਪਸ਼ਨ ਵੱਧ ਹੁੰਦੀ ਆ ਤੇ ਅਸੀਂ ਉਹਨੂੰ ਪੁੱਛਿਆ ਕੀ ਆਪਸ਼ਨ ਵੱਧ ਹੁੰਦੀ ਆ ਉਹ ਕਹਿੰਦਾ ਵੀ ਜਦੋਂ ਧਰਮ ਤੇ ਤਰਕ ਤੇ ਸਾਰਾ ਬੰਦਾ ਹਾਰ ਕੇ ਤੇ ਸੁਸਾਈਡ ਕਰਨ ਲੱਗਦਾ ਆਤਮ ਹੱਤਿਆ ਕਰਨ ਲੱਗਦਾ ਕਿਸੇ ਵੀ ਗੱਲ ਤੋਂ ਅੱਕ ਜਾਂਦਾ ਜਾਂ ਜੀਵਨ ਤੋਂ ਅੱਕ ਕੇ ਖਤਮ ਹੋਣ ਦੀ ਗੱਲ ਕਰਦਾ ਨਾ ਕਿਸੇ ਦੀ ਜੀਵ ਤੋਂ ਨਿਰਾਸ਼ ਹੋ ਜਾਂਦਾ ਉਸ ਟਾਈਮ ਜਿਹੜਾ ਧਰਮ ਨੂੰ ਮੰਨਣ ਨਾਲ ਉਹਦੇ ਕੋਲ ਇੱਕ ਆਪਸ਼ਨ ਹੁੰਦੀ ਆ ਉਹ ਉਦੋਂ ਰੱਬ ਤੇ ਛੱਡ ਕੇ ਤੇ ਦੇਖ ਲੈਂਦਾ ਵੀ ਸ਼ਾਇਦ ਰੱਬ ਸਾਰਾ ਕੁਝ ਸਹੀ ਕਰ ਦੂਆ ਤੇ ਉਹ ਆਪਸ਼ਨ ਉਹਨੂੰ ਫੇਰ ਜੇਤੂ ਬਣਾ ਕੇ ਫੇਰ ਸਾਹਮਣੇ ਲਿਆਉਂਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਮੰਨੋ ਵੀ ਹੈ ਨੀ ਕੋਈ ਅਦੁੱਤੀ ਸ਼ਕਤੀ ਜਾਂ ਹੈ ਕੀ ਅਦੁੱਤੀ ਸ਼ਕਤੀ ਇਹ ਤੁਹਾਡੇ ਚ ਹੈ ਇਹ ਹਰ ਧਰਮ ਬਾਏ ਚੋਇਸ ਹੁੰਦਾ ਤੁਸੀਂ ਉਹ ਕਰਦੇ ਰੱਬ ਨੂੰ ਮੰਨਣਾ ਵੀ ਬਾਏ ਚੋਇਸ ਆ ਚੱਲ ਪਰ ਤੁਸੀਂ ਤੁਸੀਂ ਇਹ ਦੇਖੋ ਵੀ ਕੋਈ ਵੀ ਚੀਜ਼ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਦੁਨੀਆਂ ਦੇ ਵਿੱਚ ਆਪੇ ਨਹੀਂ ਬਣਦੀ ਉਹਨੂੰ ਬਣਾ ਉਹਦਾ ਕੋਈ ਨਾ ਕੋਈ ਘਾੜਾ ਹੁੰਦਾ ਜੇ ਅੱਜ ਅਸੀਂ ਲੈਪਟਾਪ ਬਣੇ ਆ ਕੋਈ ਕਾਰਾਂ ਜੀਪਾਂ ਸੜਕਾਂ ਕੁਛ ਵੀ ਬਣਿਆ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਘਾੜਾ ਹੈਗਾ ਉਹਨੂੰ ਬਣਾਉਣ ਵਾਲਾ ਹੈਗਾ ਚੱਲ ਤੁਸੀਂ ਤਰਕ ਵਾਲੇ ਬੰਦੇ ਕਹਿੰਦੇ ਆ ਵੀ ਵਿਗਿਆਨਿਕ ਆ ਜੀ ਕੋਈ ਵਿਗਿਆਨਿਕ ਨੇ ਬਣਾਇਆ ਹੋਣਾ ਇਸਨੇ ਪਰ ਉਹਨਾਂ ਨੂੰ ਇਹ ਦੇਖੋ ਵੀ ਜਿਹੜੀ ਏਡੀ ਵੱਡੀ ਸ੍ਰਿਸ਼ਟੀ ਸਾਜੀ ਗਈ ਆ ਤੇ ਉਹਦਾ ਕਰੈਕਟਰ ਕੋਈ ਮੰਨਦਾ ਹੀ ਨੀ ਉਹਨੂੰ ਕਹਿੰਦੇ ਉਹਦਾ ਤਾਂ ਕੋਈ ਕਰੈਕਟਰ ਹੀ ਨੀ ਉਹ ਤਾਂ ਆਪੇ ਬਣ ਗਈ ਸੋ ਇਹ ਇੱਕ ਕੁਝ ਇੱਕ ਗੱਲਾਂ ਨਾ ਇਹਨਾਂ ਨੂੰ ਤੇ ਵਿਚਾਰਨੀਆਂ ਪੈਣਗੀਆਂ ਤੇ ਸਭ ਤੋਂ ਵਧੀਆ ਜਨੀਕ ਉਦਾਹਰਨ ਸਾਡੇ ਅਬਦੁਲ ਕਲਾਮ ਜੀ ਦੇ ਗਏ ਜਿਹਨਾਂ ਦੀ ਜੈਯੰਤੀ ਸੀਗੀ ਉਹ ਵੀ ਆਪਾਂ ਉਹਨਾਂ ਨੂੰ ਵੀ ਚੇਤੇ ਕਰਨਾ ਉਹਨਾਂ ਤੋਂ ਅਸੀਂ ਉਹਨਾਂ ਤੋਂ ਪ੍ਰਵਾਨਿਤ ਵਿਗਿਆਨਿਕ ਹੈ ਨਾ ਉਹਨਾਂ ਨੂੰ ਤਾਂ ਕਹਿ ਸਕਦੇ ਉਹਨਾਂ ਨੂੰ ਤਾਂ ਤੁਸੀਂ ਇਹ ਨੀ ਕਹਿ ਸਕਦੇ ਵੀ ਉਹ ਵਿਗਿਆਨਿਕ ਨਹੀਂ ਸੀ ਉਹ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਸੀ ਜਾਂ ਰੱਬ ਤੇ ਵਿਸ਼ਵਾਸ ਕਰਕੇ ਤੇ ਉਹ ਜੇ ਕੰਮ ਚਮਤਕਾਰਾਂ ਚ ਵਿਸ਼ਵਾਸ ਕਰਦਾ ਸੀ ਪਰ ਉਸ ਇਨਸਾਨ ਨੇ ਵੀ ਜਿਹੜਾ ਰੱਬ ਨੂੰ ਮੰਨਿਆ ਤੇ ਉਸ ਇਨਸਾਨ ਨੇ ਇਹੋ ਜਿਹੀਆਂ ਜਨੀਕ ਉਦਾਹਰਨਾਂ ਦਿੱਤੀਆਂ ਕੁਦਰਤ ਦੀਆਂ ਤੇ ਰੱਬ ਦੀਆਂ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ ਇੱਕ ਵਿਗਿਆਨਿਕ ਹੋਣ ਦੇ ਨਾਤੇ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਦੇਖੋ ਮੈਂ ਥੋੜੇ ਦਿਨ ਪਹਿਲਾਂ ਨਾ ਮੈਂ ਕਿਤਾਬ ਉਹਨਾਂ ਦੀ ਇੱਕ ਕਿਤਾਬ ਦੇ ਵਿੱਚੋਂ ਕੋਟ ਲੱਭਣ ਲੱਗ ਗਿਆ ਕੋਈ ਮੈਂ ਕਿਹਾ ਕੋਈ ਕੋਟ ਦੇਖਾਂ ਵਧੀਆ ਜੀ ਕੋਟ ਕਿਹੜੀ ਇੱਥੇ ਢੁੱਕਦੀ ਆ ਮੈਂ ਹੈਰਾਨ ਰਹਿ ਗਿਆ ਵੀ ਉਹਨਾਂ ਦੀ ਹਰ ਲਾਈਨ ਹਰ ਪੈਰਾ ਹਰ ਪੇਜ ਦੇ ਉੱਤੇ ਕੋਈ ਨਾ ਕੋਈ ਕੋਟ ਸੀ ਇਹ ਤਾਂ ਲੋੜ ਹੀ ਨੀ ਪਈ ਮੈਨੂੰ ਲੱਭਣ ਦੀ ਜਿੱਥੇ ਮਰਜ਼ੀ ਤੁਸੀਂ ਖੋਲ ਲਓ ਜਿੱਥੋਂ ਰੈਂਡਮਲੀ ਖੋਲ ਲਓ ਉੱਥੇ ਉਹਨਾਂ ਦੀ ਹਰ ਲਾਈਨ ਹੀ ਤੁਹਾਨੂੰ ਕੋਈ ਕੋਟ ਕਰੂਗੀ ਯਾਰ ਚੀਜ਼ ਐਂ ਨੀ ਤੈਂ ਕਰਨੀ ਚਾਹੀਦੀ ਆ ਸੋ ਜੇ ਅਬਦੁਲ ਕਲਾਮ ਵਰਗਾ ਵਿਗਿਆਨਿਕ ਰੱਬ ਦੀ ਹੋਂਦ ਨੂੰ ਮੰਨ ਸਕਦਾ ਨਾ ਤਾਂ ਫਿਰ ਸਾਨੂੰ ਮੰਨਣ ਚ ਕੋਈ ਇਤਰਾਜ਼ ਨੀ ਹੈ ਹਾਂ ਇਸ ਗੱਲ ਤੁਹਾਡਾ ਮੈਸੇਜ ਜਸਵਿੰਦਰ ਭਾਈ ਬਹੁਤ ਵਧੀਆ, ਪਰ ਜਿਹੜੀ ਗੱਲ ਹੈ ਗੁਰਦੁਆਰੇ ਬਣਾਉਣੇ, ਧਾਰਮਿਕ ਥਾਂ ਬਣਾਉਣੇ, ਉਹ ਚੀਜ਼ਾਂ ਵੀ ਆਪਦੀ ਥਾਂ ਦੇ ਉੱਤੇ ਜ਼ਰੂਰੀ ਆ। ਸਮੁੰਦਰ ਗਾਹ ਕੇ ਕੋਈ ਮਹਾਨ ਨਹੀਂ ਬਣ ਜਾਂਦਾ ਜਾਂ ਬਣਿਆ ਜਾ ਸਕਦਾ। ਸਾਨੂੰ ਸਾਨੂੰ ਇਹ ਚੀਜ਼ਾਂ ਦੇ ਵੀ ਇੱਕ ਕੁਦਰਤ ਵੀ ਇੱਕ ਥਾਂ ਸਮੁੰਦਰ ਆ, ਉਹਦੇ ਵਿੱਚ ਵੀ ਸਾਨੂੰ ਗਵਾਚਣਾ ਪੈਣਾ, ਉਹਦੇ ਵਿੱਚ ਵੀ ਸਾਨੂੰ ਲੱਭਣੇ ਪੈਣੇ। ਅਸੀਂ ਵੀ ਬਹੁਤ ਅਰਜਨ ਸਿੰਘ ਪੈਦਾ ਕੀਤੇ ਆ, ਹੋਰ ਵੀ ਬੜੇ ਅਸੀਂ ਪੈਦਾ ਹੋ ਰਹੇ ਆ, ਪਰ ਅਸੀਂ ਥੋੜਾ ਜਿਹਾ ਜੀਵਨ ਸਟਾਈਲ ਦੇ ਵਿੱਚ ਜਿਵੇਂ ਤੁਸੀਂ ਸ਼ੁਰੂ ਚ ਲਿਖਿਆ ਸੰਸਕਾਰ ਆ ਜਿਹੜੇ, ਉਹ ਸੰਸਕਾਰ ਇਹ ਜੇ ਦਈਏ ਬੱਚਿਆਂ ਨੂੰ। ਬਹੁਤ ਖੂਬਸੂਰਤ ਤੁਸੀਂ ਲਿਖੀ ਹੈ ਗੱਲ ਵੀ ਮਾਂ ਮਾਵਾਂ ਜਿਹੜੀਆਂ ਕੋਠੇ ਤੇ ਚੜ੍ਹਨ ਤੋਂ ਡਰਾਈ ਜਾਂਦੀਆਂ ਰਹਿੰਦੀਆਂ ਤਾਂ ਉਹ ਬੱਚੇ ਨੇ ਕੀ ਕਰਨਾ। ਸੋ ਕਮੀ ਕਿਤੇ ਨਾ ਕਿਤੇ ਸਾਡੇ ਚ ਵੀ ਅਸੀਂ ਜਾਂ ਤਾਂ ਅੰਨੇ ਸ਼ਰਧਾਲੂ ਹੋ ਜਾਂਦੇ ਹਾਂ ਤੇ ਉਧਰ ਨੂੰ ਚੱਲ ਪੈਂਦੇ ਹਾਂ, ਤੇ ਜਾਂ ਅਸੀਂ ਦੂਜੇ ਪਾਸੇ ਮੋਨੇ ਹੋ ਜਾਂਦੇ ਹਾਂ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਤ ਕਰਨੀ ਚਾਹੀਦੀ ਆ। ਅੱਗੇ ਸਾਡੇ ਨਾਲ ਜਿਹੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀ ਗਿਆਂ ਵਾਲੇ, ਉਹਨਾਂ ਨੇ ਫੋਟੋ ਮੈਸੇਜ ਭੇਜਤਾ ਜੀ ਸੁਬਹ ਸੁਬਹ। ਕਹਿੰਦੇ ਜ਼ਿੰਦਗੀ ਚ ਕਾਮਯਾਬ ਲੋਕ ਵੀ ਗਲਤੀਆਂ ਕਰਦੇ ਨੇ, ਪਰ ਫਰਕ ਸਿਰਫ ਇਹ ਹੈ ਕਿ ਉਹ ਖੁਸ਼ੀ ਨਾਲ ਗਲਤੀ ਮੰਨਦੇ ਨੇ, ਉਸ ਗਲਤੀ ਤੋਂ ਵੀ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਸੋ ਸਵੇਰ ਦੋਸਤੋ ਢੁੱਡੀ ਤੇ, ਸੋ ਅੱਜ ਦੇ ਆਪਾਂ ਵਿਚਾਰ ਨਾਲ ਮਾਇਲ ਖਾਨ ਦਾ ਵਿਚਾਰ ਜਗਤਾਰ ਬਾਈ ਹੋਰਾਂ ਨੇ ਭੇਜਿਆ, ਆਪਾਂ ਵੀ ਸ਼ੁਰੂ ਚ ਇਹੀ ਗੱਲ ਕੀਤੀ ਸੀ। ਅੱਜ ਸਿਮਰਨਦੀਪ ਸਿੰਨੀ ਸੈਪਟਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਭਾਜੀ। ਜਿਹੜਾ ਆਦਮੀ ਸੰਸਾਰ ਦੀ ਤ੍ਰਿਸ਼ਨਾ ਤੋਂ ਰਹਿਤ ਹੈ ਉਹਦੇ ਲਈ ਕੁਝ ਵੀ ਮੁਸ਼ਕਲ ਨੀ, ਮਹਾਤਮਾ ਬੁੱਧ। ਬਿਲਕੁਲ ਜੀ, ਬੁੱਧ ਪੁਰਸ਼ ਬਣਨਾ ਤਾਂ ਬਹੁਤ ਔਖੀ ਗੱਲ ਹੈ, ਖੈਰ ਕਹਿਣਾ ਸੌਖਾ। ਬੁੱਧ ਦੇ ਬਾਰੇ ਚ ਜੇ ਗੱਲ ਕਰੀਏ, ਪਹਿਲੀ ਗੱਲ ਤਾਂ ਮੈਂ ਦੱਸਦਾ ਵੀ ਬੁੱਧ ਦਾ ਵੀ ਇਤਿਹਾਸ ਆ, ਮਿਥਿਹਾਸ ਨੀ ਹੈ, ਇਹ ਗੱਲ ਕਲੀਅਰ ਕੱਟ ਆ। ਕਿਉਂਕਿ ਬੁੱਧ ਦੇ ਮਾਮਲੇ ਚ ਜਿੰਨੀਆਂ ਵੀ ਗੱਲਾਂ ਇਤਿਹਾਸਿਕ ਤੱਥ ਆ, ਉਹਦੇ ਵਿੱਚ ਥੋਪੀਆਂ ਹੋਈਆਂ ਗੱਲਾਂ ਜਾਂ ਕੋਈ ਡਰਾਮਾ ਨਹੀਂ ਲਿਖਿਆ ਗਿਆ। ਪਰ ਬੁੱਧ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ ਬੁੱਧ ਨੂੰ ਇੱਕ ਇਹੋ ਜਿਹਾ ਬੰਦੇ ਦੇ ਤੌਰ ਤੇ ਜਾਣਿਆ ਜਾਂਦਾ ਜਿਹਨੇ ਰਾਜ ਭਾਗ ਦੇ ਲੱਤ ਮਾਰੀ, ਠੋਕਰ ਮਾਰੀ ਉਸ ਟਾਈਮ ਦੇ ਵਿੱਚ ਜਦੋਂ ਰਾਜਕੁਮਾਰ ਸੀ, ਉਹ ਕੁਛ ਵੀ ਕਰ ਸਕਦਾ ਸੀ ਤੇ ਉਹਨੂੰ ਉਹ ਚੀਜ਼ਾਂ ਕੋਈ ਉਹਨੂੰ ਭਾਈਆਂ ਨੀ, ਤੇ ਉਹਨੇ ਕੁਛ ਉਹਨਾਂ ਨੂੰ ਚੰਗਾ ਨੀ ਸਮਝਿਆ ਤੇ ਉਹਨੇ ਉਹਦੇ ਲੱਤ ਮਾਰੀ ਤੇ ਇੱਕ ਹੁਣ ਆਮ ਇਨਸਾਨ ਦੇ ਤੌਰ ਤੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਤਾਂ ਹੀ ਅਸੀਂ ਉਹਨਾਂ ਨੂੰ ਚੇਤੇ ਵੀ ਕਰ ਰਹੇ ਹਾਂ। ਪਰ ਕਮੀ ਉਸ ਧਰਮ ਦੇ ਵਿੱਚ ਵੀ ਆਈ ਤੇ ਉਹ ਆਪਦੇ ਪੈਰ ਨਹੀਂ ਜਮਾ ਸਕਿਆ, ਅੱਜ ਦੁਨੀਆਂ ਦੇ ਕੋਨੇ ਕੋਨੇ ਤੇ ਜਾ ਚੁੱਕਿਆ ਪਰ ਉਹ ਆਪਦੀ ਮੂਲ ਧਰਤੀ ਤੋਂ ਆਪਦੀ ਹੋਂਦ ਗਵਾ ਚੁੱਕਿਆ। ਸੋ ਇਸੇ ਦੀ ਸ਼ੰਕਾ ਸੀ, ਕਈ ਵਾਰੀ ਸਿੱਖ ਧਰਮ ਦੇ ਮਾਮਲੇ ਚ ਵੀ ਕਰਦੇ ਹਾਂ ਵੀ ਅਸੀਂ ਬਾਹਰਲੀਆਂ ਧਰਤੀਆਂ ਦੇ ਉੱਤੇ ਆਪਣਾ ਸਾਮਰਾਜ ਕਾਇਮ ਕਰ ਲਿਆ, ਪਰ ਕਿਤੇ ਨਾ ਕਿਤੇ ਅਸੀਂ ਆਪਣੀ ਧਰਤੀ ਦੇ ਉੱਤੇ ਥੋੜੇ ਜਿਹੇ ਪਛੜੇ ਹੋਏ ਦਿਖਾਈ ਦੇ ਰਹੇ ਹਾਂ। ਇੱਧਰ ਸਾਡੇ ਨਾਲ ਲੱਕੀ ਖਟੜਾ ਹੋਰਾਂ ਨੇ ਮੈਸੇਜ ਭੇਜ ਲਿਆ ਸੀ, ਜੇ ਠੇਕੇ ਵਾਲੇ ਲਿਖ ਕੇ ਸ਼ਰਾਬ ਦੇ ਸਕਦੇ ਆ ਕਿ ਸ਼ਰਾਬ ਪੀਣ ਲਈ ਸਿਹਤ ਲਈ ਹਾਨੀਕਾਰਕ, ਤਾਂ ਜੱਟ ਵੀ ਇਹ ਲਿਖ ਕੇ ਪਰਾਲੀ ਨੂੰ ਅੱਗ ਲਾ ਦੇਣ, ਅੱਗ ਲਾਉਣੀ ਵਾਤਾਵਰਨ ਲਈ ਹਾਨੀਕਾਰਕ ਹੈ। ਡਾਕਟਰ ਜੀ ਐਸ ਸੰਧੂ, ਕਿਆ ਬਾਤ ਹੈ ਜੀ, ਗੱਲਾਂ ਚੋਂ ਗੱਲ ਤਾਂ ਕੱਢ ਹੀ ਲੈਂਦੇ ਆ ਸਾਡੇ ਬੰਦੇ, ਹੱਲ ਵੀ ਕੱਢ ਲੈਂਦੇ ਆ। ਦੇਖੋ ਕਿੱਡਾ ਪਿਆਰਾ ਹੱਲ ਹੈ ਜੀ, ਸਮਾਰ ਕੇ ਸੋਚੋ ਤੁਸੀਂ ਇਸ ਹੱਲ ਨੂੰ ਵੀ। ਕਹਿੰਦੇ ਜੇ ਠੇਕੇ ਵਾਲੇ ਇਹ ਲਿਖ ਦਿੰਦੇ ਆ ਵੀ ਸ਼ਰਾਬ ਪੀਣ ਲਈ ਸਿਹਤ ਲਈ ਹਾਨੀਕਾਰਕ ਹੈ, ਤੇ ਪੀਤੀ ਜਾਂਦੀ ਆ, ਵੇਚੀ ਜਾਂਦੀ ਆ, ਸ਼ਰੇਆਮ ਸਰਕਾਰ ਉਹਦੀ ਸਪੋਰਟ ਕਰਦੀ ਹੈ, ਤਾਂ ਜ਼ਿਮੀਦਾਰ ਕਿਉਂ ਨੀ ਇਹ ਕਰ ਸਕਦਾ ਜੀ, ਬੋਰਡ ਲਿਖ ਕੇ ਲਾ ਦੇ, ਅੱਗ ਲਾਉਣੀ ਵਾਤਾਵਰਨ ਲਈ ਹਾਨੀਕਾਰਕ ਆ। ਵਾ ਕਮਾਲ ਆ ਜੀ, ਵਾਰੇ ਵਾਰੇ ਜਾਈਏ ਜੀ ਦਿਮਾਗਾਂ ਦੇ, ਲੋਕਾਂ ਦੇ ਸੋਚਣ ਵਾਲਿਆਂ ਦੇ ਤੇ ਬਿਆਨ ਦੇਣ ਵਾਲਿਆਂ ਦੇ। ਬਹੁਤ ਖੂਬਸੂਰਤ ਲੱਗਿਆ ਜੀ ਲੱਕੀ ਬਾਈ ਤੁਹਾਡਾ ਇਹ ਵਿਚਾਰ ਜਿਹੜਾ ਤੁਸੀਂ ਸਾਂਝਾ ਕੀਤਾ। ਜੀ ਐਸ ਸੰਧੂ ਸਰਦਾਰ ਜੀ ਦੀ ਇੱਕ ਫੋਟੋ, ਮੈਨੂੰ ਲੱਗਦਾ ਬੀ ਐਨ ਸ਼ਰਮੇ ਦੀ ਫੋਟੋ ਲਾ ਕੇ ਇਹ ਬਣਾਇਆ ਹੋਇਆ ਕਮੈਂਟ ਆ, ਪਰ ਜਿਹਨੇ ਵੀ ਬਣਾਇਆ ਵਾ ਕਮਾਲ ਜਿਹੜਾ ਗੱਲ ਬਣਾਈ ਹੈ ਜੀ ਇਹਨਾਂ ਨੇ। ਤੇ ਵਾਕਈ ਜਿਹੜੀ ਕਹੀ ਅਸੀਂ ਨਾ ਵਿਰੋਧ ਭਾਸ਼ਾ ਗੱਲਾਂ ਚ ਹੀ ਹੋ ਜਾਂਦੀ ਆ। ਹੁਣ ਇੱਕ ਪਾਸੇ ਨਸ਼ਾ ਜਿਹੜਾ ਕਿ ਮਾਰੂ ਆ ਉਹਨੂੰ, ਉਹਦੇ ਬਾਰੇ ਉਹਦੇ ਤੇ ਇੱਕ ਲਾਈਨ ਲੈ ਕੇ, ਤੇ ਉਹ ਕਹਿੰਦੇ ਵੀ ਅਸੀਂ ਹੌਲੇ ਫੁੱਲ ਵਰਗੇ ਹੋ ਗਏ, ਸਾਡੀਆਂ ਜ਼ਿੰਮੇਵਾਰੀਆਂ ਖਤਮ ਹੋਈਆਂ ਇੱਕ ਲਾਈਨ ਲਿਖਣ ਤੋਂ ਬਾਅਦ, ਵੀ ਸਿਹਤ ਲਈ ਹਾਨੀਕਾਰਕ ਹੈ ਤੁਹਾਡੀ ਮਰਜ਼ੀ ਆ। ਸੋ ਇਹੀ ਪਰਾਲੀ ਬਾਰੇ ਵੀ ਕੀਤਾ ਜਾ ਸਕਦਾ। ਰਮਨਦੀਪ ਡਡੋਰੀਆ ਜੁੜਿਆ ਸਾਡੇ ਨਾਲ, ਤੇ ਉਹਨਾਂ ਨੇ ਕਹਿੰਦੇ ਜੀ ਇੱਕ ਭੇਜਿਆ, ਕਹਿੰਦੇ ਮੋਮਬੱਤੀ ਕੇ ਅੰਦਰ ਪਰੋਇਆ ਗਿਆ ਦਾਗਾ ਮੋਮਬੱਤੀ ਸੇ ਪੂਛਤਾ ਹੈ, ਜਬ ਮੈਂ ਜਲਤਾ ਹੂੰ ਤੋ ਤੂੰ ਕਿਉਂ ਪਿਘਲਤੀ ਰੋਤੀ ਹੈ। ਮੋਮਬੱਤੀ ਨੇ ਸੁੰਦਰ ਜਵਾਬ ਦਿਆ, ਕਹਾ ਕਿ ਜਬ ਕਿਸੀ ਕਾ ਦਿਲ ਕੇ ਅੰਦਰ ਜਗ੍ਹਾ ਦੀ ਹੋ, ਜਬ ਕਿਸੀ ਨੇ ਦਿਲ ਕੇ ਅੰਦਰ ਜਗ੍ਹਾ ਦੀ ਹੋ ਔਰ ਵੋ ਹੀ ਛੋੜ ਕਰ ਚਲਾ ਜਾਏ, ਫਿਰ ਉਹਨਾਂ ਤੋਂ ਆਏਗਾ ਹੀ ਜਵਾਬ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਵਾ ਕਮਾਲ ਗੱਲਾਂ ਲਿਖਦੇ ਆ ਜੀ ਲਿਖਣ ਵਾਲੇ, ਤੇ ਇਹੀ ਇੱਕ ਕਲਾ ਹੁੰਦੀ ਹੈ ਜੀ ਲਿਖਣ ਦੀ ਵੀ, ਤੁਸੀਂ ਕਿਵੇਂ ਝਰਨਾਟ ਲਿਆਉਣੇ ਜ਼ਿੰਦਗੀ ਦੇ ਵਿੱਚ ਬੰਦੇ ਦੇ। ਕੁਲਦੀਪ ਕੌਰ ਫੇਰ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰੇ ਮਿੰਟੂ ਬਰਾੜ ਵੀਰ ਜੀ, ਸਰਬਜੀਤ ਸਿੰਘ ਵੀਰ ਜੀ ਤੇ ਹਰਮਨ ਰੇਡੀਓ ਦੇ ਬੇੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ। ਆਪ ਸਭ ਦਾ ਸਮਾਂ ਸੁੱਖਾਂ ਨਾਲ ਬਤੀਤ ਹੋਵੇ, ਇਹੀ ਅਰਦਾਸ ਬੇਨਤੀ ਰਹਿੰਦੀ ਹੈ ਜੀ। ਸਾਡੇ ਬ੍ਰਿਸਬਨ ਦੀ ਬੱਦਲਾਂ ਤੇ ਘਟਾਵਾਂ ਛਾਈਆਂ ਨੇ ਜੀ, ਬਹੁਤ ਖੂਬ ਗੀਤ ਜੀ ਪ੍ਰਭਾਤ ਫੇਰੀ ਦਾ ਆਨੰਦ ਸੱਚੀ ਬਹੁਤ ਸੋਹਣਾ ਹੁੰਦਾ ਸੀ ਜੀ। ਤੋ ਬਿਲਕੁਲ ਜੀ, ਪ੍ਰਭਾਤ ਫੇਰੀ ਦੀਆਂ ਯਾਦਾਂ ਮੈਨੂੰ ਵੀ ਆਈਆਂ, ਜਦੋਂ ਸੁਬਹਾ ਸੁਬਹਾ ਕਿਸੇ ਨੇ ਰੋਕ ਕੇ ਗਲੀ ਦੇ ਵਿੱਚ ਚਾਹ ਪਿਆਉਣੀ ਪ੍ਰਭਾਤ ਫੇਰੀ ਨੂੰ, ਤੇ ਚਾਹ ਦੇ ਨਾਲ ਕਈ ਵਾਰੀ ਕੋਈ ਨਾ ਕੋਈ ਖਾਣ ਨੂੰ ਚੀਜ਼ ਵੀ ਦੇਣੀ। ਓਹੋ ਕਿਆ ਬਾਤ ਆ, ਤੜਕੇ ਤੜਕੇ ਉਹ ਮੇਰਾ ਤਾਂ ਹੁਣ ਮੂੰਹ ਚ ਪਾਣੀ ਆ ਗਿਆ ਉਹ ਗੱਲ ਯਾਦ ਕਰਕੇ, ਦੇ ਕਿਵੇਂ ਰੱਬ ਦਾ ਜਿਹੜਾ ਇੱਕ ਸਰੂਰ ਤੜਕੇ ਦੀ, ਇੱਕ ਜਿਹੜੀ ਅੰਮ੍ਰਿਤ ਵੇਲੇ ਦੀ ਜਿਹੜੀ ਇੱਕ ਮਿੰਨੀ ਮਿੰਨੀ ਹਵਾ ਮਾਹੌਲ ਹੋਏ ਜਾ, ਤੇ ਫਿਰ ਚੰਗਾ ਲੰਗਰ ਪ੍ਰਸ਼ਾਦਾ ਛਕਣ ਨੂੰ, ਕਿਆ ਬਾਤ ਹੀ ਸੀ। ਉਦੋਂ ਬਚਪਨੇ ਚ ਇਹ ਤਾਂ ਪਤਾ ਨੀ ਸੀ ਰੂਹਾਨੀਅਤ ਕੀ ਚੀਜ਼ ਹੁੰਦੀ ਆ, ਪਰ ਆਹ ਚੀਜ਼ ਦਾ ਆਨੰਦ ਜ਼ਰੂਰ ਮਾਣਦੇ ਸੀ। ਰਾਜਾ ਧਾਲੀਵਾਲ ਜਿਹੜੇ ਆ ਜੀ ਮਜ਼ਦੂਰੇ ਆ, ਤੇ ਉਹਨਾਂ ਨੇ ਮੈਸੇਜ ਭੇਜਿਆ ਜੀ, ਬਹੁਤ ਹੀ ਸਤਿਕਾਰ ਜੀ ਉਹਦੇ ਵੱਡੇ ਬਾਈ ਮਿੰਟੂ ਬਰਾੜ ਜੀ ਐਂਡ ਆਰਮਾ ਰੇਡੀਓ ਟੀਮ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਗੋਇੰਗ ਵੈਰੀ ਵੈਲ, ਕੰਮ ਦੇ ਨਾਲ ਇੰਜੋਏ ਕਰ ਰਹੇ ਹਾਂ ਜੀ। ਜੀਓ ਭਾਜੀ ਬਹੁਤ ਉਹਨਾਂ ਨੇ ਜੀਓ ਭਾਜੀ ਡਬਲ ਮੈਸੇਜ ਆ ਗਿਆ ਜੀ। ਸੋਖੋ ਗੱਲ ਨੀ ਜੀ, ਕੰਮ ਵੀ ਦੇਖੋ ਕਰਨਾ ਜ਼ਰੂਰੀ ਆ, ਤੇ ਕੱਲ ਵੀ ਮੈਨੂੰ ਪਤਾ ਲੱਗਿਆ ਤੁਸੀਂ ਸਪਰੇਅ ਕਰ ਰਹੇ ਸੀਗੇ, ਤੇ ਅੱਜ ਵੀ ਜਿਹੜਾ ਕੰਮ ਕਰ ਰਹੇ ਹੋ, ਪਰ ਮੈਂ ਪਿਛਲੇ ਦਿਨ ਮਿਸ ਕਰ ਗਿਆ ਜੀ, ਮੈਨੂੰ ਪਤਾ ਨੀ ਲੱਗਿਆ ਤੁਹਾਡੇ ਪਿੰਡ ਇੱਕ ਕਹਿੰਦੇ ਆਪਸ਼ਨ ਸੀ, ਤੇ ਮੈਂ ਆਪਸ਼ਨ ਤੇ ਆਉਣਾ ਚਾਹੁੰਦਾ ਸੀ, ਪਰ ਮੈਂ ਪਤਾ ਨੀ ਕਿਉਂ ਮਿਸ ਕਰ ਗਿਆ। ਮੈਨੂੰ ਬਾਅਦ ਚ ਆ ਕੇ ਬਾਈ ਜਸਵਿੰਦਰ ਸਿੰਘ ਹੋਰਾਂ ਨੇ ਦੱਸਿਆ ਵੀ ਤੁਹਾਡੇ ਦੋਸਤ ਮਿਲੇ ਸੀ, ਬੜਾ ਚੰਗਾ ਲੱਗਿਆ ਜੀ, ਤੇ ਤੁਸੀਂ ਸਾਡੇ ਸੱਜਣਾ ਮਿੱਤਰਾਂ ਨੂੰ ਵੀ ਮਿਲੇ, ਤੇ ਪਰ ਮੈਂ ਆਉਣਾ ਚਾਹੁੰਦਾ ਸੀ ਜੀ। ਗਾਹ ਨੂੰ ਇਹ ਜੀ ਗੱਲਾਂ ਤੇ ਦੱਸ ਦਿਆ ਕਰੋ, ਬਹਾਨੇ ਹੁੰਦੇ ਜੀ ਆਉਣ ਜਾਣ ਦੇ, ਤੇ ਬਾਕੀ ਤੁਸੀਂ ਵੀ ਵਾਅਦਾ ਕੀਤਾ ਸੀ ਆਉਣ ਦਾ, ਪਰ ਹਜੇ ਤੱਕ ਆਏ ਨੀ, ਜਰੂਰ ਆਇਓ ਜੀ, ਗੇੜਾ ਮਾਰ ਕੇ ਜਾਇਓ। ਸਾਡੇ ਨਾਲ ਜਸ ਜੁੜੇ ਆ ਜੀ, ਤੇ ਜਸ ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਕਾਪੀ ਟੂ ਆਲ ਲਿਸਨਰ, ਪ੍ਰੋਗਰਾਮ ਗੋਇੰਗ ਗੁੱਡ ਐਟ ਵਰਕ ਐਂਡ ਲਿਸਨਿੰਗ ਟੂ ਹਰਮਨ ਰੇਡੀਓ, ਸੌਂਗ ਪਲੇ ਕਰਦੇ ਜੀ ਯਾਰੀ ਬਾਏ ਤਰਸੇਮ ਜੱਸੜ। ਜੋ ਬਿਲਕੁਲ ਜੀ, ਯਾਰੀ ਬਾਏ ਤਰਸੇਮ ਜੱਸੜ, ਸਰਬਜੀਤ ਬਾਈ ਨੋਟ ਕਰ ਲਿਓ, ਤੇ ਜ਼ਰੂਰ ਆਪਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਚੁਟਕਲਾ ਵੀ ਚੁਟਕਲਾ ਹੀ ਹੋਣਾ ਦੇਖ ਕੇ, ਫੋਟੋ ਤੋਂ ਤਾਂ ਕਾਰਟੂਨ ਜੀ ਲੱਗਦੇ ਆ। ਕਹਿੰਦੇ ਇੰਜੀਨੀਅਰਿੰਗ ਕੇ ਛਾਤਰ ਹਰ ਸਰ ਹਮਨੇ ਕਾਲਜ ਨੇ ਏਕ ਐਸੀ ਚੀਜ਼ ਬਣਾਈ ਹੈ ਜਿਸਕੀ ਸਹਾਇਤਾ ਸੇ ਆਪ ਦੀਵਾਰ ਕੇ ਆਰ ਪਾਰ ਦੇਖ ਸਕਤੇ ਹੈ। ਸਰ ਖੁਸ਼ ਹੋਤੇ ਹੋਏ, ਵਾਹ ਕਿਆ ਬਾਤ ਹੈ, ਕਿਆ ਚੀਜ਼ ਹੈ ਵੋ ਛਾਤਰ ਸ਼ੇਦ, ਸਰ ਨੇ ਤੱਪੜ ਦੇ ਤੱਪੜ। ਉਹ ਦੇਖੋ ਜੀ ਸੱਚੀ ਆ, ਮੇਰੇ ਕਹਿੰਦੇ ਇੱਕ ਮੋਰੀ ਕੱਢ ਲਈ ਹੈ ਜਿਹਦੇ ਨਾਲ ਆਰ ਪਾਰ ਦੇਖਿਆ ਜਾ ਸਕਦਾ। ਤੋ ਬਹੁਤ ਸਾਰੇ ਚੁਟਕਲੇ ਵਿਗਿਆਨ ਦੇ ਉੱਤੇ ਵੀ ਬਣੇ ਆ, ਬਹੁਤ ਸਾਰੀਆਂ ਗੱਲਾਂ ਬਣੀਆਂ। ਇੱਕ ਬਹੁਤ ਪਹਿਲਾਂ ਦੀ ਗੱਲ ਆ, ਮੈਂ ਗਿਆ ਪ੍ਰਗਤੀ ਮੈਦਾਨ ਦੇ ਵਿੱਚ, ਇੱਕ ਮੇਲਾ ਲੱਗਿਆ ਹੋਇਆ, ਤੇ ਉਦੋਂ ਵੀ ਇੱਕ ਬੜਾ ਚੁਟਕਲਾ ਪਾਪੂਲਰ ਹੋਇਆ ਸੀ, ਤੇ ਉਹਦੇ ਚ ਕਿਹਾ ਕਹਿੰਦੇ ਵਰਲਡ ਦੇ ਵਿੱਚ ਇੱਕ ਬਹੁਤ ਵੱਡੀ ਐਗਜੀਬਿਸ਼ਨ ਲਾਈ ਗਈ, ਉਹ ਐਗਜੀਬਿਸ਼ਨ ਦੇ ਵਿੱਚ ਕਹਿੰਦੇ ਵੀ ਲਿਆਓ ਵੀ ਵਿਗਿਆਨਕਾਂ ਨੂੰ, ਕਹਿੰਦੇ ਵੀ ਕੋਈ ਨਾ ਕੋਈ ਚੀਜ਼ ਆ ਜਿਹੜੀ ਵੀ ਤੁਸੀਂ ਇਨਵੈਂਸ਼ਨ ਕੀਤੀ ਆ ਜਾਂ ਕਰ ਸਕਦੇ ਹੋ, ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ। ਤੇ ਉਹ ਸਾਰੇ ਜਾਣੇ ਜੀ ਆਪੋ ਆਪਣੀਆਂ ਚੀਜ਼ਾਂ ਲਿਆਉਣ ਲੱਗ ਗਏ, ਉੱਥੇ ਸਾਰਿਆਂ ਨੇ ਸਟਾਲਾਂ ਲਾਈਆਂ, ਜਾਣੀ ਕਿ ਦੁਨੀਆਂ ਭਰ ਨੇ, ਕਿਸੇ ਨੇ ਆਖੇ ਮੈਂ ਖੋਜ ਕੀਤੀ ਆ, ਕਿਸੇ ਨੇ ਆਖੇ ਮੈਂ ਖੋਜ ਕੀਤੀ ਆ, ਤੇ ਉੱਥੇ ਕਹਿੰਦੇ ਆਪਣਾ ਵੀ ਇੱਕ ਬੰਦਾ ਪੰਜਾਬੀ ਪਹੁੰਚ ਗਿਆ, ਤੇ ਉਹਨੇ ਵੀ ਲਾ ਰੱਖੀ ਇੱਥੇ ਸਟਾਲ, ਤੇ ਸਟਾਲ ਦੇ ਉੱਤੇ ਕੋਈ ਵੀ ਚੀਜ਼ ਨਾ, ਤੇ ਉਹਦੇ ਤੇ ਲਿਖ ਰੱਖਿਆ ਵੀ ਉਹਨੇ ਕਹਿੰਦਾ ਇੱਕ ਇਹੋ ਜਿਹਾ ਧਾਤੂ ਤਿਆਰ ਕੀਤਾ, ਇਹੋ ਜਿਹਾ ਲੀਕਡ ਤਿਆਰ ਕੀਤਾ ਜਿਹਦੇ ਨੂੰ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਪਾ ਦਿਓ, ਕਿਸੇ ਚੀਜ਼ ਦੇ ਉੱਤੇ ਪਾ ਦਿਓ, ਉਸਨੂੰ ਪਗਣਾ ਕੇ ਰੱਖ ਦੂਗਾ, ਐਡੀ ਗਜ਼ਬ ਦਾ ਕਹਿੰਦਾ ਲੀਕਡ ਤਿਆਰ ਕੀਤਾ। ਤਾਂ ਉਹ ਕਹਿੰਦੇ ਜੀ ਲਿਆਓ ਜੀ ਫਿਰ ਦਿਖਾਓ, ਉਹ ਕਹਿੰਦਾ ਜੀ ਉਹ ਤਾਂ ਪਿੰਡ ਪਿਆ ਅਸਲ ਚ, ਉਹ ਤਾਂ ਵੀ ਪਿੰਡ ਪਿਆ ਹੀ ਕੀ ਗੱਲ, ਕਹਿੰਦਾ ਪਿੰਡ ਭੈਣ ਪਿਆ ਜੀ, ਕਹਿੰਦਾ ਉਹ ਮੈਂ ਲਿਆ ਸਕਿਆ ਨੀ, ਕੋਈ ਚੀਜ਼ ਨੀ, ਭਾਂਡਾ ਨੀ ਸੀ ਇਹਦੇ ਚ ਪਾ ਕੇ ਲਿਆਉਂਦਾ, ਉਹ ਪਿਘਲ ਜਾਂਦਾ ਸੀ, ਕਹਿੰਦਾ ਜਿਹਦੇ ਚੀਜ਼ ਚ ਪਾ ਕੇ ਲਿਆਉਂਦਾ ਸੀ, ਸੋ ਇਸ ਕਰਕੇ ਪਿੰਡ ਹੀ ਪਿਆ ਮੇਰੇ ਕੋਲ, ਮੇਰੀ ਲੈਬੋਰਟਰੀ ਚ ਪਿਆ, ਉਹ ਤਾਂ ਮੈਂ ਦੱਸਣ ਲਈ ਖੋਲੀ ਹੈ। ਸੋ ਇਹ ਵੀ ਇੱਕ ਵਿਗਿਆਨ ਦੀ ਬਚਪਨ ਵੇਲੇ ਸੁਣਿਆ ਇੱਕ ਕਟਾਕਸ਼ ਜਾਂ ਚੁਟਕਲਾ ਸੀ। ਸੁਖਬੀਰ ਸਿੰਘ ਰਿਆੜ ਕੋਬਰਾ ਵਾਲਾ ਨੇ ਫੇਰ ਕਿਹਾ, ਸੋਰੀ ਭਾਜੀ ਸਮਾਂ ਘੱਟ ਹੋਣ ਕਰਕੇ ਛੋਟਾ ਮੈਸੇਜ ਲਿਖਿਆ ਸੀ, ਤੁਹਾਡੇ ਲਈ ਹਮੇਸ਼ਾ ਦਿਲ ਤੋਂ ਸਵਾਗਤ ਆ, ਇੱਥੇ ਕਈ ਦੋਸਤ ਤੁਹਾਨੂੰ ਸੁਣਦੇ ਹਨ ਤੇ ਅਮਲ ਵੀ ਕਰਦੇ ਹਨ, ਸੋ ਬਹੁਤ ਮਿਹਰਬਾਨੀ ਸੁਖਦੀਪ ਰਿਆੜ ਬਾਈ, ਸੁਣੋ ਵੀ ਜ਼ਰੂਰ, ਤੇ ਚੇਚ ਕੋਈ ਗੱਲ ਚੰਗੀ ਲੱਗੇ ਤਾਂ ਅਮਲ ਵੀ ਕਰੋ, ਜੇ ਮਾੜੀ ਲੱਗੇ ਤਾਂ ਪਲੀਜ਼ ਮੈਨੂੰ ਕਾਲ ਕਰਕੇ ਕਹਿ ਸਕਦੇ ਹੋ ਵੀ ਬਾਈ ਤੂੰ ਇੱਥੇ ਗਲਤ ਸੀ। ਸੋ ਇੱਧਰ ਜਗਵੀਰ ਸਿਡਨੀ ਹੋਰਾਂ ਨੇ ਭੇਜਿਆ ਜੀ ਮੈਸੇਜ, ਕਹਿੰਦੇ ਵਨ ਡਾਟਰ ਵੈਂਟ ਟੂ ਹਰ ਫਾਦਰ ਐਂਡ, ਬੜਾ ਵੱਡਾ ਅੰਗਰੇਜ਼ੀ ਚ ਭੇਜਤਾ, ਉਸ ਤੱਕ ਜਾਂਦੀ ਜਾਂਦੀ ਬਾਈ ਅੰਗਰੇਜ਼ੀ ਮੁੱਕ ਗਈ ਮੇਰੀ, ਚਲੋ ਕੋਈ ਨੀ ਪੜ੍ਹਦਾ ਖੁਦ ਦਾ। ਵਨ ਡਾਟਰ ਟੂ ਹਰ ਫਾਦਰ ਐਂਡ ਸੈਡ ਆਈ ਵੁਡਨ ਬੀ ਗੋਇੰਗ ਟੂ ਦਾ ਗੁਰਦੁਆਰਾ ਐਨੀ ਮੋਰ, ਹੀ ਸੈਡ ਮੇ ਆਈ ਆਸਕ ਵਾਈ, ਹੀ ਸੈਡ ਆਈ ਸੀ ਪੀਪਲ ਔਨ ਦੇਅਰ ਸੈਲ ਫੋਨ ਡਿਊਰਿੰਗ ਸਰਵਿਸ some are gossiping, some not living right, they are all just autocrats. Father become silent. ਮੈਨੂੰ ਥੋੜੀ ਜੀ ਲਾਈਟ ਪੈ ਰਹੀ ਹੈ, ਕੋਈ ਨੀ. Silent and he said, okay, but can I ask you to something for me before you make your final decision? He said, what's that? He said, take a glass of water and walk around Gurdwara 2 times and don't let any water fall out of the glass. He said, yes, I can do that. She come back and further it's done. He asked her 3 questions. Did you see anybody in the phone? On the phone, did you see anybody on the gossip? Was anybody living around? I don't see anything because I was too focused on the glass. ਬਿਲਕੁਲ ਜੀ, ਇਹ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਪੰਜਾਬੀ ਚ ਫਿਰ ਮੈਂ ਦੱਸ ਦਿੰਦਾ ਸਾਰਾ, ਪੜ੍ਹਨ ਦੀ ਲੋੜ ਨੀ ਕਿਉਂਕਿ ਬਹੁਤ ਦਿਨਾਂ ਤੋਂ ਇਹ ਮੈਸੇਜ ਚੱਲ ਰਿਹਾ ਜੀ ਵੀ ਅਸੀਂ ਇਹਦਾ ਮੂਲ ਇਹੀ ਆ ਵੀ ਅਸੀਂ ਜੇ ਗੁਰੂ ਘਰ ਜਾਂਦੇ ਹਾਂ ਤਾਂ ਸਾਡਾ ਫੋਕਸ ਹੀ ਨੀ ਅਸਲ ਚ ਗੁਰੂ ਦੇ ਨਾਲ ਜਿਹੜਾ ਹੁੰਦਾ, ਬਾਣੀ ਨਾਲ ਜਿਹੜਾ ਹੁੰਦਾ, ਤੇ ਅਸੀਂ ਆਲੇ ਦੁਆਲੇ ਲਈ ਝਾਤਾਂ ਮਾਰ ਰਹੇ ਹਾਂ ਤਾਂ ਹੀ ਸਾਨੂੰ ਲੋਕ ਜਿਹੜੇ ਊਨ ਤਾਈਆਂ ਕਰਦੇ ਨਜ਼ਰ ਆਉਂਦੇ ਆ. ਜੇ ਅਸੀਂ ਜਿਵੇਂ ਉਹ ਕੁੜੀ ਨੇ ਗਲਾਸ ਪਾਣੀ ਦੇ ਗਲਾਸ ਦੇ ਉੱਤੇ ਆਪਦਾ ਧਿਆਨ ਕੇਂਦਰਿਤ ਕਰ ਲਿਆ, ਤੁਹਾਨੂੰ ਕੁਝ ਵੀ ਨੀ ਦੇਖਿਆ ਪਿਆਰ ਸੁਪੇਰੇ, ਤੇ ਜੇ ਏਦਾਂ ਅਸੀਂ ਕਰਦੇ ਹਾਂ ਤਾਂ ਸਾਨੂੰ ਉੱਥੋਂ ਵੀ ਅਸੀਂ ਖੁਸ਼ੀਆਂ ਪ੍ਰਾਪਤ ਕਰਕੇ ਤੇ ਕੁਛ ਸਿੱਖ ਕੇ ਹੀ ਆ ਸਕਦੇ ਹਾਂ. ਬਹੁਤ ਖੂਬਸੂਰਤ ਲਿਖਣ ਵਾਲੇ ਨੇ ਮੈਸੇਜ ਲਿਖਿਆ ਤੇ ਬੜੀ ਵਧੀਆ ਦਲੀਲ ਦੇ ਕੇ ਲਿਖਿਆ, ਤੇ ਸਲੂਟ ਆ ਜੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਸ਼ੇਅਰ ਕਰਦੇ ਆ. ਕੁਲਦੀਪ ਕੌਰ ਫਿਰ ਜਿਹੜੇ ਉਹਨਾਂ ਨੇ ਕਿਹਾ ਜੀ, ਆਤਮ ਵਿਸ਼ਵਾਸ ਅਤੇ ਮਿਹਨਤ ਬਹੁਤ ਵਧੀਆ ਮਸ਼ੀਨਾਂ ਨੇ ਹਾਰਾਂ ਵਰਗੀਆਂ ਬਿਮਾਰੀਆਂ ਨੂੰ ਮਾਰਨ ਲਈ, ਇਹ ਤੁਹਾਨੂੰ ਇੱਕ ਸਫਲ ਇਨਸਾਨ ਬਣਾਉਣਗੀਆਂ. APJ ਅਬਦੁਲ ਕਲਾਮ. ਬਿਲਕੁਲ ਜੀ, ਦੇਖੋ ਅਬਦੁਲ ਕਲਾਮ ਦੀਆਂ ਕਈਆਂ ਖੂਬਸੂਰਤ ਗੱਲਾਂ, ਆਤਮ ਵਿਸ਼ਵਾਸ ਅਤੇ ਮਿਹਨਤ ਬਹੁਤ ਵਧੀਆ ਮਸ਼ੀਨਾਂ ਤੇ ਹਾਰਾਂ ਵਰਗੀਆਂ ਬਿਮਾਰੀਆਂ ਨੂੰ ਮਾਰਨ ਲਈ ਇਹ ਤੁਹਾਨੂੰ ਇੱਕ ਸਫਲ ਇਨਸਾਨ ਬਣਾਉਣਗੀਆਂ. ਸੋ ਖੂਬਸੂਰਤ ਗੱਲ ਕਹੀ ਹੈ ਜੀ. ਕਹਿੰਦਾ ਯੂ ਹੈਵ ਟੂ ਡਰੀਮ ਬਿਫੋਰ ਯੂਅਰ ਡਰੀਮ ਕੈਨ ਕਮ ਟਰੂ. ਬਿਲਕੁਲ ਜੀ ਬਿਲਕੁਲ, ਉਹਨਾਂ ਚ ਕਹਿੰਦੇ ਸੁਪਨੇ ਲੈਣੇ ਚਾਹੀਦੇ, ਜਿਹਨਾਂ ਚ ਤੋਂ ਸੱਚ ਨੀ ਹੁੰਦੇ. ਸੋ ਅਬਦੁਲ ਕਲਾਮ ਮੇਰੇ ਚਹੇਤਿਆਂ ਦੇ ਵਿੱਚ ਸਨ, ਇੱਕ ਸਨ ਤੇ ਮੈਨੂੰ ਬੜੇ ਚੰਗੇ ਲੱਗਦੇ ਆ. ਮੈਂ ਉਹਨਾਂ ਨੂੰ ਅਕਸਰ ਮਿਸ ਕਰਦਾ, ਮੈਨੂੰ ਬੜੇ ਹੀ ਰੀਸ ਸੀ ਮੈਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਮਿਲ ਪਾਉਂਦਾ, ਪਰ ਮੈਂ ਮਿਲ ਨੀ ਪਾਇਆ. ਪਹਿਲਾਂ ਮੈਨੂੰ ਇਹ ਲੱਗਦਾ ਸੀ ਵੀ ਉਹ ਮਿਲਣ ਤੋਂ ਮਿਲਣਾ ਉਹਨਾਂ ਨਾਲ ਬਹੁਤ ਔਖਾ, ਏਡਾ ਸੌਖਾ ਨੀ ਮਿਲਣਾ. ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਬੜੇ ਈਜ਼ੀਲੀ ਅਵੇਲੇਬਲ ਆ ਤੇ ਰਾਸ਼ਟਰਪਤੀ ਤੋਂ ਬਾਅਦ ਉਹਨਾਂ ਨਾਲ ਮਿਲਿਆ ਜਾ ਸਕਦਾ, ਤਾਂ ਮੈਂ ਉਦੋਂ ਬਾਅਦ ਉਡੀਕਦਾ ਰਿਹਾ ਵੀ ਜਦੋਂ ਵੀ ਇੰਡੀਆ ਜਾਊਂਗਾ ਤੇ ਮੇਰੀ ਪ੍ਰਿਯੋਰਟੀ ਹੋਊਗੀ ਇਹਨਾਂ 5-7 ਬੰਦਿਆਂ ਨੂੰ ਮਿਲਣ ਦੀ, ਪਰ ਮੈਂ ਮਿਲ ਨੀ ਪਾਇਆ. ਬਹੁਤ ਅਫਸੋਸ ਹੁੰਦਾ ਇਹ ਜੇ ਇਨਸਾਨ ਨੂੰ ਨਾ ਮਿਲ ਪਾਉਣਾ. ਪਰ ਅਬਦੁਲ ਕਲਾਮ ਜਿਹੜਾ ਉਹ ਕਿਹੜੇ ਕਿਹੜੇ ਪੈਦਾ ਹੁੰਦੇ ਆ, ਤੇ ਮੈਨੂੰ ਮੇਰੇ ਯਾਦ ਆ ਮੈਂ ਉਹਨਾਂ ਦੇ ਜਿਹੜੀ ਮੌਤ ਤੋਂ ਬਾਅਦ ਇੱਕ ਰਚਨਾ ਲਿਖੀ ਸੀਗੀ ਅਬਦੁਲ ਕਲਾਮ ਦੇ ਉੱਤੇ, ਤੇ ਉਹ ਬਈ ਮੈਂ ਜੇ ਮੇਰੇ ਨਿਗਾਹ ਪਈ ਤਾਂ ਮੈਂ ਜ਼ਰੂਰ ਤੁਹਾਨੂੰ ਸਾਂਝੀ ਕਰੂੰਗਾ, ਕਿਉਂਕਿ ਉਹ ਮੇਰੇ ਦਿਲ ਦੀ ਆਵਾਜ਼ ਸੀ ਤੇ ਉਹਦੇ ਵਿੱਚ ਮੈਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਥੋੜੀ ਜਿਹੀ ਕੋਈ ਗੱਲ ਲਿਖੀ ਸੀਗੀ, ਉਹਦੀ ਮੈਂ ਤੁਹਾਨੂੰ ਮੇਰੇ ਸਾਹਮਣੇ ਆਈ ਹੈ, ਮੈਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾਉਣਾ. ਉਹਨਾਂ ਦੇ ਤੁਰ ਜਾਣ ਤੇ ਮੈਂ ਲਿਖਿਆ ਸੀ ਜੀ, ਉਹ ਜ਼ਮੀਨ ਤੋਂ ਉੱਠਿਆ, ਅਸਮਾਨ ਛੂਹਿਆ, ਕੁਦਰਤ ਨੂੰ ਪਿਆਰ ਕੀਤਾ, ਕੁਦਰਤ ਨੇ ਉਸਨੂੰ ਆਪਣੇ ਰਾਜ ਬਖਸ਼ੇ, ਅਸੰਖ ਦਿਲਾਂ ਤੇ ਰਾਜ ਕੀਤਾ, ਪੀੜੀਆਂ ਲਈ ਪ੍ਰੇਰਨਾ ਸਰੋਤ ਬਣਿਆ, ਜਾਗਦੇ ਸੁਪਨੇ ਲੈਣ ਦੀ ਜਾਚ ਸਿਖਾਈ, ਅਖੀਰ ਜੀਵਨ ਤੇ ਭਾਸ਼ਣ ਦਿੰਦਿਆਂ ਸੰਪੂਰਨ ਹੋ ਗਿਆ, ਅਬਦੁਲ ਸਾਡੇ ਲਈ ਨਾ ਭੁੱਲਣ ਜੋ ਕਲਾਮ ਬਣ ਗਿਆ. ਸੋ ਇਹ ਮੇਰਾ ਆਰਟੀਕਲ ਵੀ ਛਪਿਆ ਸੀ ਜੀ, ਨਾ ਭੁੱਲਣ ਜੋ ਕਲਾਮ, ਅਬਦੁਲ ਕਲਾਮ. ਤੇ ਉਹਦੇ ਵਿੱਚ ਦੇਖੋ ਜਦੋਂ ਸੰਪੂਰਨ ਹੋਇਆ ਨਾ, ਉਸ ਟਾਈਮ ਵੀ ਉਹ ਇੱਕ ਜੀਵਨ ਦੇ ਉੱਤੇ ਲੈਕਚਰ ਦੇ ਰਹੇ ਸੀ ਵੀ ਜੀਵਨ ਜਾਂਚ ਕਿਵੇਂ ਹੋਣੀ ਚਾਹੀਦੀ ਆ, ਤੇ ਲੈਕਚਰ ਦਿੰਦੇ ਇਹਨਾਂ ਨੇ ਜਿਹੜੀ ਉਹਨਾਂ ਦੀ ਉਸ ਦੁਨੀਆਂ ਨੂੰ ਚੱਲ ਗਏ ਸਨ. ਪਰ ਬਹੁਤ ਦਿਲ ਖੁਸ਼ ਹੁੰਦਾ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਉਹਨਾਂ ਦੇ ਜੀਵਨ ਜਾਂਚ ਨੂੰ ਦੇਖ ਸੁਣ ਕੇ, ਪਰ ਬਹੁਤ ਅਫਸੋਸ ਹੁੰਦਾ ਵੀ ਇਹੋ ਜਿਹਾ ਇਨਸਾਨ ਇੰਨੀ ਛੇਤੀ ਤੇ ਲੈ ਗਿਆ. ਉਹ ਵੀ ਇੱਕ ਬਹੁਤ ਵੱਡਾ ਘਾਟਾ, ਜੇ ਆਮ ਅਸੀਂ ਇੱਕ ਬਿਆਨ ਸੁਣਦੇ ਹਾਂ ਵੀ ਬਹੁਤ ਵੱਡਾ ਘਾਟਾ ਜੀ ਫਲਾਣੇ ਦੇ ਤੁਰ ਜਾਣ ਨਾਲ, ਪਰ ਮੈਨੂੰ ਲੱਗਦਾ ਵੀ ਇਹ ਜੇ ਰੇਅਰ ਕਰੈਕਟਰ ਹੀ ਹੁੰਦੇ ਆ ਜਿਨ੍ਹਾਂ ਦੇ ਤੁਰ ਜਾਣ ਨਾਲ ਘਾਟਾ ਹੁੰਦਾ, ਉਹਨਾਂ ਚੋਂ ਅਬਦੁਲ ਕਲਾਮ ਸਨ. ਗੁਰਵਿੰਦਰ ਸਿੰਘ ਆਸਟ੍ਰੇਲੀਆ ਜਿਹੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਨਾਚ ਪ੍ਰੋਗਰਾਮ ਜਨਦੂਤ ਜਨਦੂਤ. ਚੱਲ ਬਾਈ ਤੇਰਾ ਟਾਈਮ ਖਤਮ ਹੋ ਗਿਆ, ਜੇ ਕੋਈ ਆਖਰੀ ਇੱਛਾ ਤਾਂ ਦੱਸ. ਇਨਸਾਨ ਜੀ ਮਰਨ ਤੋਂ ਪਹਿਲਾਂ ਕੈਪਟਨ ਦਾ ਸਮਾਰਟ ਫੋਨ ਤੇ ਮੋਦੀ ਦਾ 15 ਲੱਖ ਦੇਖਣਾ ਚਾਹੁੰਦਾ ਜਿੰਦੂ ਦਾ। ਅੱਛਾ ਤੂੰ ਤਾਂ ਅਮਰ ਹੋਣ ਦਾ ਪਲਾਨ ਬਣਾਈ ਬੈਠਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕੈਪਟਨ ਦੀ ਵੀ ਗੱਲ ਕਰਾਂਗੇ ਜੀ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ। ਮੈਸੇਜ ਬਹੁਤ ਆ ਹੀ ਜਾਂਦੇ ਆ ਤੇ ਮੈਸੇਜ ਲੈਣ ਤੋਂ ਪਹਿਲਾਂ ਨਾ ਮੈਨੂੰ ਲੱਗਦਾ ਮੇਰਾ ਸਾਹ ਚੜ ਗਿਆ ਤੇ ਥੋੜਾ ਜਿਹਾ ਸਾਹ ਲੈਣਾ, ਇੱਕ ਗੀਤ ਸੁਣਾ ਦਈਏ ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਜੀ ਬਾਕੀ ਦੇ ਮੈਸੇਜ ਤੇ ਅੱਜ ਪਈਆਂ ਕੁਛ ਖ਼ਬਰਾਂ। ਤੇ ਤੁਸੀਂ ਵੀ ਆਪਣਾ ਪਿਛਲੇ ਮਸਲਾ ਪਿਛਲਾ ਮਸਲਾ ਕਾਫ਼ੀ ਧੱਕਿਆ ਸੀ ਜਿਹੜਾ ਫੈਮਿਲੀ ਬੋਨਸ ਤੇ ਗੁਰਪ੍ਰੀਤ ਹੋਰਾਂ ਨੇ ਛੇੜਿਆ ਸੀ ਜਿਹੜਾ ਮਸਲਾ, ਜੇ ਤੁਹਾਨੂੰ ਕੋਈ ਕਿਸੇ ਗੱਲ ਤੇ ਜਾਂ ਕੋਈ ਹੋਰ ਐਡ ਆਨ ਕਰਨਾ ਚਾਹੁੰਦੇ ਹੋ ਜਾਂ ਇਸ ਵਿਸ਼ੇ ਤੇ ਕੋਈ ਨੇੜਲੇ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ। ਲਾਈਨਾਂ ਖੁੱਲੀਆਂ ਪਰ ਫਿਲਹਾਲ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦੌਰ ਚੰਗਾ ਮਾੜਾ ਸਭ ਤੇ ਹੀ ਆਉਂਦਾ ਰਹਿੰਦਾ ਏ, ਚੱਲ ਤੇ ਪਾਣੀ ਨੇ ਜਸਣ ਕਹਿੰਦਾ ਏ। ਉਹ ਨਾ ਹੀ ਕਦੇ ਬਹੁਤਾ ਹੰਕਾਰ ਕਰੀਏ, ਨਾ ਹੀ ਕਦੇ ਲੋੜੋਂ ਵੱਧ ਢੇਰੀ ਚਾਹੀਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਓਏ ਹੋਏ ਹੋਏ ਬਾਪੂ ਕੋਲੋਂ ਸਿੱਖੇ ਹੋਏ ਅਸੂਲ ਨੇ, ਯਾਰ ਚੱਸ ਵਿੱਚ ਖੜੇ ਹੋਏ ਹਾਥੀ ਜੇ, ਸਿੱਧੀ ਗੱਲ ਕਰਦੇ ਹਜ਼ੂਰ ਨੇ। ਯਾਰ ਚੱਸ ਵਿੱਚ ਖੜੇ ਹੋਏ ਹਾਥੀ ਜੇ, ਸਿੱਧੀ ਗੱਲ ਕਰਦੇ ਹਜ਼ੂਰ ਨੇ। ਉਹ ਬਾਹਰ ਕਰੀਦਾ ਹੈ ਠੋਕ ਕੇ ਉਹ ਕਿਤੇ, ਤਿਰਛੇ ਦੇ ਵਾਂਗ ਨਹੀਂ ਉਹ ਮਾਰ ਪਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ। ਹੱਕ ਕਿਸੇ ਮਾੜੇ ਦਾ ਹੱਕ ਛੱਡੀ ਦਾ ਨੀ, ਮੂਹਰੇ ਚੰਗਾ ਦੇਖ ਕੇ। ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ। ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ। ਉਹ ਜੀਦਾ ਕਰੀਦਾ ਹੈ ਦਿਲ ਤੋਂ ਹੀ ਕਰੀਏ, ਉਤੋਂ ਉਤੋਂ ਕਦੇ ਨੀ ਸਕੀਮ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਖੱਟਣੀਆਂ ਸ਼ੌਰਤਾਂ ਕੰਮ ਸਾਡੇ ਕੁਣੀਏ ਚ ਆਉਂਦਾ ਲੋਟ ਨੀ, ਗੀਤਕਾਰੀ ਸਦਾ ਕਰੀ ਦੀ ਵਿਚਾਰ ਕੇ, ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ। ਉਹ ਗੀਤਕਾਰੀ ਕੀਤੀ ਸਦਾ ਹੀ ਵਿਚਾਰ ਕੇ, ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ। ਬਾਲੀ ਜਿੱਤਣ ਤੋਂ ਪਹਿਲਾਂ ਜਸ਼ਨ ਮਨਾਈਏ ਨਾ, ਹਾਰਦਿਆਂ ਦੇਖ ਕੇ ਨੀ ਰੋਣ ਪਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਗੱਡੀਆਂ ਨੂੰ ਦੇਖ ਕੇ ਨੀ ਯਾਰ 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 ਲਾਈ ਦੀ। ਲੋ ਜੀ, ਸਾਨੂੰ ਗੀਤ ਦੀ ਰਿਕੁਐਸਟ ਆਈ ਸੀ ਤਰਸੇਮ ਜੱਸਰ ਹੋਰਾਂ ਦੇ ਗੀਤ ਦੀ, ਤੇ ਉਮੀਦ ਹੈ ਉਹਨਾਂ ਨੂੰ ਗੀਤ ਪਸੰਦ ਆਇਆ ਹੋਣਾ। ਤੇ ਗੀਤ ਤੋਂ ਬਾਅਦ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲਦਾ ਲਹਿਰਾਂ, ਤੇ ਮੈਂ ਤੁਹਾਡਾ ਬਹੁਤਿਆਂ ਦਾ ਦੋਸਤ ਮਿੰਟੂ ਬਰਾੜ ਪੇਪਰਲੈਂਡ ਦੇ ਸਟੂਡੀਓ ਤੋਂ, ਬਹੁਤਿਆਂ ਦਾ ਦੋਸਤ ਕਿਉਂਕਿ ਚਲੋ ਆਪ ਹੀ ਸਮਝ ਲੈਣਗੇ ਸਮਝ ਨਾਲ। ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਅਗਲੇ ਹਿੱਸੇ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਫੋਨ ਲਾਈਨਾਂ ਖੁੱਲੀਆਂ ਜੀ, ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਅਸੀਂ ਕਾਲ ਲੈ ਲਾਂਗੇ ਤੁਹਾਡੀ, ਪਰ ਮੈਂ ਨਾਲ ਨਾਲ ਮੈਸੇਜ ਵੀ ਲੈਂਦਾ ਰਹਿਣਾ ਤੇ ਖ਼ਬਰਾਂ ਵੀ ਸੁਣਾਉਂਦਾ ਰਹਿਣਾ। ਹਰਮੀਤ ਸਿੰਘ ਚਾਨਾ ਜਿਹੜੇ ਆ ਜੀ, ਤੇ ਉਹਨਾਂ ਨੇ ਕਿਹਾ ਜੀ ਬੱਬੂ ਧੀਰਾ ਫੌਜੀ ਤੇ
ਦਲਜੀਤ ਸਿੰਘ ਨਾਲ ਕੋਵਰਮ ਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ। ਕਹਿੰਦੇ ਜੀ ਸਤਿ ਸ੍ਰੀ ਅਕਾਲ ਆ ਸਰਬਜੀਤ ਨੂੰ ਵੀ ਪਟਿਆਲਾ ਤੋਂ, ਤੇ ਕਹਿੰਦੇ ਭਾਜੀ ਕਹਿੰਦੇ ਤੁਹਾਨੂੰ ਅਸੀਂ ਇਨਵਾਈਟ ਕਰਦੇ ਹਾਂ ਕੋਵਰਮ ਦੇ ਵਿੱਚ ਵਾਲੀਬਾਲ ਟੂਰਨਾਮੈਂਟ, ਪਲੀਜ਼ ਕਹਿੰਦੇ ਵੀ ਆਰ ਆਨ ਜੋਬ ਫਾਰ ਸਵਿਮਿੰਗ ਪਲੇ ਸੌਂਗ ਕਿਸੀ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ ਫਰੋਮ ਹਿੰਦੀ ਫਿਲਮ ਕੱਲ ਕੇ ਆਵਾਜ਼, ਕੱਲ ਕੀ ਆਵਾਜ਼। ਓਕੇ ਬਾਏ, ਰੱਬ ਰਾਖਾ ਜੀ। ਕਹਿੰਦੇ ਚੰਨਾ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਸੱਦਾ ਪੱਤਰ ਭੇਜਿਆ, ਪਰ ਚੰਗਾ ਹੁੰਦਾ ਜੇ ਮੇਰੇ ਮੰਗਣ ਤੋਂ ਪਹਿਲਾਂ ਭੇਜਦੇ ਤਾਂ ਜ਼ਿਆਦਾ ਵਧੀਆ ਲੱਗਣਾ ਸੀਗਾ। ਪਰ ਕੋਈ ਗੱਲ ਨੀ ਜੀ, ਆਪਾਂ ਹੈਗੇ ਮੋਟੀ ਪੁਲਿਸ ਵਾਲੇ ਤੇ ਜਿਹਨੂੰ ਬਸ਼ਰਮ ਟਾਈਪ ਬੰਦੇ ਕਹਿੰਦੇ ਆ, ਤੇ ਆਪਾਂ ਮੰਗ ਕੇ ਵੀ ਚੀਜ਼ ਲੈ ਲੈਂਦੇ ਹੁੰਦੇ ਹਾਂ, ਤੇ ਕੋਈ ਫਰਕ ਨੀ ਪੈਂਦਾ। ਆਪਾਂ ਆਪਦਾ ਹੱਕ ਸਮਝਦੇ ਹਾਂ ਚੀਜ਼ਾਂ ਨੂੰ, ਵੀ ਕੋਈ ਯਾਰ ਦੋਸਤ ਆ ਤੇ ਮੈਨੂੰ ਜਿਵੇਂ ਭੁੱਲਿਆ ਤੇ ਕਿਵੇਂ ਮੈਨੂੰ ਨੀ ਸੱਦਿਆ, ਤੇ ਫਿਰ ਮੈਂ ਚਾਹੇ ਆਵਾਂ ਨਾ ਆਵਾਂ, ਪਰ ਮੈਨੂੰ ਬਸ ਇੰਨਣ ਵਾਲੀ ਜੋ ਜਵਾਕ ਵਾਲੀ ਜਿਹੜੀ ਹਿੰਡ ਹੁੰਦੀ ਆ, ਮੈਨੂੰ ਸੱਦਿਆ ਨਾ, ਬਸ ਬਸ ਇੱਥੇ ਖੁਸ਼ ਹਾਂ। ਹਵਾ ਸੇ ਕਹਿ ਦੋ ਕਿ ਖੁਦ ਕੋ ਅਜਮਾ ਕੇ ਦਿਖਾਏ, ਬਹੁਤ ਚਿਰਾਗ ਬੁਝਾਤੀ ਹੈ ਇੱਕ ਜਲਾ ਕੇ ਤੋਂ ਦਿਖਾਏ। ਵਾਹ, ਕਿਆ ਖੂਬਸੂਰਤ ਵਿਚਾਰ ਉਹਨਾਂ ਨੇ ਨਵ ਰੰਧਾਵਾਰਾਂ ਦਾ ਸਾਂਝਾ ਕੀਤਾ ਜੀ ਸਾਡੇ ਨਾਲ। ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਅਮਨ ਢਿੱਲੋਂ ਬਾਂਸਵਿਲ ਤੋਂ, ਤੇ ਉਹਨਾਂ ਨੇ ਜੀ ਕਿਹਾ ਜੀ ਥੋੜੀ ਉਹਨਾਂ ਨੇ ਕੋਈ ਮੈਸੇਜ ਸਾਂਝਾ ਕੀਤਾ, ਡਿਸਗ੍ਰੇਸ ਲਾਸਟ ਮੈਸੇਜ ਸੈਂਡ ਪਾਏ ਬੱਚੇ। ਅੱਛਾ ਜੀ, ਕੋਈ ਨੀ ਜੀ, ਤੁਹਾਡਾ ਉਹਨਾਂ ਦਾ ਮੈਸੇਜ ਕੋਈ ਗਲਤੀ ਨਾਲ ਆ ਗਿਆ ਸੀ ਮੇਰੇ ਕੋਲੇ, ਪਰ ਕੋਈ ਚੱਕਰ ਨੀ ਜੀ, ਤੁਹਾਡੀ ਹਾਜ਼ਰੀ ਲੱਗ ਗਈ ਮੇਰੇ ਨਾਲ ਅਮਨ ਬਾਈ, ਕਿਸੇ ਵੀ ਰੂਪ ਚ ਲੱਗੀ ਹੈ। ਤੇ ਇੱਧਰ ਪਰਮਜੀਤ ਸਿੰਘ ਧਾਲੀਵਾਲ ਜੁੜਿਆ ਜੀ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਬਾਠ ਸਾਹਿਬ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਐਟ ਹੋਮ, ਬਾਰਿਸ਼ ਕਾਰਨ ਛੁੱਟੀ ਹੈ ਜੀ, ਪਲੀਜ਼ ਪਲੇ ਸੌਂਗ ਜਿੰਦੜੀ ਹਰਭਜਨ ਮਾਨ ਵਾਲਾ, ਧੰਨਵਾਦ ਜੀ। ਬਿਲਕੁਲ ਜੀ, ਹਰਭਜਨ ਮਾਨ ਹੋਰਾਂ ਦਾ ਜਿੰਦੜੀ ਹੈ ਗੀਤ ਮੈਂ ਕੱਲ ਹੀ ਦੇਖਿਆ, ਬੜੀ ਖੂਬਸੂਰਤ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਹੈ, ਬੜਾ ਖੂਬਸੂਰਤ ਉਹਨਾਂ ਨੇ ਗੀਤ ਜਿਹੜਾ ਗਾਇਆ। ਸੋ ਉਮੀਦ ਆ ਸਾਰਿਆਂ ਨੂੰ ਗੀਤ ਪਸੰਦ ਆਇਆ ਹੋਣਾ, ਤੇ ਹਰਭਜਨ ਹੋਰੇ ਅੱਜ ਕੱਲ ਆਏ ਹੋਏ ਆ ਜੀ ਆਸਟ੍ਰੇਲੀਆ ਦੇ ਟੂਰ ਦੇ ਉੱਤੇ, ਜਿਹੜੇ ਜਿਹੜੇ ਵੀ ਸ਼ਹਿਰ ਚ ਉਹ ਆਉਂਦੇ ਆ ਤਾਂ ਜ਼ਰੂਰ ਉਹਨਾਂ ਨੂੰ ਸੁਣ ਦਿਓ, ਕਿਉਂਕਿ ਬਹੁਤ ਘੱਟ ਇਹੋ ਜਿਹੇ ਆਰਟਿਸਟ ਹੁੰਦੇ ਆ ਜੀ, ਲੰਮੇ ਟਾਈਮ ਭਾਰੀ ਖੇਡਣ ਵਾਲੇ ਤੇ ਵਧੀਆ ਸਾਫ਼ ਸੁਥਰਾ ਗਾਉਣ ਵਾਲੇ। ਤੇ ਉਹਨਾਂ ਦੀ ਸਤਰੰਗੀ ਪਿੰਗ ਨਾਂ ਦਾ ਜਿਹੜਾ ਟੂਰ ਆਸਟ੍ਰੇਲੀਆ ਦਾ ਚੱਲ ਰਿਹਾ, ਕੱਲ ਮੈਨੂੰ ਲੱਗਦਾ ਰਾਤੀ ਮੈਲਬਰਨ ਦੇ ਵਿੱਚ ਸੀ, ਦੱਸੋ ਜੀ ਕੋਈ ਰਿਪੋਰਟ ਉੱਥੋਂ ਦੀ ਜੋ ਵੀ ਹੋਈ। ਪਰ ਫਿਲਹਾਲ ਜਿਹੜਾ ਬਹੁਤ ਵਧੀਆ ਜਿਹੜਾ ਇਹਨਾਂ ਨੇ ਜਿਹੜਾ ਗੀਤ ਗਾਇਆ, ਤੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਪਰਮਜੀਤ ਬਾਈ ਜਗਤਾਰ ਸਿੰਘ ਗਿੱਲ ਢੁੱਡਿਕਿਆਂ ਵਾਲੇ ਜੁੜੇ ਆ ਜੀ, ਗੱਲ ਯਾਦਾਂ ਦੀ ਕੀਤੀ ਹੈ, ਕੱਲ ਇੱਕ ਦੋਸਤ ਦਾ ਫੋਨ ਆਇਆ, ਸਕੂਲ ਸਮੇਂ ਤੇ ਸ਼ੁਰੂ ਹੋਈ ਦੋਸਤੀ, ਗਰੁੱਪ ਜੋ ਅਲੱਗ ਅਲੱਗ ਦੇਸ਼ਾਂ ਚ ਖਿਲ ਰਿਹਾ ਪਿਆ, ਕੁੱਝ ਕੁ ਦੋਸਤ ਸਕੂਲੀ ਸਮੇਂ ਵਿਦੇਸ਼ ਚਲੇ ਗਏ, ਤੇ ਕੁੱਝ ਕੁ ਯੂਨੀਵਰਸਿਟੀਆਂ ਚ ਪੜ੍ਹਾਈ ਕਰਕੇ ਪ੍ਰੋਫੈਸਰ ਤੇ ਮਾਸਟਰ ਬਣੇ, ਵਿਆਹ ਕਰਵਾ ਕੇ ਵਿਦੇਸ਼ ਪਹੁੰਚੇ, ਤੇ ਕੁੱਝ ਕੁ ਬੱਚਿਆਂ ਦੀ ਪੌੜੀ ਚੜ੍ਹ ਕੇ ਵਿਦੇਸ਼ ਪਹੁੰਚ ਗਏ, ਜੋ ਹੁਣ ਤੱਕ ਇੱਕ ਲੜੀ ਵਿੱਚ ਪਰੋਏ ਸੀ, ਹੁਣ ਵਿਚਾਰਕ ਮਤਭੇਦ ਹੋ ਰਹੇ ਨੇ, ਇਹ ਨਹੀਂ ਹੋਣੇ ਚਾਹੀਦੇ, ਦਿਲ ਦੁਖੀ ਹੋਇਆ, ਕੀ ਕੀਤਾ ਜਾ ਸਕਦਾ ਵੀਰ, ਇਸ ਦਾ ਕੀ ਹੱਲ ਹੈ, ਮੈਂ ਚਾਹੁੰਦਾ ਕਿ ਉਹ ਸਾਰੇ ਇਸ ਤਰ੍ਹਾਂ ਜੁੜੇ ਰਹਿਣ, ਪਿੰਡ ਲਈ ਕੁਝ ਕਰਨ। ਦੇਖੋ ਇਹਦੀ ਇੱਕ ਮਸਲਾ, ਜਦੋਂ ਅਸੀਂ ਬਚਪਨ ਚ ਹੁੰਦੇ ਹਾਂ ਜਾਂ ਜਵਾਨੀ ਚ ਹੁੰਦੇ ਹਾਂ, ਸਾਨੂੰ ਇਹ ਨੀ ਪਤਾ ਹੁੰਦਾ ਵੀ ਸਾਡੀ ਆਈਡੋਲੋਜੀ ਕੀ ਆ, ਅਸੀਂ ਜਿਹੜੀ ਆਪਦੀ ਜਿਹੜਾ ਸਾਡਾ ਜੀਵਨ ਜਾਂਚ ਹੁੰਦੀ ਆ, ਉਹ ਅਸੀਂ ਦੇਖਾ ਦੇਖੀ ਆਪਦੀ ਪਸੰਦ ਮੁਤਾਬਕ ਜੋ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਉਵੇਂ ਬਣਾ ਲੈਂਦੇ ਹਾਂ। ਆਈਡੀਓਲੋਜੀ ਇੱਕ ਦਿਨ ਡਿਵੈਲਪ ਨਹੀਂ ਹੁੰਦੀ ਜਾਂ ਬਾਏ ਬਰਥ ਨਹੀਂ ਹੁੰਦੀ, ਆਈਡੀਓਲੋਜੀ ਤੁਹਾਡੇ ਆਲੇ ਦੁਆਲੇ ਤੋਂ ਹੀ ਕ੍ਰੀਏਟ ਹੁੰਦੀ ਆ, ਜਦੋਂ ਜਿਹੋ ਜਿਹਾ ਮਾਹੌਲ ਬੱਚੇ ਨੂੰ ਮਿਲਦਾ, ਜਿਹੋ ਜਿਹੇ ਲੋਕ, ਸੰਗਤ ਨੀ ਜਿਹੜੀ ਕਹਿੰਦੇ ਗੁਰੂ ਸਾਹਿਬ ਨੇ ਸੰਗਤ ਦੀ ਮਹੱਤਤਾ ਦੱਸੀ ਆ, ਤਾਂ ਸੰਗਤ ਹੀ ਅਸਲ ਚ ਆਈਡੀਓਲੋਜੀ ਬਣਾਉਂਦੀ ਆ ਬੰਦੇ ਦੀ, ਵੀ ਕੀ ਕਿਹੋ ਜਿਹੀ ਸੰਗਤ ਤੁਹਾਨੂੰ ਮਿਲੀ। ਜੇ ਮੰਨ ਲਓ ਕੋਈ ਤੁਹਾਨੂੰ ਚਾਰ ਇਹੋ ਜਿਹੇ ਬੰਦੇ ਮਿਲ ਗਏ ਜਿਹੜੇ ਤੜਕੇ ਤੋਂ ਅਸਲ ਰੱਬ ਦੀ ਗੱਲ ਕਰਦੇ ਆ, ਕੀਰਤਨ ਉਹਨਾਂ ਨੂੰ ਸੁਣਨਾ ਚੰਗਾ ਲੱਗਦਾ, ਗੁਰੂ ਘਰ ਜਾਣਾ ਚੰਗਾ ਲੱਗਦਾ, ਤੇ ਆਲੇ ਦੁਆਲੇ ਤੁਹਾਡੀ ਆਟੋਮੈਟਿਕਲੀ ਜਿਹੜੀ ਸਖੀਅਤ ਆ ਉਹੋ ਜਿਹੀ ਬਣਨ ਲੱਗ ਜੂ। ਚਾਰ ਬੰਦੇ ਤੁਹਾਨੂੰ ਮਿਲ ਗਏ ਜਿਹੜੇ ਤੜਕੇ ਤੋਂ ਅਸਲ ਰੱਬ ਨਾਲ ਗਾਲਾਂ ਦਿੰਦੇ ਆ, ਕਿੰਤੂ ਪਰੰਤੂ ਕਰਦੇ ਆ ਹਰ ਗੱਲ ਤੇ, ਫਿਰ ਦਿਖਾਉਂਦੇ ਆ ਵੀ ਮੈਂ ਤਾਂ ਕਈ ਵਾਰੀ ਦੇਖਿਆ ਵੀ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਨਾ ਆਖਣਗੇ, ਲਓ ਜੀ ਮੈਂ ਹੁਣ ਉਹ ਸਾਹਮਣੇ ਨਾ ਉਹਨੂੰ ਪੱਟ ਦਾਂਗਾ, ਬੂਟੇ ਨੂੰ ਪੱਟ ਦਾਂਗਾ, ਤੇ ਇਹਦਾ ਮਾਲਕ ਰੱਬ ਹੀ ਆ ਨਾ, ਕੁਦਰਤ ਨੇ ਪੈਦਾ ਕੀਤਾ, ਲੈ ਤੂੰ ਦਿਖਾ ਹੁਣ ਹਟਾ ਕੇ ਦਿਖਾ ਰੱਬ ਮੈਨੂੰ, ਜੇ ਰੱਬ ਏਡਾ ਤਾਕਤਵਰ ਹੈ ਤੇ ਮੈਨੂੰ ਹਟਾ ਦੇ ਬੂਟਾ ਪੱਟਣ ਤੋਂ, ਤੋ ਗਾਂ ਮੇਰੇ ਵਰਗੇ ਜਿਹੜੇ ਅਣਜਾਣ ਬੈਠੇ ਹੁੰਦੇ ਉਹ ਦੇਖ ਲੈਂਦੇ, ਵਾਕਈ ਯਾਰ ਰੱਬ ਨੇ ਕੁਛ ਨੀ ਕੀਤਾ, ਮੈਨੂੰ ਤਾਂ ਪੱਟਤਾ ਬੂਟਾ। ਉਸ ਗੱਲਾਂ ਤੋਂ ਬਾਅਦ ਫਿਰ ਉਹਨੂੰ ਕਿਵੇਂ ਨਾ ਕਿਵੇਂ ਉਸਨੂੰ ਵਾਸ਼ ਕਰਕੇ ਤੇ ਉਹਨੂੰ ਆਪਦੀ ਕੈਟਾਗਰੀ ਚ ਲੈ ਆਉਂਦੇ ਆ। ਸੋ ਜਦੋਂ ਤੁਸੀਂ ਦੋਸਤ ਸੀ ਬਚਪਨ ਸੀ, ਉਦੋਂ ਮੈਨੂੰ ਲੱਗਦਾ ਹਰ ਬੰਦੇ ਦੀ ਉਨੀ ਸੋਝੀ ਨੀ ਸੀ, ਹੁਣ ਆਪੋ ਆਪ ਦੀ ਉਹਨਾਂ ਦੀ ਆਈਡੀਓਲੋਜੀ ਬਣ ਚੁੱਕੀ ਆ, ਕੋਈ ਖੱਬੇ ਪੱਖੀ ਆ, ਕੋਈ ਸੱਜੇ ਪੱਖੀ ਆ। ਪਰ ਮੇਰਾ ਮੰਨਣਾ ਇਹ ਆ ਵੀ ਤੁਸੀਂ ਆਪਦੀ ਜਰੂਰ ਵੱਖਰੀ ਧਾਰਾ ਦੇ ਵਿੱਚ ਬਹਿੋ, ਤੁਹਾਨੂੰ ਆਪੋ ਆਪਣੀਆਂ ਧਾਰਾਵਾਂ ਚ ਬਹਿਣਾ ਚਾਹੀਦਾ, ਕੋਈ ਕਿਸੇ ਨੂੰ ਰੋਕ ਨੀ ਹੈ। ਪਰ ਜਦੋਂ ਤੁਸੀਂ ਬਚਪਨ ਦੀ ਦੋਸਤੀ ਦੀ ਗੱਲ ਆ ਜਾਂਦੀ ਹੈ, ਮੈਨੂੰ ਲੱਗਦਾ ਉਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਆਪਦੇ ਵਿਚਾਰਕ ਮਤ ਭੇਦਾਂ ਤੋਂ ਦੂਰ ਉੱਠ ਕੇ ਸਿਰਫ ਤੇ ਸਿਰਫ ਕੱਲੀਆਂ ਦੀਆਂ ਯਾਦਾਂ, ਆਪਣੀ ਦੋਸਤੀ, ਆਪਣੇ ਪਿਆਰ ਦੀਆਂ ਹੀ ਗੱਲਾਂ ਕੀਤੀਆਂ ਜਾਣ ਤਾਂ ਜ਼ਿਆਦਾ ਬਿਹਤਰ ਆ। ਪਰ ਦੋਸਤੀ ਵੀ ਕਈ ਮਾਇਨੇ ਦਿੰਦੀ ਆ। ਬਚਪਨ ਚ ਅਸੀਂ ਕਈ ਵਾਰੀ ਦੋਸਤ ਸਮਝ ਲੈਂਦੇ ਹਾਂ ਵੀ ਇਹ ਸਾਡਾ ਦੋਸਤ ਆ ਕਿਉਂਕਿ ਨਾਲ ਪੜ੍ਹ ਰਿਹਾ ਜਾਂ, ਪਰ ਉਹ ਬਿਲਕੁਲ ਹੀ ਵੱਖਰੀ ਸੋਚ ਤੇ ਵੱਖਰੀ ਰਾਹ ਦਾ ਮਾਲਕ ਹੁੰਦਾ, ਤਾਂ ਉਹ ਵੀ ਇੱਕ ਧੱਕੇ ਨਾਲ ਵੀ ਉਹ ਦੋਸਤੀ ਨਹੀਂ ਤੁਸੀਂ ਚਲਾ ਸਕਦੇ, ਤਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਹਾਲ ਦੇ ਉੱਤੇ ਛੱਡ ਦੇਣਾ ਚਾਹੀਦਾ। ਸਰਵਨ ਸਿੰਘ ਜੁੜਿਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਗੋਇੰਗ ਗੁੱਡ, ਬਿਜ਼ੀ ਇਨ ਡਰਾਈਵਿੰਗ, ਕੀਪ ਇਟ ਅਪ, ਬਹੁਤ ਖੂਬਸੂਰਤ ਜੀ ਕੰਮ ਕਰੋ ਤੇ ਕੰਮ ਹੀ ਕਰਨਾ ਤੇ ਕੰਮ ਨਾਲ ਹੀ ਅੱਗੇ ਵਧਿਆ ਜਾ ਸਕਦਾ। ਸਾਡੇ ਨਾਲ ਈਮੇਲ ਜ਼ਰੀਏ ਵੀ ਬਹੁਤ ਸਾਰੇ ਸੱਜਣ ਜੁੜੇ ਆ ਜੀ, ਤੇ ਈਮੇਲ ਦੇ ਵਿੱਚ ਸਾਡੇ ਨਾਲ ਕਰਨ ਸਿੰਘ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਜ਼ਿੰਦਗੀ ਦੇ ਹਮੇਸ਼ਾ ਅਗਾਂਹ ਵਧੇ ਚੱਲਣਾ, ਪਿੱਛੇ ਨਹੀਂ ਮੁੜਨਾ ਚਾਹੀਦਾ। ਦੇਖੋ ਜੀ, ਕੋਸ਼ਿਸ਼ ਤਾਂ ਕੁਲਦੀਪ ਸਿੰਘ ਕਰਮਦੀਪ ਸਿੰਘ ਮਠਾੜੂ ਜੀ, ਕੋਸ਼ਿਸ਼ ਤਾਂ ਜ਼ਿੰਦਗੀ ਚ ਇਹੀ ਹੁੰਦੀ ਹੈ ਵੀ ਗਾਂਹ ਨੂੰ ਵਧੋ, ਪਿੱਛੇ ਨਾ ਪਓ। ਤੇ ਲਓ ਜੀ, ਗਿਆਨ ਸਿੰਘ ਕੰਗ ਅੰਕਲ ਜੁੜ ਗਿਆ, ਪਹਿਲਾਂ ਆਪਾਂ ਉਹਨਾਂ ਦੀ ਕਾਲ ਲੈ ਲਈਏ, ਫੇਰ ਆਪਾਂ ਮੈਸੇਜ ਵੀ ਲੈਂਦੇ ਹਾਂ।
ਮੈਨੂੰ
ਲੱਗਦਾ ਤੁਸੀਂ ਥੋੜਾ ਜਿਹਾ ਰੀਸਟਾਰਟ ਕਰਕੇ ਦੇਖੋ, ਆਪਾਂ ਦੂਜੇ ਸਰੋਤਿਆਂ ਨੂੰ ਵੀ ਪਤਾ ਕਰਦੇ ਹਾਂ, ਕਿਉਂਕਿ ਜੇ ਆਵਾਜ਼ ਚ ਦਿੱਕਤ ਹੁੰਦੀ ਤਾਂ ਹੁਣ ਦੂਜੇ ਸਰੋਤਿਆਂ ਨੇ ਵੀ ਦੱਸਣਾ ਸੀ।
ਚਲੋ ਜੀ, ਮੈਂ ਕਰ ਦਿੰਦਾ ਜੀ। ਬੇਨਤੀ ਇਸ ਤਰ੍ਹਾਂ ਆ ਵੀ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਉਹ ਕਹਿੰਦਾ, ਦਿਲ ਕੇ ਫਫੋਲੇ ਜਲ ਉਠੇ ਦਾਮਨ ਕੇ ਦਾਗ ਸੇ। ਸੁਣਦਾ ਜੀ, ਦਿਲ ਕੇ ਫਫੋਲੇ ਜਲ ਉਠੇ ਦਾਮਨ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ। ਜੋ ਕੁਛ ਦਰਬਾਰ ਸਾਹਿਬ ਦੇ ਵਿੱਚ ਹੋਇਆ, ਇਹ ਇੰਨੀ ਬੇਸ਼ਰਮੀ ਵਾਲੀ ਗੱਲ ਆ ਕਿ ਮੇਰੇ ਕੋਲ ਸ਼ਬਦ ਨਹੀਂ, ਮੈਂ ਇਹ ਰੇਡੀਓ ਤੇ ਬੋਲ ਨਹੀਂ ਸਕਦਾ, ਮੇਰੇ ਅੰਦਰ ਜ਼ਰੂਰ ਹੈਗੇ, ਸ਼ਰਮ ਆਉਣੀ ਚਾਹੀਦੀ ਆ। ਅਸੀਂ ਇੱਕ ਗੁਰੂ ਦਾ ਅੰਮ੍ਰਿਤ ਛਕਿਆ, ਅਸੀਂ ਗੁਰਸਿੱਖ ਭਰਾ ਆ, ਜਾਂ ਆਪਣੇ ਆਪ ਨੂੰ ਕਹਿੰਦੇ ਛਕਣ ਵੇਲੇ ਅਸੀਂ ਗੁਰਸਿੱਖ ਭਰਾ ਆ, ਕਿਰਪਾਨਾਂ ਕੱਢ ਕੇ, ਚੂਹੇ ਦੀਆਂ ਪੱਗਾਂ ਲਾ ਕੇ, ਡੰਡੇ ਮਾਰ ਕੇ, ਭਾਵਾਂ ਉਹ ਕੋਈ ਵੀ ਆ, ਭਾਵਾਂ ਕਿਸੇ ਵੀ, ਮਤਲਬ ਉਸ ਸਿੱਖ ਹੋ ਨਹੀਂ ਸਕਦਾ ਜੋ ਬੰਦਾ ਇਹ ਕੰਮ ਕਰਦਾ, ਉਹ ਭੇਖੀ ਸਿੱਖ ਹੈ। ਜੋ ਕੁਛ ਦੁਨੀਆਂ ਨੂੰ ਦਿਖਾ ਲਿਆ, ਤੁਸੀਂ ਆਪੋਜੀਸ਼ਨ ਦੀਆਂ ਹਿੰਦ ਸਮਾਚਾਰ ਅਖਬਾਰ ਪੜ੍ਹ ਕੇ ਦੇਖੋ, ਉਹ ਕੀ ਲਿਖਦੇ ਆ, ਕਿੰਨੀ ਕੁ ਤੁਹਾਡੀ ਇੱਜ਼ਤ, ਕਿੰਨੇ ਕੁ ਤੁਹਾਡੇ ਮੈਡਲ ਪੈਂਦੇ ਨੇ ਸਿਰ ਦੇ ਵਿੱਚ। ਸ਼ਰਮ ਆਉਣੀ ਚਾਹੀਦੀ ਆ, ਬੜੇ ਬੜੇ ਲੀਡਰ ਚਾਰ ਚਾਰ ਫੁੱਟੀਆਂ ਕਿਰਪਾਨਾਂ ਚੱਕੀ ਫਿਰਦੇ ਆ, ਵੀ ਤੁਹਾਨੂੰ ਉਸ ਵੇਲੇ ਗੁਰੂ ਚੇਤੇ ਨਹੀਂ ਆਉਂਦਾ, ਗੁਰੂ ਅਮਰ ਰਾਮਦਾਸ ਸਾਹਿਬ ਮਹਾਰਾਜ ਚੇਤੇ ਨਹੀਂ ਆ, ਤੁਸੀਂ ਲੜਦੇ ਹੋ, ਜਾਤੀ ਲੜਨ ਜਾਂਦੇ ਹੋ। ਦੂਸਰੀ ਗੱਲ, ਇੱਕ ਇੰਨੀ ਪਵਿੱਤਰ ਜਗ੍ਹਾ ਆ ਜਿਹਦੇ ਲਈ ਮੁਸਲਮਾਨ ਵੀ ਕਵੀ ਨੇ ਲਿਖਿਆ ਕਿ ਹਾਜੀ ਆ ਮੱਕੇ ਕੀ ਜਾਣਾ ਰੱਬ ਨੂੰ, ਸੋਰੀ, ਹਾਜੀ ਆ ਮੱਕੇ ਕੀ ਜਾਣਾ ਰੱਬ ਨੂੰ ਇੱਥੇ ਦੇਖ ਲਾ, ਕਹਿੰਦਾ ਨੂਰ ਤੂਰ ਦੀ ਅੱਗ ਵੜ ਰਹੀ ਹੈ, ਅੱਖੀਆਂ ਨੂੰ ਸੇਕ ਲਾ। ਜਦ ਬਗਾਨੇ ਬੰਦੇ, ਜਿਨ੍ਹਾਂ ਨੂੰ ਅਸੀਂ ਬਗਾਨੇ ਕਹਿੰਦੇ ਆ, ਇਨਸਾਨ ਤਾਂ ਇੱਕੋ ਹੀ ਹੁੰਦਾ, ਉਹ ਇਹ ਕੁਛ ਲਿਖ ਸਕਦੇ ਆ, ਸਾਨੂੰ ਆਪਣੇ ਆਪ ਕੋਈ ਸ਼ਰਮ ਨਹੀਂ ਆਉਂਦੀ, ਕੋਈ ਹਿਆ ਨਹੀਂ, ਸਾਨੂੰ ਕੋਈ ਇੱਜ਼ਤ ਨਹੀਂ ਹਰਿਮੰਦਰ ਸਾਹਿਬ ਦੀ, ਸਾਨੂੰ ਗੁਰੂ ਸਾਹਿਬ ਦੀ ਕੋਈ ਇੱਜ਼ਤ ਨਹੀਂ। ਜੇ ਉੱਥੇ ਜਾ ਕੇ ਅਸੀਂ ਇਹ ਕੰਮ ਕਰਦੇ ਹਾਂ, ਕਰੋੜਾਂ ਬੰਦੇ ਉੱਥੇ ਆ ਕੇ ਆਪਣਾ ਸੀਸ ਮੱਥੇ ਰਗੜਦੇ ਨੇ, ਬੜੇ ਦੁੱਖ ਦੀ ਗੱਲ ਹੈ। ਹਾਂਜੀ
ਕੰਗ ਸਾਹਿਬ, ਤੁਹਾਡੀ ਗੱਲ ਤੋਂ ਮੈਨੂੰ ਵੀ ਇੱਕ ਸ਼ੇਅਰ ਚੇਤੇ ਆ ਗਿਆ। ਥੋੜੇ ਦਿਨ ਪਹਿਲਾਂ ਨਾ ਸਤਨਾਮ ਸਿੰਘ ਖੁਮਾਰ ਹੋਰਾਂ ਦਾ ਸ਼ੇਅਰ ਡਾਕਟਰ ਪੰਨੂ ਦੀ ਇੱਕ ਰਚਨਾ ਚ ਪੜ੍ਹਿਆ ਸੀ ਮੈਂ। ਸਤਨਾਮ ਸਿੰਘ ਖੁਮਾਰ ਬਹੁਤ ਗਜ਼ਬ ਦੇ ਸ਼ਾਇਰ ਹੋਏ ਆ ਜੀ, ਪਰ ਉਹਨਾਂ ਨੂੰ ਉਹ ਲਾਈਨ ਲਾਈਟ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਆ। ਪਰ ਮੈਨੂੰ ਪਤਾ ਉਹਨਾਂ ਦੀ ਇੱਕ ਬੁੱਕ ਹੁਣ ਸਾਹਿਬ ਨੇ ਸੰਪਾਦਿਤ ਕੀਤੀ ਆ, ਪਹੁੰਚੀ ਸੀ ਨਾ ਲੋਕਾਂ ਕੋਲੇ, ਤੇ ਉਹ ਉਹਨਾਂ ਦੇ ਕੱਲਾ ਕੱਲਾ ਸ਼ੇਅਰ ਆ ਜਿਹੜਾ ਉਹ ਬਾ ਕਮਾਲ ਆ। ਤੇ ਉਹਨਾਂ ਨੇ ਸ਼ੇਅਰ ਚ ਲਿਖਿਆ ਸੀ, ਕਹਿੰਦੇ ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ, ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ, चोर तेरा तेरे अंदर से ही पकड़ा जाएगा।
तो बिल्कुल
हाँ एवं अभी दूजे नु इल्जाम दे जाने भी आर एस एस ए कर रही है फलाना कर रही है
गुरबाणी लिखा मन जानत सब बात जानत ही औगन करे गुरु ग्रंथ साहब महाराज दर्ज किया मन सब कुछ जानता कि बंदे नु नहीं पता मैं की काम करदा ओदा अंदर दा जानदा दुनिया नु शक ना पता होवे असि इहनू तां प्रतिरोध नहीं है ਇਹ ਫਲਾਨਾ ਸਰਬੱਤ ਖਾਲਸਾ ਤੇ ਤੂੰ ਬਹੁਤੇ ਔਖੇ ਦਾ ਆਪਣਾ ਵੱਖਰਾ ਬਣਾ ਲਓ
ਜਿਹੜੀ ਜਿਹੜੀ ਮੈਨੂੰ ਤਾਂ ਅੱਜ ਦੇ ਅਖਬਾਰ ਤੋਂ ਇੱਕ ਹੋਰ ਚੰਗਿਆੜੀ ਦੇਖਦੀ ਆ ਉਹ ਚੰਗਿਆੜੀ ਇਹ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਚ ਹੋਰ ਵੱਡਾ ਕਲੇਸ਼ ਸ਼ੁਰੂ ਹੋਣ ਜਾ ਰਿਹਾ ਕਿਉਂਕਿ ਅੱਜ ਜਥੇਦਾਰਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਾਂਗੇ ਮੁਤਵਾਜੇ ਜਥੇਦਾਰਾਂ ਦੇ ਉੱਤੇ ਜੋ ਜੇ ਉਹ ਮੁਤਵਾਜੇ ਜਥੇਦਾਰਾਂ ਦੇ ਉੱਤੇ ਹੁਣ ਤੱਕ ਤਾਂ ਉਹਨੂੰ ਇਗਨੋਰ ਦੀ ਪਾਲਿਸੀ ਅਪਣਾਉਂਦੇ ਰਹੇ ਸੀ ਇਹ ਵੀ ਟਿਕ ਜੂ ਗੱਲ ਪਰ ਉਹ ਨਹੀਂ ਟਿਕੀ ਤਾਂ ਹੁਣ ਇੱਕ ਨਵੀਂ ਕਾਰਵਾਈ ਕਰਨੀ ਜਾ ਰਹੀ ਆ ਜਿਹੜੇ ਜਥੇਦਾਰ ਆ ਜਿਹਨਾਂ ਨੂੰ ਆਪਾਂ ਕਹਿ ਸਕਦੇ ਅਫੀਸ਼ੀਅਲ ਜਥੇਦਾਰ ਆ ਉਹ ਹੁਣ ਕਾਰਵਾਈ ਕਰਨ ਬਾਰੇ ਅੱਜ ਉਹਨਾਂ ਨੇ ਬਿਆਨ ਦਿੱਤਾ ਤੇ ਜਦੋਂ ਕੋਈ
ਕਾਰਵਾਈ
ਫਿਰ ਤੁਹਾਨੂੰ ਪਤਾ ਹੀ ਆ
ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਚਾਹੀਦਾ ਅਸੀਂ ਸਿੱਖਿਆ ਪੜ੍ਹਾਇਆ ਇਦੋਂ ਪਰੇ ਸਾਡਾ ਪੇ ਇੱਕ ਵਾਰ ਸਾਡੀ ਮਾਂ ਇੱਕ ਵਾਰ ਸਾਡੀ ਜਨਮ ਭੂਮੀ ਇੱਕ ਵਾਰ ਫਿਰ ਵੀ ਛਿੱਤੋ ਛਿੱਤਰੀ ਉਹਨੇ ਸ਼ਰਮ ਆਉਣੀ ਚਾਹੀਦੀ ਆ ਹੁਣ ਮੈਂ ਇਦੋਂ ਬੜੇ ਤੁਹਾਡੇ ਲਫ਼ਜ਼ ਮੈਂ ਨਹੀਂ ਕਹਿ ਸਕਦਾ ਬਹੁਤ ਦੁੱਖ ਦੀ ਗੱਲ ਆ ਸਿਰ ਨੀਵਾਂ ਹੋ ਜਾਂਦਾ ਜਦ ਕੋਈ ਬੰਦਾ ਸਾਨੂੰ ਦੱਸਦਾ ਤੁਸੀਂ ਆਹ ਕੰਮ ਕਰਦੇ ਆ ਮਿਹਰਬਾਨੀ ਜੀ
ਮਿਹਰਬਾਨੀ ਮਿਹਰਬਾਨੀ ਸਰਦਾਰ ਗਿਆਨ ਸਿੰਘ ਟੰਗ ਬ੍ਰਿਸਬਨ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਆਵਾਜ਼ ਦੇ ਬਾਰੇ ਚ ਮੋਹਰ ਲਾਤੀ ਹੈ ਸੰਦੀਪ ਕੌਰ ਹੋਰਾਂ ਨੇ ਕਹਿੰਦੇ ਨਹੀਂ ਸਾਡੇ ਕੋਲ ਤਾਂ ਆਵਾਜ਼ ਸਹੀ ਆ ਰਹੀ ਆ ਸੋ ਕੰਗ ਸਾਹਿਬ ਆਪਣਾ ਡਿਵਾਈਸ ਆ ਰੀਸਟਾਰਟ ਕਰ ਲਓ ਜੀ ਤੇ ਮੈਨੂੰ ਇੱਧਰ ਮੈਸੇਜ ਆਇਆ ਜੀ ਜਸਨਜੋਤ ਸਿੰਘ ਹੋਰਾਂ ਦਾ ਕਹਿੰਦੇ ਜੀ ਸ਼ੇਅਰ ਦੁਬਾਰੇ ਪੜ੍ਹ ਕੇ ਸੁਣਾਇਓ ਕੁਮਾਰ ਸਾਹਿਬ ਦਾ ਅਸੀਂ ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ ਚੋਰ ਤੇਰਾ ਤੇਰੇ ਅੰਦਰ ਸੇ ਹੀ ਪਕੜਾ ਜਾਏਗਾ ਸੋ ਬਿਲਕੁਲ ਜੀ ਦੂਜਿਆਂ ਨੂੰ ਇਲਜ਼ਾਮ ਦੇਣਾ ਬਹੁਤ ਸੌਖਾ ਪਰ ਚੋਰ ਹਮੇਸ਼ਾ ਸਾਡਾ ਸਾਡੇ ਅੰਦਰ ਹੀ ਹੁੰਦਾ ਤੇ ਉਹੀ ਚੀਜ਼ ਸਾਡੀ ਸਿੱਖ ਕੌਮ ਦੇ ਮਾਮਲੇ ਚ ਚੱਲ ਰਹੀ ਹੈ ਜੀ ਅਗਲਾ ਜਿਹੜਾ ਮੈਸੇਜ ਆਇਆ ਜੀ ਸਾਡੇ ਕੋਲੇ ਉਹ ਆਇਆ ਜੀ ਪ੍ਰੀਤ ਰਹਿਲ ਹੋਰਾਂ ਦਾ ਗੁੱਡ ਮਾਰਨਿੰਗ ਮਿੰਟੂ ਬਾਈ ਜੀ ਆਈ ਐਮ ਪ੍ਰੀਤ ਰਹਿਲ ਫਰੋਮ ਬਲਗੂਲ ਦਾ ਪਿਟਿੰਗ ਕਕੰਬਰ ਪਿਆ ਦਾਤਾ ਜੀ ਕਕੰਬਰ ਤੋੜ ਰਹੇ ਆ ਸੋ ਬਹੁਤ ਵਧੀਆ ਜੀ ਕਾਫੀ ਹੁਣ ਤਾਂ ਭਾਅ ਵੀ ਸੋਹਣਾ ਕੱਲ ਕਿਉਂਕਿ ਮੈਂ ਵੀ ਦੇਖਿਆ ਮਾਰਕੀਟ ਚੋਂ ਮੈਂ ਵੀ ਇੱਕ ਖੀਰਾ ਲੈ ਕੇ ਆਇਆ ਸੀਗਾ ਤੇ ਉਹ ਵੀ$2.5 ਦਾ ਮਿਲਿਆ ਸੀ ਉਮੀਦ ਆ ਚੰਗੇ ਪੈਸੇ ਬਣ ਰਹੇ ਹੋਣੇ ਹਰਕਮਰ ਸਿੰਘ ਜੁੜਿਆ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਐਂਡ ਆਲ ਹਰਮਨ ਰੇਡੀਓ ਲਿਸਨਰਸ ਪ੍ਰੋਗਰਾਮ ਗੋਇੰਗ ਗੁੱਡ ਥੈਂਕਸ ਕਮਰ ਸੰਧੂ ਮੈਲਬਨ ਸੋ ਬਹੁਤ ਮਿਹਰਬਾਨੀ ਜੀ ਮਧੂਸੂਦਨ ਜੁੜੇ ਆ ਜੀ ਮਧੂਸੂਦਨ ਰਾਜੂ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਆਈ ਜਸਟ ਵਾਂਟ ਟੂ ਸ਼ੇਅਰ ਸਮਥਿੰਗ Yesterday we went to Diwali Mela at Canberra. There is some food stall and I saw alcohol stall as well. I would like to say something about this best family event. Thanks. So, bilkul ji untaiyan pehla vi notice kitiyan jandiyan vi kya janda hai family event aade par utthe alcohol jehdi parosi jandi aa ਤਾਂ ਉਹ ਕਦੇ ਵੀ ਜਾਇਜ਼ ਨਹੀਂ ਹੈ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਪ੍ਰਬੰਧਕਾਂ ਨੂੰ ਇਸ ਮਾਮਲੇ 'ਚ ਜ਼ਰੂਰ ਟਾਈਮ ਕੱਢ ਕੇ ਲੈਟਰ ਲਿਖਿਓ ਈਮੇਲ ਪਾਇਓ ਤਾਂ ਕਿ ਗਾਂਹ ਤੋਂ ਇਹ ਉਨਤਾਈ ਨਾ ਹੋਵੇ ਪਰ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਲੋਕਾਂ ਦੇ ਹੀ ਕੰਮ ਹੀ ਇੱਥੇ ਹੋ ਜਾਂਦੇ ਆ ਵੀ ਸਾਨੂੰ ਕੁਝ ਨਾ ਕੁਝ ਚੀਜ਼ਾਂ ਦਾ ਜਿਹੜਾ ਵਾਪਰਨ ਤੋਂ ਬਾਅਦ ਪਤਾ ਲੱਗਦਾ ਜਿਵੇਂ ਸਿੱਖ ਖੇਡਾਂ ਦੇ ਵਿੱਚ ਮੇਰਾ ਪਰਸਨਲ ਐਕਸਪੀਰੀਅੰਸ ਆ ਜੀ ਅਸੀਂ ਉਹਦੇ 'ਚ ਲਿਖਿਆ ਸੀ ਅਲਕੋਹਲ ਫਰੀ ਇਵੈਂਟ ਤਾਂ ਮੈਨੂੰ ਘੱਟੋ ਘੱਟ 10 ਬੰਦਿਆਂ ਨੇ ਪੁੱਛਿਆ ਵੀ ਅਲਕੋਹਲ ਫਰੀ ਮਿਲੂ ਉੱਥੇ ਸੋ ਇਹ ਸੋਚ ਹੁੰਦੀ ਹੈ ਜੀ ਆਪੋ ਆਪਦੀ ਇਹਨਾਂ ਨੂੰ ਇਹੀ ਲੱਗਿਆ ਵੀ ਅਲਕੋਹਲ ਫਰੀ ਦੇਣਗੇ ਇੱਥੇ ਸੋ ਸਾਡੇ ਨਾਲ ਜਿਹੜੇ ਮੈਸੇਜਾਂ ਜ਼ਰੀਏ ਸੱਜਣ ਮਿੱਤਰ ਬਹੁਤ ਸਾਰੇ ਜੁੜੇ ਆ ਜੀ ਕੁਲਦੀਪ ਕੌਰ ਹੋਰਾਂ ਨੇ ਆਵਾਜ਼ ਦੇ ਉੱਤੇ ਮੋਹਰ ਲਾਈ ਹੈ ਜੀ ਆਵਾਜ਼ ਸਾਫ਼ ਸੁਥਰੀ ਆ ਰਹੀ ਹੈ ਸੋ ਦੋਸਤੋ ਫੋਨ ਲਾਈਨਾਂ ਤੁਹਾਡੇ ਲਈ ਖੁੱਲੀਆਂ ਹੋਈਆਂ ਨੇ ਜੇ ਤੁਸੀਂ ਚਾਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਨੂੰ ਖੁਸ਼ੀ ਹੋਊਗੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਪਰ ਫਿਲਹਾਲ ਜਿਹੜਾ ਮੈਨੂੰ ਲੱਗਦਾ ਵੀ ਮੈਂ ਵੀ ਇੱਕ ਛੋਟਾ ਜਿਹਾ ਬ੍ਰੇਕ ਲੈ ਲਾਂ ਤਾਂ ਜਾ ਕੇ ਬਿਹਤਰ ਆ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਤੁਹਾਡੇ ਨਾਲ ਹੋਰ ਅਗਲਾ ਥੋੜਾ ਅੱਧਾ ਪੌਣਾ ਘੰਟਾ ਹੋਰ ਸਾਂਝ ਪਾਉਣੀ ਆ ਤੇ ਫਿਰ
ਅਸੀਂ ਵੀ ਕੰਮਾਂ ਕਾਰਜਾਂ ਚ ਬਿਜ਼ੀ ਹੋਣਾ ਤੇ ਅਸੀਂ ਵੀ ਕੰਮਾਂ ਕਾਰਜਾਂ ਚ ਬਿਜ਼ੀ ਹੋਣਾ ਤੇ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ। ਫੋਨ 0425-888-856।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755 ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ, ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CG Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ ਬਲੈਕਟਾਊਨ ਸਿਡਨੀ।
ਸਿਡੀ ਬੈਟਰੀਜ਼।
ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਹਰਮਨ ਰੇਡੀਓ ਦੇ ਸਾਰੇ ਲਿਸਨਰਾਂ ਨੂੰ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਗੇ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਏ ਸਨ ਤੇ ਸੁਨੇਹਿਆਂ ਦੇ ਨਾਲ ਨਾਲ ਫੋਨ ਲਾਈਨ ਵੀ ਖੁੱਲੀਆਂ ਜੀ, ਜੇ ਤੁਸੀਂ ਗੱਲਬਾਤ ਕਰਨੀ ਚਾਹੋ ਤਾਂ ਤੁਹਾਨੂੰ ਜੀਆਂ ਨੇ। ਤੇ ਇੱਧਰ ਸਾਡੇ ਨਾਲ ਬਾਈ ਪਿੰਦਰ ਸੇਖੋਂ ਜੁੜੇ ਆ ਤੇ ਕਹਿੰਦੇ ਬਾਈ ਪਿੰਦਰਾਂ ਦਾ ਕਹਿੰਦੇ ਬਾਈ ਜਿਹੜੇ ਭਾ ਦੀ ਗੱਲ ਕੀਤੀ ਆ ਖੀਰਿਆਂ ਦੇ, ਉਹ ਫਾਇਦੇ ਤਾਂ ਏਜੰਟ ਹੀ ਲੈ ਜਾਂਦੇ ਆ ਰਾਹ ਵਾਲੇ, ਜਿਮੀਦਾਰ ਦੇ ਪੱਲੇ ਤਾਂ ਉਹੀ ਕੁਛ ਹੀ ਆ ਜਿਹੜਾ ਪਹਿਲਾਂ ਅਸੀਂ ਇੰਡੀਆ ਦੇ ਵਿੱਚ ਵੀ ਗੱਲ ਕਰਦੇ ਹਾਂ ਵੀ ਮੰਡੀਕਰਨ ਦੇ ਵਿੱਚ ਜਾਂ ਮਾਰਕੀਟਿੰਗ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਆ, ਵਿਚੋਲੀਆ ਹਮੇਸ਼ਾ ਪੈਸੇ ਬਣਾ ਜਾਂਦਾ। ਖੀਰਾ ਪੈਦਾ ਕਰਦਾ ਜਿਹੜਾ ਬੰਦਾ ਜਾਂ ਕੋਈ ਵੀ ਫਸਲ ਪੈਦਾ ਕਰਦਾ ਤਾਂ ਉਹਦੇ ਪਿੱਛੇ ਉਹਦੇ ਐਫਰਟ ਲੱਗੇ ਹੁੰਦੇ ਆ, 6 ਮਹੀਨੇ ਲੱਗੇ ਹੁੰਦੇ ਆ, ਤੇ ਪਰ ਇੱਕ ਏਜੰਟ ਹੁੰਦਾ ਉਹਨੇ ਹੀ ਪੈਸੇ ਇੱਧਰੋਂ ਲੈ ਕੇ ਉੱਧਰ ਮਾਲ ਵੇਚਣ ਦੇ ਵਿੱਚ ਬਣਾ ਲੈਂਦਾ। ਇਹ ਦੇਖੋ ਜੀ, ਇਹ ਕੁਦਰਤ ਦੇ ਕੰਮ ਆ ਜੀ, ਕਰਮਾਂ ਦੇ ਖਰਚੇ ਆ। ਹਰੇਕ ਬੰਦੇ ਨੂੰ, ਕਈ ਲੋਕ ਈਜ਼ੀ ਮਨੀ ਲਈ ਪੈਦਾ ਹੋਏ ਹੁੰਦੇ ਆ ਤੇ ਕਈ ਹੁੰਦੇ ਆ ਮੇਰੇ ਵਰਗੇ ਜਿਨ੍ਹਾਂ ਨੂੰ ਹਾਰਡ ਜਿਹੜੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਲਿਮਿਟ ਆਉਂਦੀ ਹੈ। ਤੇ ਇੱਧਰ ਕਾਲ ਆ ਗਈ ਜੀ ਸਾਡੇ ਕੋਲ ਇੰਦਰਜੀਤ ਸਿੰਘ ਹੋਰਾਂ ਦੀ ਕੈਲੀਫੋਰਨੀਆ ਤੋਂ। ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਬਾਈ, ਤੁਹਾਨੂੰ ਆਪਣੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੇ।
ਜੀ ਜੀ ਪਿਆਰ ਭਾਈ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਆ ਜੀ ਕੈਲੀਫੋਰਨੀਆ ਦੇ?
ਵਧੀਆ ਭਾਜੀ, ਠੀਕ ਠਾਕ ਆ। ਥੋੜੀ ਬਹੁਤ ਅੱਗਾਂ ਜਿਹਾ ਲੱਗੀਆਂ ਉੱਧਰ ਨੌਰਥ ਵਾਲੀ ਸਾਈਡ ਤੇ 3-4 ਪਲੇਸਾਂ ਤੇ, ਬਾਕੀ ਤਾਂ ਠੀਕ ਹੈ। ਜਦੋਂ
ਦਿੱਲੀ ਹਾਂਜੀ, ਮੈਂ ਦੇਖ ਰਿਹਾ ਸੀ ਬਹੁਤ ਭਿਆਨਕ ਅੱਗ ਸੀ ਤੇ ਟਿਕਾ ਹੋਇਆ ਹੁਣ ਕਿ ਨਹੀਂ?
ਥੋੜਾ ਜਿਹਾ ਭਾਜੀ ਕੰਟਰੋਲ ਜਿਹਾ, ਪਰ ਪੂਰਾ ਨੀ ਹਾਲੇ। 3-4 ਜਗ੍ਹਾ ਤੇ ਜਿੱਦਾਂ ਸਾਊਥ ਵਿੱਚ ਨੌਰਥ ਵਿੱਚ ਉੱਧਰ ਜਿੱਧਰ ਵਾਈਨ ਮੋਨ ਅੰਗੂਰ ਅੰਗਾਰ ਸੀਗੇ ਉੱਧਰ ਤੋਂ ਜ਼ਿਆਦਾ ਨੁਕਸਾਨ, ਕੋਈ ਉੱਧਰ ਕਦੀ ਅੱਜ ਤਾਈ ਮਤਲਬ ਸੋਚਿਆ ਨੀ ਸੀਗਾ ਜਿੱਦਾਂ ਕਹਿ ਲਈਏ, ਤਾਂ ਵੀ ਜ਼ਿਆਦਾ ਉੱਧਰ ਜ਼ਿਆਦਾ
ਜੰਗਲ ਆ ਜਾਂ ਉਹ ਏਰੀਆ ਵੀ ਸੜਿਆ ਜਿਹੜਾ ਜਿਹਦੇ ਚ ਅੰਗੂਰਾਂ ਦੀ ਖੇਤੀ ਸੀ?
ਬਾਈ ਖੇਤੀ ਅੰਗੂਰਾਂ ਦਾ ਵੀ ਸੜਿਆ, ਘਰਾਂ ਦੇ ਵਿੱਚ ਵੀ ਗਈ ਆ ਤੇ ਪੱਧਰਾ ਵੀ ਹੈਗਾ ਜਿੱਦਾਂ ਸਾਰੇ ਤਰ੍ਹਾਂ ਦਾ ਉੱਥੇ ਏਰੀਆ। ਪਹਾੜਾਂ ਦੇ ਉੱਪਰ ਜਿੱਦਾਂ ਇਹਨਾਂ ਨੇ ਅੰਗੂਰ ਵੀ ਲਾਇਆ ਹੁੰਦਾ ਜਿੱਦਾਂ ਮਤਲਬ ਲੈਵਲ ਦੇ ਹਿਸਾਬ ਨਾਲ, ਜਿੱਦਾਂ ਪੱਧਰੇ ਵੀ ਆ ਸਮੁੰਦਰ ਦੇ ਨਾਲ, ਉਧਰ ਥੋੜਾ ਏਰੀਆ ਪੈ ਜਾਂਦਾ ਆ ਤੇ ਏਰੀਆ ਮਤਲਬ ਵਧੀਆ ਏਰੀਆ ਚ ਆ ਜਾਂਦਾ। ਵੈਸੇ ਉਹ ਪਤਾ ਨੀ ਕਿੱਦਾਂ, ਇੱਕ ਵਾਰੀ ਏਦਾਂ ਨਾ ਭਾਜੀ ਜਦੋਂ ਸੁੱਕੀ ਅੱਗ ਬੁੱਝ ਵੀ ਜਾਂਦੀ ਆ, ਜਦੋਂ ਗਿੱਲੀ ਘਾਹ ਨੂੰ ਜਾਂ ਹਰੇ ਘਾਹ ਨੂੰ ਜਾਂ ਹਰੇ ਬੂਟਿਆਂ ਨੂੰ ਅੱਗ ਪੈ ਜਾਂਦੀ, ਜੇ ਤੇਲ ਹੁੰਦਾ ਜਿੱਦਾਂ ਉਹ ਬੁਝਾਉਣੀ ਵੀ ਔਖੀ ਬਹੁਤ ਹੋ ਜਾਂਦੀ ਆ। ਹਵਾ ਬਹੁਤ ਜਲਦੀ ਭਾਜੀ, ਉਹ ਵੀ ਪ੍ਰੋਬਲਮ ਆ।
ਜੀ 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 ਤੇ ਕੁਦਰਤ ਦੀਆਂ ਆਫਤਾਂ ਮੈਂ ਦੇਖ ਰਿਹਾ ਸੀ ਅਮਰੀਕਾ ਚ ਸਾਡੇ ਡਾਕਟਰ ਜਸਪ੍ਰੀਤ ਹੋਰਾਂ ਨੇ ਮੈਨੂੰ ਭੇਜਿਆ ਸੀਗਾ ਇੱਕ ਮੈਸੇਜ ਵੀ ਉਹਦੇ ਚ ਮੈਂ ਪੜ੍ਹ ਰਿਹਾ ਸੀ ਵੀ ਕੁਦਰਤ ਦੀਆਂ ਆਫਤਾਂ ਐਤਕੀ ਕੈਲੀਫੋਰਨੀਆ ਤੇ ਕਈ ਜਗ੍ਹਾ ਅਮਰੀਕਾ ਦੇ ਕਹੀਏ ਤੇ ਕਾਫੀ ਪਈਆਂ ਕਈ ਪਾਸੇ ਹੜਾ ਹੜਾ ਨੇ ਬੜਾ ਰੋੜਿਆ ਤੂਫਾਨ ਨੇ ਰੋੜਿਆ ਬਹੁਤ ਕੁਛ ਜਿਹੜਾ ਹੋਇਆ ਤੇ ਇਹ ਵੀ ਕਹਿੰਦੇ ਟਰੰਪ ਕੁਝ ਕੁ ਚੀਜ਼ਾਂ ਟਰੰਪ ਨੇ ਰੋੜਤੀਆਂ ਤੇ ਕੀ ਮਹਿਸੂਸ ਰਾਜੇ ਲਾਉਣੇ ਆ
ਕੁਦਰਤੀ ਥੋੜਾ ਹੋ ਲੋਕ ਵੀ ਕਈ ਵਾਰ ਸਿਗਟਾਂ ਸੁਗਟਾਂ ਭਾਜੀ ਪੀ ਕੇ ਛੱਡ ਦਿੰਦੇ ਪਤਾ ਥੋੜਾ ਲੱਗਦਾ ਬਾਅਦ ਕੀ ਪਤਾ ਲੱਗਦਾ ਭਾਜੀ ਲੋਕ ਘੁੰਮਦੇ ਬਹੁਤ ਆ ਇਹਨੂੰ ਆਪਾਂ ਇਗਨੋਰ ਨੀ ਕਰ ਸਕਦੇ ਕਿਉਂਕਿ ਲੋਕ ਬਹੁਤ ਸਿਗਟਾਂ ਪੀਂਦੇ ਭਾਜੀ ਕਿਸੇ ਨੇ ਮੰਨਣਾ ਥੋੜਾ ਹੁੰਦਾ ਹੈ ਨਾ ਪਤਾ ਲੱਗਦਾ ਬਾਅਦ ਚ ਹੋ ਗਿਆ ਤਾਂ ਹੋ ਗਿਆ ਕੰਮ ਕਿਉਂਕਿ ਜਿਹੜੇ ਲੱਗ ਜਾਂਦੀ ਆ ਮੁੜ ਕੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਇਹਨਾਂ ਪਲੇਸਾਂ ਤੇ
ਜੀ 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 ਟਰੰਪ ਦੇ ਰਾਜ ਚ ਇਸ ਟਾਈਮ ਰਹਿ ਰਹੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੀ ਵੋਟ ਬਣੀ ਹੋਈ ਆ ਜੇ ਬਣੀ ਹੋਈ ਆ ਤਾਂ ਤੁਸੀਂ ਵੋਟ ਕਿਹਨੂੰ ਪਾਈ ਸੀ
ਭਾਜੀ ਵੋਟ ਮੇਰੀ ਬਣੀ ਆ ਮੈਂ ਤਾਂ ਭਾਜੀ ਆਪਣੇ ਕੀ ਉਹਦਾ ਨਾਂ ਯਾਰ ਡੈਮੋਕ੍ਰੇਟ ਨੂੰ ਪਾਈ ਸੀਗੀ ਕਲਿੰਟਨ ਨੂੰ ਡੈਪੋਟੇਸ਼ਨ ਹੋਈ ਨਾ ਉਹਨਾਂ ਦੇ ਰਾਜ ਹੋਈ ਸੀ ਡੈਮੋਕ੍ਰੇਟਾਂ ਦੇ ਹੋਈ ਆ ਪਰ ਉਹ ਰੌਲਾ ਨੀ ਪਾਉਂਦੇ ਸੀਗੇ ਹਾਂਜੀ ਜੇ ਤੁਸੀਂ ਵੇਰਵੇ ਦੇਖੋਗੇ ਲਿਖਤੀ ਯਾਨੀ ਕਿ ਡਾਟਾ ਉਹਦੇ ਹਿਸਾਬ ਨਾਲ ਤੇ ਜਿੰਨੀ ਵਾਰੀ ਭਾਜੀ ਐਮਨੈਸਟੀ ਦਿੱਤੀ ਔਰ ਰਿਪਬਲਿਕਨਾਂ ਨੇ ਦਿੱਤੀ ਅੱਜ ਤਾਈ ਪਰ ਚੱਕਰ ਇਹ ਆ ਕਈ ਵਾਰੀ ਕਹਿੰਦੇ ਜ਼ਰੂਰੀ ਨੀ ਆਪਾਂ ਮੂੰਹ ਫੱਟ ਕਰਕੇ ਮਤਲਬ ਬੋਲੀਏ ਪਾੜ ਕੇ ਨਾ ਕਈ ਵਾਰ ਉਹ ਨੁਕਸਾਨ ਕਰ ਜਾਂਦਾ ਆ ਉਹ ਡੈਮੋਕ੍ਰੇਟਾਂ ਨੇ ਹੁਣ ਭਾਜੀ ਕੰਟਰੀ ਕਿੱਥੋਂ ਕਿੱਥੇ ਲਿਆਂਦਾ ਸੀਗਾ $36 ਤੋਂ ਭਾਜੀ 67-70 ਤੇ ਚੱਲ ਗਿਆ ਸੀ ਡਾਲਰ ਤੇ ਇਹ ਹੁਣ ਜਿੱਦਾਂ ਇਹ ਹੁਣ ਇਹ ਥੋੜਾ ਜਿਹਾ ਭਾਜੀ ਜਿਹਦੇ ਆਪਾਂ ਵਰਲਡ ਦੇ ਵਿੱਚ ਰਹਿਣਾ ਜਾਂ ਆਪਾਂ ਗੁਆਂਢੀ ਆ ਨਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਨਾ ਉੱਥੇ ਥੋੜਾ ਜਿਹਾ ਟਰੰਪ ਸਾਹਿਬ ਦਾ ਥੋੜਾ ਜਿਹਾ ਬਿਹੇਵ ਕਹਿ ਲਈਏ ਮਤਲਬ ਥੋੜਾ ਜਿਹਾ ਉਂਗਲ ਚੁਕਾਉਣ ਲਈ ਗੱਲ ਕਰਦਾ ਮਤਲਬ ਗੱਲ ਹੁੰਦੀ ਆ ਉਹਦੇ ਉੱਪਰ ਹੁਣ ਕੱਟੜ ਤਾਂ ਆਪਾਂ ਜੋ ਮਰਜ਼ੀ ਕਹੀਏ ਵੀ ਨਹੀਂ ਜਾਂਦਾ ਏਦਾਂ ਉਹ ਵੱਖਰੀ ਚੀਜ਼ ਆ ਤੇ ਡੈਮੋਕ੍ਰੇਟ ਭਾਜੀ ਪੋਲਸੀ ਅੰਦਰ ਖਾਤੇ ਚੱਲਦੇ ਆ ਹਾਂਜੀ
ਤੁਸੀਂ ਕੀ ਗੱਲ ਕਰਨੀ ਚਾਹੁੰਦੇ ਸੀ ਅੱਜ ਡਲਿਟ ਭਾਈ
ਮੈਂ ਤਾਂ ਭਾਜੀ ਉਹੀ ਹੁਣੇ ਭਾਜੀ ਆਪਣੇ ਕਹਿ ਕੇ ਸਰੋਤੇ ਸਾਹਿਬ ਜਿਹੜੀ ਕਹਿ ਕੇ ਗਏ ਆ ਵੀ ਆਪਾਂ ਨਾ ਆਪਾਂ ਜਿੱਦਾਂ ਨੋਰਮਲ ਮੈਂ ਆਪਣੇ ਪਰਸਨਲ ਵੀ ਦੱਸਦਾ ਭਾਜੀ ਤੰਗੀਆਂ ਆਉਂਦੀਆਂ ਆ ਗਰੀਬੀ ਵੀ ਆਉਂਦੀ ਆ ਕਈ ਵਾਰ ਕੰਮ ਵੀ ਖਰਾਬ ਹੋ ਜਾਂਦਾ ਹਨਾ ਉਦੋਂ ਇੰਨਾ ਦੁੱਖ ਨੀ ਲੱਗਦਾ ਜਦੋਂ ਆਪਣੇ ਆ ਜਿੱਦਾਂ ਜਿਹੜੇ ਧਾਰਮਿਕ ਜਿਹਨਾਂ ਨੇ ਆਪਾਂ ਸਾਡੇ ਘਰਦਿਆਂ ਨੇ ਜੋੜਿਆ ਸ਼ੁਰੂ ਤੋਂ ਉਹ ਟਰਬਲ ਆ ਜਿਹੜੇ ਪੱਗਾਂ ਲੈਂਦੀਆਂ ਕਹਿਣ ਦਾ ਮਤਲਬ ਉਦੋਂ ਬਹੁਤ ਜ਼ਿਆਦਾ ਦੁੱਖ ਲਾਵਾ ਹੁਣ ਭਾਜੀ ਮੇਰਾ ਮੈਂ ਤੁਹਾਡੇ ਤੋਂ ਵੀ ਇੱਕ ਕੁਐਸਚਨ ਜਾਂਦਾ ਲਊਂਗਾ ਉਹ ਮੈਨੂੰ ਬਾਅਦ ਤੁਸੀਂ ਦੱਸਿਓ ਤੇ ਇੱਕ ਪਹਿਲਾਂ ਤਾਂ ਇਹ ਵੀ ਦੇਖੋ ਕਿੰਨੀਆਂ ਆਪਣੇ ਸਿੱਖਾਂ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਕਿੰਨੇ ਧੜੇ ਆ ਕਿੰਨੀਆਂ ਸੰਪਰਦਾਵਾਂ ਕਿੰਨੇ ਜਥੇਦਾਰ ਆ ਕਿੰਨੇ ਪਿਆਰੇ ਆ ਹਨਾ ਤੇ ਕਿੰਨੀਆਂ ਮਤਲਬ ਹਰ ਚੀਜ਼ ਡਿਫਰੈਂਟ ਆ ਸਾਰੇ ਜਣੇ ਕਹਿੰਦੇ ਆ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਹਨਾ ਲੰਗਰਾਂ ਦੀ ਪ੍ਰੋਬਲਮ ਆ ਡਰੈਸ ਕੋਡ ਦੀ ਪ੍ਰੋਬਲਮ ਆ ਤੇ ਭਾਜੀ ਸਾਰੇ ਮਤਲਬ ਆਪਣਾ ਤਵੱਜੋ ਇਹ ਰੱਖਦੇ ਆ ਨਾਰਾ ਹੀ ਲਾਉਂਦੇ ਸੀ ਗੁਰੂ ਗ੍ਰੰਥ ਸਾਹਿਬ ਅਸੀਂ ਸਾਰੇ ਮੰਨਦੇ ਪਰ ਇਹਨਾਂ ਚ ਕਿਉਂ ਯੂਨੀਵਰਸਲ ਇਕੁਆਲਿਟੀ ਕਿਉਂ ਨੀ ਹੈਗੀ ਇਹਨੂੰ ਆਪਾਂ ਕਿੱਦਾਂ ਨਾ ਇਹ ਕਿੱਦਾਂ ਕਿਉਂ ਸਮਝ ਹੁਣ ਆਪਾਂ ਗੱਲ ਕਰਦੇ ਤੁਸੀਂ ਮੈਨੂੰ ਕਹਿੰਦੇ ਆ ਵੀ ਆਪਾਂ ਕੋਈ ਡਿਸਕਸ਼ਨ ਕਰਦੇ ਮੈਂ ਰੋਂਗ ਆ ਮੈਂ ਮੰਨ ਲੈਣਾ ਹਨਾ ਵੀ ਮੈਂ ਭਾਜੀ ਹਾਂ ਠੀਕ ਆ ਗੱਲ ਮੁੱਕ ਜਾਂਦੀ ਫੇਰ ਇਹ ਕੋਈ ਮੰਨਣੇ ਨੂੰ ਵੀ ਤਿਆਰ ਨੀ ਹੈਗਾ ਇੱਕ ਪਰਸੈਂਟ ਵੀ ਪਿੱਛੇ ਨੂੰ ਕੋਈ ਪਿਆਰ ਨੀ ਕਰ ਰਿਹਾ ਅੱਜ ਦੀ ਡੇਟ ਚ ਮੇਰਾ ਤੁਹਾਨੂੰ ਭਾਜੀ ਕੁਐਸਚਨ ਇਹ ਆ ਵੀ ਤੁਸੀਂ ਬਹੁਤ ਡੀਪਲੀ ਹਰ ਚੀਜ਼ ਨੂੰ ਦੇਖਦੇ ਆ ਤੁਹਾਡਾ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਮੇਰੇ ਹਿਸਾਬ ਨਾਲ ਤੁਸੀਂ ਇੱਕ ਪ੍ਰੈਡਿਕਸ਼ਨ ਦਿਓ ਵੀ ਇਹ ਸਿੱਖ ਕੌਮ ਅੱਜ ਦੇ ਹਿਸਾਬ ਨਾਲ ਇਕੱਠੀ ਹੋ ਜਾਊਗੀ ਜਾਂ ਨਹੀਂ ਹੋਊਗੀ ਮਤਲਬ ਏਦਾਂ ਤੁਸੀਂ ਥੋੜੀ ਉਸ ਗੱਲ ਨੂੰ ਏਦਾਂ ਡਿਟੇਲ ਚ ਨਾ ਦੱਸਿਓ ਵੀ ਜੇ ਏਦਾਂ ਹੋ ਗਿਆ ਤਾਂ ਉਹ ਕਰ ਸਕਦੇ ਥੋੜਾ ਜਿਹਾ ਸਟ੍ਰੇਟ ਦੱਸਿਓ ਅੱਜ ਦਾ ਮਾਹੌਲ ਦੇ ਕੇ ਪ੍ਰੈਜ਼ੈਂਟ ਜੇ ਇਹ ਨਹੀਂ ਕੋਈ ਚੇਂਜ ਆਉਂਦੀ ਇਹ ਕਦੀ ਕੌਮ ਇਕੱਠੀ ਹੋ ਜਾਊਗੀ ਜਾਂ ਨਹੀਂ ਹੋਊਗੀ ਇਹ ਦੱਸਿਓ
ਦੇਖੋ ਕਾਫੀ ਜਿਹੜਾ ਤੁਹਾਡਾ ਬਾਈ ਜੀ ਅਹਿਮ ਕੁਐਸਚਨ ਆ ਤੇ ਪਰ ਇਹ ਕੁਐਸਚਨ ਦੇ ਉੱਤੇ ਤਾਂ ਕਹਿੰਦੇ ਨੀ ਹੁੰਦੇ ਪੂਰੇ ਦਾ ਪੂਰਾ ਪ੍ਰੋਗਰਾਮ ਪੂਰੀ ਦੀ ਪੂਰੀ ਕਿਤਾਬ ਲਿਖੀ ਜਾ ਸਕਦੀ ਆ ਪਰ ਜੇ ਬਰੀਫਲੀ ਕਹੀਏ ਤਾਂ ਜੇ ਤਾਂ ਹੈਗੇ ਦੇਖੋ ਆਪਾਂ ਹੈਗੇ ਪੋਜੀਟਿਵ ਥਿੰਕਰ ਬੰਦੇ ਆਪਾਂ ਨਹੀਂ ਇਹ ਹਾਰ ਮੰਨਣ ਵਾਲੇ ਤਾਂ ਮੈਂ ਤੁਹਾਨੂੰ ਆਪਣਾ ਇੱਥੋਂ ਦਾ ਪਰਸਨਲ ਐਕਸਪੀਰੀਅੰਸ ਵੀ ਦੱਸਦਾ
ਪਰ ਦੂਜੇ ਪਾਸੇ ਜਿਹੜੀ ਅੱਜ ਦੀ ਪਹਿਲੀ ਨਜ਼ਰੇ ਦਾ ਇਹਦਾ ਜਵਾਬ ਨਾ ਹੀ ਆਉਂਦਾ ਵੀ ਕਿਉਂਕਿ ਜਿਹੜੀ ਅਸੀਂ ਖਿਲਾਰੇ ਇੰਨੇ ਪਾ ਲਏ ਆ, ਪਹਿਲੀ ਨਜ਼ਰੇ ਜੇ ਕਿਸੇ ਨੂੰ ਵੀ ਪੁੱਛੋਗੇ, ਇਕੱਲਾ ਮੈਨੂੰ ਨੀ ਕਿਸੇ ਨੂੰ ਪੁੱਛੋਗੇ, ਤਾਂ ਅੱਜੋ ਹਰੇਕ ਬੰਦਾ ਇਹੀ ਕਹੂਗਾ ਵੀ ਔਖਾ ਲੱਗਦਾ ਯਾਰ ਇਹਨਾਂ ਦਾ ਇਕੱਠਾ ਹੋ ਜਾਣਾ, ਇਹ ਹੋਣਾ ਵੀ ਇਹਨਾਂ ਨੇ ਔਖਾ। ਜੇ ਪੋਜੀਟਿਵ ਥਿੰਕਰ ਆ ਜਾਂ ਅਸੀਂ ਦੇਖੀਏ ਵੀ ਸਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇਹਦੀਆਂ ਪਲੱਸ ਪੁਆਇੰਟ, ਜਿਨ੍ਹਾਂ ਦੇ ਨਾਲ ਜੇ ਕੋਈ ਇੱਕ ਵੀ ਬੰਦਾ ਕੋਈ ਇਹੋ ਜਿਹਾ ਆ ਜੇ ਜਿਹੜਾ ਬੰਦੇ ਜਿਹੜੇ ਬੰਦੇ ਸਭ ਨੂੰ ਪ੍ਰਭਾਵਿਤ ਕਰ ਸਕੇ, ਸਭ ਨਾਲ ਲਾ ਕੇ ਖਾ ਸਕੇ, ਜਾਂ ਸਭ ਨੂੰ ਹੋਰ ਨੀ ਤਾਂ ਲਿਆ ਕੇ ਤੋੜ ਲੈ ਨਾਲ, ਤਾਂ ਇਹ ਚੀਜ਼ ਦੁਰਲੱਭ ਦੀ ਨਹੀਂ ਹੈਗੀ। ਮੈਂ ਹੁਣ ਆਪਣਾ ਨਿੱਜੀ ਤਜਰਬਾ ਦੱਸਦਾ ਜੀ ਵੀ ਨਿੱਜੀ ਤਜਰਬਾ ਇਹ ਆ ਵੀ ਅਸੀਂ ਪਿਛਲੇ ਸਾਲ ਇੱਥੇ ਸਿੱਖ ਖੇਡਾਂ ਕਰਵਾਈਆਂ ਤੇ ਸਿੱਖ ਖੇਡਾਂ ਦੇ ਵਿੱਚ ਅਸੀਂ ਜਿਹੜੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਕਿਤੇ ਨਾ ਕਿਤੇ ਹਾਂਜੀ ਗ੍ਰੋਥਾ ਕਰਦੇ ਕਰਦੇ ਬਾਜੀਆਂ ਹੁੰਦੀਆਂ ਹੈਗੀਆਂ ਤੇ ਉਹ ਬਹੁਤ ਜ਼ਿਆਦਾ ਅਪਸੈਟ ਹੁੰਦਾ ਰਿਹਾ, ਪਰ ਸਾਰਾ ਸਾਊਥ ਆਸਟ੍ਰੇਲੀਆ ਇਕੱਠਾ ਹੋ ਗਿਆ, 99% ਇਕੱਠੇ ਹੋ ਗਏ ਤੇ ਅਸੀਂ ਜੋ ਖੇਡਾਂ ਦੁਨੀਆਂ ਭਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ, ਉਹਨਾਂ ਵਿੱਚ ਨਾ ਇੱਕ ਹੋਰ ਹੌਸਲਾ ਦਿੱਤਾ ਸਾਨੂੰ ਤੇ ਉਸ ਹੌਸਲੇ ਦੇ ਤਹਿਤ ਇੱਕ ਸਾਡੇ ਕੋਲੇ ਹੁਣ ਇੱਕ ਕੰਮ ਵੀ ਹੋ ਗਿਆ, ਜਿਵੇਂ ਹੁਣ ਅਸੀਂ ਦੱਸਣ ਨੂੰ ਰੈਫਰੈਂਸ ਹੋ ਗਈ ਸਾਡੇ ਕੋਲੇ ਵੀ ਅਸੀਂ ਖੇਡਾਂ ਕਰਵਾਈਆਂ ਇਕੱਠੇ ਕੀਤੇ ਇੱਥੇ, ਸੋ ਹੁਣ ਮੇਰੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ, ਪਿਛਲੇ 2 ਵੀਕ ਹੀ ਹੋਏ ਆ ਜਿਹੜੀ ਕੋਸ਼ਿਸ਼ ਨੂੰ ਸ਼ੁਰੂ ਹੋਈ ਆ, ਵੈਸੇ ਤਾਂ ਮੈਂ ਜਿਹਨੂੰ ਵੀ ਇਹ ਕੋਸ਼ਿਸ਼ ਦੱਸਦਾ ਜੇ ਮੈਂ ਪਬਲਿਕਲੀ ਤਾਂ ਨੀ ਕਿਸੇ ਨੂੰ ਦੱਸੀ ਸੀ, ਆਪਣੇ ਸੱਜਣਾ ਮਿੱਤਰਾਂ ਜਾਂ ਲੋਕਾਂ ਨਾਲ ਸਾਂਝੀ ਕੀਤੀ ਸੀਗੀ, ਤਾਂ ਉਹ ਕਹਿ ਉਹ ਮੂਹਰੋਂ ਸ਼ੇਰਾ ਲਾ ਦਿੰਦੇ ਔਖਾ ਐ ਨੀ ਹੋ ਸਕਦਾ, ਪਰ ਮੇਰੀ ਇਹ ਕੋਸ਼ਿਸ਼ ਆ ਵੀ ਮੈਂ ਉਦੋਂ ਵੀ ਕਿਹਾ ਵੀ ਮੋਦੀ ਦਾ ਇਹ ਡਾਇਲੋਗ ਮਾੜਾ ਬੰਦਾ ਹੋਊਗਾ, ਮੋਦੀ ਕ੍ਰਿਮੀਨਲ ਹੋਊਗਾ, ਰੇਸਿਸਟ ਹੋਊਗਾ, ਪਰ ਉਸ ਡਾਇਲੋਗ ਨੇ ਵੀ ਮੁਸ਼ਕਿਲ ਕੰਮ ਮੋਦੀ ਨੀ ਕਰੇਗਾ ਤਾਂ ਔਰ ਕੌਣ ਕਰੇਗਾ, ਤਾਂ ਮੈਨੂੰ ਕਾਫੀ ਹੌਸਲਾ ਮਿਲਿਆ ਉਸ ਡਾਇਲੋਗ ਤੋਂ ਬਾਅਦ, ਤੇ ਮੈਨੂੰ ਲੱਗਿਆ ਵੀ ਮੁਸ਼ਕਿਲ ਕੰਮ ਆ, ਜੇ ਮੁਸ਼ਕਿਲ ਕੰਮ ਫਿਰ ਕਿਸੇ ਨੂੰ ਤਾਂ ਕਰਨਾ ਹੀ ਪਊਗਾ, ਤੇ ਮੈਂ ਹੁਣ ਕੋਸ਼ਿਸ਼ ਦੇ ਵਿੱਚ ਵੀ ਸਾਡੇ ਨਾ 4 ਗੁਰਦੁਆਰਾ ਸਾਹਿਬ ਬਣ ਚੁੱਕੇ ਐਡਲੇਡ ਦੇ ਵਿੱਚ ਤੇ 2 ਹੈਗੇ ਰਿਵਰਲੈਂਡ ਦੇ ਵਿੱਚ, ਮੇਰੀ ਜਿਹੜੀ ਪਹਿਲੀ ਪ੍ਰਾਇਓਰਟੀ ਇਹ ਬਣ ਰਹੀ ਹੈ ਵੀ ਮੈਂ ਪਹਿਲਾ ਸਟੇਟ ਸਾਊਥ ਆਸਟ੍ਰੇਲੀਆ ਬਣ ਗਿਆ ਸਾਡਾ ਜਿੱਥੇ ਕਿ ਸਾਰੇ ਗੁਰਦੁਆਰਿਆਂ ਨੂੰ ਰਲਾ ਕੇ ਅਸੀਂ ਇਕੱਠੇ ਹੋ ਕੇ ਇੱਕ ਗੁਰਦੁਆਰਾ ਕਰ ਲਈਏ, ਤੇ ਇਹ ਹੈ ਤਾਂ ਬਹੁਤ ਦੁਰਲਭ ਸੁਪਨਾ, ਬਹੁਤ ਹੀ ਦੁਰਲਭ ਸੁਪਨਾ ਜਿਹਨੂੰ ਕਹਿ ਸਕਦੇ ਹਾਂ, ਪਰ ਮੈਨੂੰ ਐਂ ਲੱਗਦਾ ਵੀ ਨਾਮੁਮਕਿਨ ਨੀ ਹੈਗਾ, ਕਿਉਂਕਿ ਉਹਦੇ ਲਈ ਮੈਂ ਵਰਕਆਊਟ ਸ਼ੁਰੂ ਕੀਤਾ ਸੀ ਪਿਛਲੇ ਵੀਕ ਦੀ, ਮੈਂ ਕਾਫੀ ਪੇਪਰ ਵਰਕ ਕੀਤਾ, ਪਲਾਨ ਬਣਾਏ, ਹੋਰ ਕੀਤਾ, ਜਿਹੜਾ ਮੈਂ ਇੱਕ ਡੈਮੋ ਬਣਾਉਣਾ ਚਾਹੁੰਦਾ, ਇੱਕ ਪੋਰਟਫੋਲੀਓ ਬਣਾਉਣਾ ਚਾਹੁੰਦਾ ਜਿਹਨੂੰ ਲੈ ਕੇ ਮੈਂ ਸਾਰੇ ਉਹਨਾਂ ਲੋਕਾਂ ਕੋਲ ਜਾਊਂਗਾ ਜਿਹਨਾਂ ਨੂੰ ਪ੍ਰੋਬਲਮ ਆ ਵੀ ਉਹ ਇੱਕ ਨਹੀਂ ਹੋਣਾ ਚਾਹੁੰਦੇ, ਆਮ ਸੰਗਤ ਤਾਂ ਹੋਣਾ ਚਾਹੁੰਦੀ ਇੱਕ, ਜਿਵੇਂ ਅਸੀਂ ਕਹਿੰਦੇ ਨਾ ਪਾਕਿਸਤਾਨ ਭਾਰਤ ਦੀ ਆਵਾਮ ਤਾਂ ਇਕੱਠੇ ਹੋਣਾ ਚਾਹੁੰਦੀ ਆ, ਉਹ ਲੜਨਾ ਵੀ ਨੀ ਚਾਹੁੰਦੀ, ਪਰ ਕੁਝ ਇੱਕ ਲੀਡਰ ਆ ਉਹ ਲੜਾਉਣਾ ਵੀ ਚਾਹੁੰਦੇ ਆ ਤੇ ਉਹ ਇਕੱਠੇ ਵੀ ਨੀ ਹੋਣ ਦੇਣਾ ਚਾਹੁੰਦੇ, ਸੋ ਮੈਂ ਉਹਨਾਂ ਲੋਕਾਂ ਨੂੰ ਕੋਲੇ ਜਾਊਂਗਾ ਜਿਹੜੇ ਲੋਕ ਕਹਿੰਦੇ ਆ ਵੀ ਨਹੀਂ ਇਕੱਠੇ ਨਹੀਂ ਹੋਣਾ ਜਾਂ ਹੋਣਾ ਨੀ ਚਾਹੀਦਾ, ਮੈਂ ਉਹਨਾਂ ਕੋਲੇ ਉਹ ਦਲੀਲਾਂ ਲੈ ਕੇ ਜਾਊਂਗਾ, ਤੇ ਮੈਂ ਕੋਸ਼ਿਸ਼ ਹੈ ਮੇਰੀ ਉਹਦੇ ਚ ਸਭ ਤੋਂ ਪਹਿਲਾ ਪੁਆਇੰਟ ਮੈਂ ਜਿਹੜਾ ਉਹਦੇ ਚ ਲਿਖਿਆ ਉਹਦੇ ਨੋਟ ਕੀਤਾ ਵੀ ਕੋਈ ਵੀ ਉਸ ਬੰਦੇ ਮਗਰ ਲੱਗਣ ਨੂੰ ਤਿਆਰ ਨਹੀਂ ਜਿਹੜਾ ਬੰਦਾ ਖੁਦ ਇਸ ਕੰਮ ਦੇ ਪਿੱਛੇ ਆਪਦੇ ਆਪ ਨੂੰ ਲੀਡਰ ਬਣਾਊਗਾ, ਉਸ ਮਗਰ ਕਿਸੇ ਨੇ ਨੀ ਲੱਗਣਾ, ਜੇ ਹੁਣ ਮੈਂ ਕਹਾਂ ਵੀ ਮੈਂ ਇਹਨਾਂ ਨੂੰ ਇਕੱਠੇ ਕਰਕੇ ਤੇ ਇਹਨਾਂ ਦਾ ਇੱਕ ਲੀਡਰ ਬਣੂਗਾ ਤਾਂ ਕੋਈ ਨੀ ਮੇਰੇ ਮਗਰ ਲੱਗੂਗਾ, ਮੈਂ ਇਹਨਾਂ ਕੋਲੇ ਪੋਰਟਫੋਲੀਓ ਦੇ ਵਿੱਚ ਪਹਿਲੀ ਗੱਲ ਹੀ ਇਹ ਰੱਖੀ ਹੈ ਵੀ ਨਾ ਮੈਂ ਜੋ ਵੀ ਨਵਾਂ ਸੰਸਥਾ ਕਾਇਮ ਹੋਊਗੀ ਜਾਂ ਇੱਕ ਅੰਬਰੇਲਾ ਬੰਬੀ ਬਣੂਗੀ ਮੈਂ ਉਹਦੇ ਚ ਕੋਈ ਅਹੁਦਾ ਕੋਈ ਰੁਤਬਾ ਨੀ ਲੈਣਾ, ਮੈਂ ਸਿਰਫ ਤੇ ਸਿਰਫ ਸੇਵਾਦਾਰ ਤੇ ਤੁਹਾਡੀ ਸੇਵਾ, ਤੇ ਮੈਂ ਹਰ ਬੰਦੇ ਦੀ ਗੱਲ ਇੱਕ ਮੈਂ ਸੂਤਰਧਾਰ ਦਾ ਕੰਮ ਕਰਕੇ ਜਦੋਂ ਬਣ ਗਿਆ ਮੈਂ ਪਿੱਛੇ ਹਟ ਦੂੰਗਾ ਤੇ ਮੈਂ ਕੋਈ ਵੀ ਅੱਗੇ ਨੀ ਆਉਣਾ ਕਿਸੇ ਵੀ ਚੀਜ਼ ਦੇ ਵਿੱਚ, ਸੋ ਮੈਨੂੰ ਲੱਗਦਾ ਇਸ ਢੰਗ ਨਾਲ ਜੇ ਉਪਰਾਲਾ ਕੀਤਾ ਜਾਵੇ ਤਾਂ ਹੋ ਸਕਦਾ ਇਸ ਤੇ 5 ਸਾਲ ਲੱਗ ਜਾਣ, ਹੋ ਸਕਦਾ 10 ਸਾਲ ਲੱਗ ਜਾਣ, ਪਰ ਮੈਨੂੰ ਇਹ ਲੱਗਿਆ ਮੈਂ ਪਿਛਲੇ 15 ਦਿਨਾਂ ਤੋਂ ਦੇਖ ਰਿਹਾ ਸੀ ਵੀ ਮੈਨੂੰ ਇੱਕ ਮਿਸ਼ਨ ਜਿਹਾ ਮਿਲ ਗਿਆ, ਮੈਨੂੰ ਜ਼ਿੰਦਗੀ ਦਾ ਇੱਕ ਮਕਸਦ ਜਿਹਾ ਮਿਲ ਗਿਆ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦਾ ਰਹੂੰਗਾ ਚਾਹੇ ਹੋਵੇ ਨਾ ਹੋਵੇ, ਮੇਰੀ ਇਹ ਕੋਸ਼ਿਸ਼ ਹੋਊ ਮੈਂ ਆਸਟ੍ਰੇਲੀਆ ਨੂੰ ਜਾਂ ਐਡੀਲੇਡ ਨੂੰ ਜਾਂ ਸਾਊਥ ਆਸਟ੍ਰੇਲੀਆ ਨੂੰ ਦੁਨੀਆਂ ਦੇ ਨਕਸ਼ੇ ਦੇ ਵਿੱਚ ਪਹਿਲਾ ਰਾਜ ਇਹ ਬਣਾ ਲਈਏ ਜਿਹਦੇ ਵਿੱਚ ਸਿੱਖਾਂ ਦੀਆਂ ਲੋਕ ਉਦਾਹਰਨਾਂ ਦੇਣ ਵੀ ਭਾਈ ਉਹ ਉੱਥੇ ਗੁਰਦੁਆਰੇ ਸਾਰੇ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇੱਕ ਗੁਰਦੁਆਰਾ ਬਣਾ ਲਿਆ ਤੇ ਪਹਿਲਾਂ ਦੁਨੀਆਂ ਬਣ ਗਿਆ, ਨਹੀਂ ਥਾਂ ਥਾਂ ਤੇ ਤਾਂ ਬਣਦੇ ਦੇਖੇ, ਮੈਂ ਇਹ ਨੀ ਕਹਿੰਦਾ ਵੀ ਇਹ ਗੁਰੂ ਘਰ ਬੰਦ ਹੋ ਜਾਣਗੇ, ਬੰਦ ਨਹੀਂ ਹੋਣਗੇ, ਪਰ ਸਾਰਿਆਂ ਦਾ ਇੱਕ ਪ੍ਰਬੰਧਨ ਹੋ ਜੇ, ਇੱਕ ਵੱਡਾ ਥਾਂ ਜਿੱਥੇ ਵੱਡੇ ਲੋਕ ਵੱਡੇ ਕੰਮ ਹੋ ਸਕਣ, ਜੇ ਨੇੜਿਆਂ ਦੇ ਲਈ ਅਰਦਾਸ ਲਈ ਛੋਟੇ ਵੀ ਕਾਇਮ ਰਹਿ ਜਾਣ, ਇੱਕ ਬਹੁਤ ਸੋਹਣਾ ਪ੍ਰਪੋਜ਼ਲ ਦੇ ਨਾਲ ਇਹ ਹੋ ਸਕਦਾ, ਸੰਗਤ ਇਸ ਤੇ ਰਾਜੀ ਆ ਤੇ, ਪਰ ਕੁਝ ਕੁ ਪ੍ਰਬੰਧਕਾਂ ਵੀ ਲੱਗਦਾ ਵੀ ਉਹ ਐਡੇ ਸੌਖੇ ਨਹੀਂ ਮੰਨਣਗੇ, ਪਰ ਕੋਈ ਗੱਲ ਨੀ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਨਾਲ ਹੀ ਇਹ ਹੋ ਸਕਦਾ, ਸੋ ਮੇਰੇ ਵਰਗੇ ਪੋਜੀਟਿਵ ਸੋਚ ਵਾਲੇ ਬੰਦੇ ਨੂੰ ਜੇ ਪੁੱਛੋ ਤਾਂ ਮੇਰਾ ਜਵਾਬ ਇਹੀ ਹੈ ਜੀ ਵੀ ਕੌਮ ਇਕੱਠੀ ਹੋ ਸਕਦੀ ਆ ਜੇ ਇਕੱਠਾ ਕਰਨ ਵਾਲਾ ਕੋਈ ਆਵੇ।
ਠੀਕ ਹੈ, ਨਹੀਂ ਵਧੀਆ ਬਾਈ, ਤੁਸੀਂ ਜਿਹੜਾ ਸਾਰਾ ਦੱਸਿਆ ਨਾ ਤੁਹਾਡਾ ਸਲੂਟ ਆ, ਤੁਸੀਂ ਜਿਹੜੀ ਸੋਚਦੇ ਇਸ ਚੀਜ਼ ਨੂੰ ਤੇ ਕਰੂੰਗਾ ਵੀ। ਮੈਂ ਤਾਂ ਕਹਿੰਦਾ ਬਾਜੀ ਵਧੀਆ ਸਮਾਂ ਪੂਰੀ ਦੁਨੀਆਂ ਨੂੰ ਪਤਾ ਲੱਗੂ ਵੀ ਇੱਕ ਆਹ ਕੰਟਰੀ ਦੇ ਵਿੱਚ ਇਹਨਾਂ ਨੇ ਮਿਸਾਲ ਬਣੂਗੀ ਬਾਕੀਆਂ ਮੁਲਕਾਂ ਲਈ ਵੀ, ਸਾਰਿਆਂ ਲਈ ਜਿੰਨੀ ਛੇਤੀ ਹੋ ਸਕਦਾ।
ਮੈਂ ਇਹੀ ਗੱਲ ਕੱਲ ਪਰਸੋਂ ਇੱਕ ਗੁਰੂ ਘਰ ਦੇ ਪ੍ਰਧਾਨ ਸਾਹਿਬ ਨਾਲ ਮੈਂ ਕੱਲ ਪਰਸੋਂ ਗੱਲ ਕੀਤੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਹਾਡੀ ਏਜ ਉਹ ਕਹਿੰਦੇ 60-70 ਦੇ ਵਿੱਚ, 60 ਦੇ ਲੱਗ ਗਏ ਆ ਕਹਿੰਦੇ। ਮੈਂ ਕਿਹਾ ਵੀ ਉਹ ਐਵਰੇਜ ਜਿਹੜੀ ਏਜ ਆ ਉਹ ਤਾਂ ਤੁਸੀਂ ਭੋਗ ਚੁੱਕੇ ਹੋ, ਹੁਣ ਤਾਂ ਤੁਹਾਡੇ ਕਰਮ ਆ ਵੀ ਤੁਸੀਂ 20 ਸਾਲ 10 ਸਾਲ 15 ਸਾਲ ਰਹਿੰਦੇ ਹੋ, ਠੀਕ ਹੈ ਨਾ। ਹੁਣ ਤੁਸੀਂ ਮੈਂ ਕਿਹਾ ਵੀ 15-20 ਸਾਲ ਹੀ ਜਾਣਾ ਚਾਹੁੰਦੇ ਹੋ ਕਿ ਉਦੋਂ ਬਾਅਦ 500 ਸਾਲ ਜਾਣਾ ਚਾਹੁੰਦੇ ਹੋ? ਕਹਿੰਦੇ ਮੈਂ ਸਮਝਿਆ ਨੀ। ਮੈਂ ਕਿਹਾ ਵੀ ਇਹਦਾ ਇਹ ਆ ਜੀ, ਜੇ ਤਾਂ ਤੁਸੀਂ ਹੁਣ 15-20 ਸਾਲ ਜਾਣਾ ਚਾਹੁੰਦੇ ਹੋ ਫਿਰ ਤਾਂ ਪ੍ਰਧਾਨਗੀ ਲੈ ਕੇ ਤੁਰ ਜਾਓ ਜਦੋਂ ਮਰਜ਼ੀ ਤੁਰ ਜਾਓ, ਤੇ ਜੇ ਤੁਸੀਂ ਕੋਈ ਇਹੋ ਜਿਹਾ ਲੈਜੈਂਡਰੀ ਕੰਮ ਕਰਦੇ ਹੋ ਜਿੱਥੇ ਤੁਹਾਡਾ ਲਿਖੇ ਲਿਖ ਕੇ ਲੱਗੇ, ਕੋਈ ਤੁਹਾਡੀਆਂ ਫੋਟੋਆਂ ਲੱਗਣ, ਤੁਹਾਡਾ ਬਾਰੇ ਚ ਲਿਖਿਆ ਜਾਵੇ ਹਿਸਟਰੀ ਦੇ ਵਿੱਚ ਵੀ ਭਾਈ ਇਹ ਬੰਦੇ ਨੇ ਆਹ ਕੁਛ ਕੀਤਾ ਉਸ ਟਾਈਮ ਤੇ ਆਹ ਡਿਸੀਜਨ ਲਿਆ, ਤਾਂ ਉਹ ਵਧੀਆ ਰਹੂ। ਕਹਿੰਦੇ ਤਾਂ ਬਹੁਤ ਵਧੀਆ ਆਈਡੀਆ। ਮੈਂ ਕਿਹਾ ਵਧੀਆ ਆਈਡੀਆ ਤਾਂ ਇਹੀ ਆ ਵੀ ਤੁਸੀਂ ਗੁਰੂ ਘਰ ਦੇ ਨਾਂ ਦੇ ਉੱਤੇ ਅੱਜ ਮੰਨ ਲਓ 2-4 ਮਿਲੀਅਨ ਪ੍ਰੋਪਰਟੀ ਇਕੱਠੀ ਕਰ ਰੱਖੀ ਆ, ਤੇ ਤੁਸੀਂ ਵੱਡਾ ਉੱਚਾ ਉੱਚੇ ਹੋ ਗਏ ਨਾ ਉੱਠ ਕੇ, ਇਹਨੂੰ ਇਹ ਓਪਨਲੀ ਡਿਕਲੇਅਰ ਕਰ ਦਿਓ ਵੀ ਇਹ ਮੇਰੀ ਪ੍ਰੋਪਰਟੀ ਨਹੀਂ ਹੈ, ਮੈਂ ਇਹਦਾ ਕੁਛ ਨਹੀਂ, ਇਹ ਸੰਗਤ ਵੱਲੋਂ ਇਕੱਠੀ ਕੀਤੀ ਹੌਲੀ ਹੌਲੀ ਹੋਈ ਇੱਕ ਪ੍ਰੋਪਰਟੀ ਆ, ਤੇ ਮੈਂ ਚਾਹੁੰਦਾ ਵੀ ਜੇ ਸੰਗਤ ਇਕੱਠੀ ਹੁੰਦੀ ਹੈ ਤਾਂ ਮੈਂ ਸਾਰੇ ਦਾ ਸਾਰਾ ਉਹਨੂੰ ਦੇਣ ਨੂੰ ਤਿਆਰ ਹਾਂ। ਤਾਂ ਮੈਂ ਕਿਹਾ ਇੱਕ ਤੁਹਾਡੀ ਇੰਨੀ ਗੱਲ ਤੁਹਾਨੂੰ ਅਮਰ ਕਰ ਦੂ। ਹੁਣ ਇੰਨੇ ਕੁ ਗੱਲ ਨਾਲ ਉਹ ਸਮਝ ਗਏ ਤੇ ਉਹਨਾਂ ਨੇ ਮੈਨੂੰ ਸਾਥ ਦੇਣ ਦਾ ਵਾਅਦਾ ਕਰ ਲਿਆ, ਪਰ ਇਹ ਹਜੇ ਪਹਿਲੀ ਹਰਡਲ ਨਹੀਂ ਸੀ, ਇਹ ਬਹੁਤ ਸੋਫਟ ਕਾਰਨਰ ਸੀ ਜਿਹੜਾ ਮੈਂ ਤੋੜਿਆ ਪਹਿਲਾਂ, ਪਰ ਇਦੂ ਬਾਅਦ ਬਹੁਤ ਹਾਰਡ ਕਾਰਨਰ ਇਸ ਕੰਮ ਦੇ ਪਏ ਆ, ਪਰ ਕੋਸ਼ਿਸ਼ ਇਹ ਆ, ਮੈਨੂੰ ਉਮੀਦ ਆ ਵੀ ਜੇ ਤੁਰਾਂਗੇ ਤਾਂ ਕਾਫਲਾ ਵੀ ਬਣ ਜੂਗਾ ਤੇ ਇਹ ਪ੍ਰੋਜੈਕਟ ਵੀ ਹੋ ਸਕਦਾ। ਦੁਰਲਭ ਨੀ ਹੈ, ਮੇਰੇ ਤੇ ਹੱਸ ਵੀ ਰਹੇ ਆ ਲੋਕ, 2-4 ਨੂੰ ਮੈਂ ਸੁਣਾਇਆ ਤੇ ਹੱਸੇ ਲੋਕ ਮੇਰੇ ਤੇ, ਬਹੁਤ ਮਜ਼ਾਕੀਆ ਤਰੀਕੇ ਨਾਲ ਮੇਰਾ ਮਜ਼ਾਕ ਜਿਹਾ ਵੀ ਉਡਾਇਆ, ਪਰ ਕੋਈ ਫਰਕ ਨੀ ਪੈਂਦਾ ਜੀ। ਆਪਾਂ ਮੈਂ ਕੋਈ ਜਿੱਤਣ ਲਈ ਇਹ ਬਾਜੀ ਨੀ ਖੇਡ ਰਿਹਾ, ਮੈਂ ਹਾਰ ਕੇ ਵੀ ਆਪਦੇ ਆਪ ਨੂੰ ਜਿੱਤਿਆ ਮਹਿਸੂਸ ਕਰੂੰਗਾ, ਮੈਂ ਜ਼ਰੂਰ ਇਹ ਬਾਜੀ ਆਉਣ ਵਾਲੇ ਜੀਵਨ ਚ ਆਪਦੇ ਖੇਡਣੀ ਖੇਡਣੀ ਆ।
ਵਧੀਆ ਬਾਜੀ, ਟਰਾਈ ਕੋਈ ਵੀ ਨੀ ਅੱਜ ਦੀ ਡੇਟ ਚ ਕਰ ਰਿਹਾ ਮੈਂ। ਤੁਸੀਂ ਮਤਲਬ ਇੱਕ ਬੰਦਾ ਮਤਲਬ ਚਲੋ ਮੈਨੂੰ ਪਤਾ ਨੀ ਤੁਸੀਂ ਕਿੰਨੀ ਬਾਣੀ ਪੜ੍ਹਦੇ ਨਹੀਂ ਪੜ੍ਹਦੇ, ਪਰ ਇੱਕ ਨਾਰਮਲ ਇਨਸਾਨ ਇੰਨੀ ਡੂੰਘੀ ਗੱਲ ਕਰ ਰਿਹਾ ਤੇ ਬਾਕੀਆਂ ਦੇ ਜਿਹੜੇ 24 ਘੰਟੇ ਪਾਣੀ ਨਾਲ ਬਾਣੇ ਚ ਮਤਲਬ ਭਿੱਜੇ ਰਹਿੰਦੇ ਆ ਉਹਨਾਂ ਨੂੰ ਕਿਉਂ ਨੀ ਆਉਂਦੀ? ਬਾਜੀ ਮੈਂ ਐਗਜ਼ਾਮਪਲ ਦਿੰਦਾ, ਬੇਕਰ ਫੀਲਡ ਦੇ ਵਿੱਚ ਨਾ ਬਾਈ ਜਦੋਂ ਮੈਂ ਪਹਿਲਾਂ ਐਲੇ ਵੀ ਰਿਹਾ ਹੁਣ ਦੋਨੋਂ ਪਾਸੇ ਜਾਣਾ ਦਾ ਰਹਿੰਦਾ ਬਾਜੀ, ਗੁਰਦੁਆਰੇ 2 ਸੀਗੇ ਜਿਹੜੇ 4 ਗੁਰਦੁਆਰੇ ਲੜ ਕੇ ਬਣੇ ਆ। ਦੇਖੋ ਤੁਸੀਂ ਲੜ ਕੇ ਬਣੇ ਆ, ਪਹਿਲਾਂ ਇੱਕ ਚ ਲੜ ਪਏ, ਉਹਨਾਂ ਨੇ ਦੂਜਾ ਖੋਲਿਆ, ਉਹਨਾਂ ਨੇ ਆਪਣਾ ਲੋਨ ਕਰਾ ਲਿਆ ਰਲ ਕੇ, ਉਹ ਪ੍ਰੋਬਲਮ ਆ ਗਈ, ਉਹ ਚਰਚ ਵਾਲਾ ਸੀਗਾ ਉਹ ਕਹਿੰਦਾ ਮੈਂ ਟਰੱਸਟ ਨੂੰ ਲੋਨ ਨਹੀਂ ਦੇਣਾ, ਪਰਸਨਲ ਲੋਨ ਕਰਾਓ। ਉਹ ਇੱਕ ਤਾਂ ਬੰਦੇ ਦਾ ਨਾਂ ਹੁੰਦਾ ਨੀ, ਜਿਨ ਬੰਦੇ ਨੇ ਨਾ ਕਰਾ ਲਿਆ ਮੁੜ ਕੇ ਬਾਅਦ ਚ ਪਤਾ ਲਗਾ ਉਹਨੇ ਕਰਾ ਲਿਆ, ਉਹ ਰੌਲਾ ਪੈ ਗਿਆ, ਉਹ ਚੋਂ ਤੀਜਾ ਨਿਕਲ ਗਿਆ। ਭਾਜੀ ਸੰਗਤ ਉੱਥੇ ਅਸੀਂ ਵੀ ਜਾ ਕੇ ਕਹਿ ਨਹੀਂ ਸਕਦੇ ਕਿਉਂਕਿ ਅਗਲੇ ਕਹਿੰਦੇ ਪ੍ਰਾਈਵੇਟ ਪ੍ਰੋਪਰਟੀਆਂ। ਹੁਣ ਜਦੋਂ ਗੁਰਦੁਆਰੇ ਬੰਦ ਹੋ ਗਏ, ਇਹ ਕੁਦਰਤੀ ਆ, ਜਿਹੜੇ ਬੰਦੇ ਜਿੱਥੇ ਜਾਂਦੇ ਆ, ਮੈਂ ਤੁਹਾਡੇ ਨਾਲ ਜੁੜਿਆ, ਹੋਰਾਂ ਨਾਲ ਜੁੜਿਆ, ਜਿਵੇਂ ਕੱਟੜੇ ਆ ਜਾਣਗੇ ਜ਼ਿਆਦਾ ਜਾਣਗੇ, ਜੇ ਮੈਂ ਸਹੀ ਚੀਜ਼ ਨੂੰ ਦੇਖਦਾ ਆ ਫਿਰ ਡਿਫਰੈਂਟ ਸਟੋਰੀ ਆ ਨਾ, ਲੋਕ ਫਿਰ ਉਹ ਪਾਟ ਜਾਂਦੇ ਆ, ਉਹ ਪਾਟ ਗਏ ਸੰਗਤ ਉਨੀ, ਜਿਹੜੇ ਸੰਗਤ ਪਾਟ ਗਈ ਜਿਹੜੀ ਪ੍ਰਚਾਰਕ ਸੱਦਣੇ ਆ, ਇੱਕ ਨੇ ਮੇਰੇ ਕੋਲ ਆਉਣਾ, ਤੁਹਾਡੇ ਕੋਲ ਜਾਣਾ ਨੀ, ਜਾਣ ਕੇ ਉਹ ਤੁਹਾਡੇ ਕੋਲ ਅਗਲੇ ਗੇੜੇ ਜਾਣਾ, ਪਹਿਲੇ 'ਚ ਜਾਣਾ ਨੀ, ਕਿਉਂਕਿ ਉਹਨਾਂ ਦਾ ਤੁਹਾਡੇ ਲਈ ਮਤਲਬ ਇਹ ਸਾਰੀ ਚੀਜ਼ਾਂ ਕਿੱਦਾਂ ਦੇਖੋ ਜਾਣੀ ਕਿ ਗਾਂਹ ਤੋਂ ਗਾਂਹ ਗੁਰਦੁਆਰੇ ਬਣਾਉਣ ਵਾਲੇ ਗਾਂਹ ਤੋਂ ਗਾਂਹ ਮਤਲਬ ਪਾੜ ਰਹੇ ਜਦ ਇਕੱਠੇ ਹੋਣ ਦੇ। ਚਲੋ ਭਾਜੀ ਮੈਂ ਬੜਾ ਟਾਈਮ ਨੀ ਲੈਣਾ ਫਿਰ ਤੁਹਾਡਾ, ਥੈਂਕ ਯੂ ਬਹੁਤ ਬਹੁਤ ਜਿਹੜਾ ਨਾਲੇ ਤੁਸੀਂ ਮਿਸ਼ਨ ਆ, ਚਲੋ ਤੁਹਾਡੇ ਨਾਲ ਹੋਰ ਵੀ ਮੈਂ ਲੱਗਾ ਨਾ ਬੰਦੇ ਜੁੜਨ ਤੁਹਾਡੇ ਲੋਕਲ, ਹੈਲਪ ਤੁਹਾਡੀ ਕਰਨ ਤੇ ਉਹ ਵੀ ਮੰਨਣ ਸਾਰੇ। ਹੈ ਤਾਂ ਕੁਛ ਨੀ ਭਾਜੀ ਨਾ ਕੀ, ਆਪਾਂ ਕੱਲ ਦਾ ਸਾਨੂੰ ਪਤਾ ਨੀ ਹੈਗਾ ਸਾਰਾ, ਜੇ ਚੰਗਾ ਜਿੱਦਾਂ ਤੁਸੀਂ ਦੱਸਿਆ ਵੀ ਚੰਗਾ ਕੰਮ ਕਰ ਦਿਓ ਉਹ ਸਾਰੀ ਜ਼ਿੰਦਗੀ ਚੇਤਾ ਰਹਿਣਾ ਬੰਦੇ ਦਾ ਨਾ।
ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜ ਚੁੱਕੇ ਆ, ਬੈਂਸ ਸਤਿ ਸ੍ਰੀ ਅਕਾਲ
ਭਾਜੀ। ਵਿੰਡੂ ਭਾਜੀ ਦੇ ਸਾਰੇ ਸੁਣਨ ਵਾਲੇ ਪਿਆਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,
ਵਾਹਿਗੁਰੂ ਜੀ ਫਤਿਹ ਜੀ।
ਭਾਜੀ ਬਹੁਤ ਸੋਹਣਾ ਟੋਪਿਕ ਆ ਭਾਜੀ, ਇੱਕ ਇਹ ਲੋੜ ਵੀ ਆ ਸਮੇਂ ਦੀ ਭਾਜੀ, ਚਾਹੇ ਕੋਈ ਸਿੱਖੀ ਧਰਮ ਦੇ ਵਿੱਚ ਸੰਪੂਰਨ ਤੌਰ ਤੇ ਆਇਆ ਚਾਹੇ ਨਹੀਂ ਆਇਆ ਭਾਜੀ, ਉਹ ਆਪਣੇ ਆਪਣੇ ਵੱਡੇ ਵੱਡਿਆਂ ਨੂੰ ਫੋਲੋ ਅਸੀਂ ਕਰਦੇ ਆ ਰਹੇ ਨਾ, ਤਾਂ ਸਾਡੇ ਲਈ ਬਹੁਤ ਜ਼ਰੂਰੀ ਆ ਵੀ ਅਸੀਂ ਆਪਣੇ ਧਰਮ ਵਿੱਚ ਪਰਪੱਖ ਹੋਈਏ, ਚਾਹੇ ਅੱਜ ਨਹੀਂ ਕੱਲ ਭਾਜੀ ਮੁੜ ਕੇ ਤਾਂ ਹੋਣਾ ਕਿ ਵੀ ਅਸਲੀ ਘਰ ਉਹੀ ਆਪਣਾ ਨਾ। ਤੇ ਜਿਵੇਂ ਗੁਰਬਾਣੀ ਕਹਿੰਦੀ ਵੀ ਇੱਕ ਜੋਤ ਆਪਣੇ ਅੰਦਰ ਜਗਦੀ ਹੈ, ਪਰ ਉਹਨੂੰ ਅਸਲ 'ਚ ਉਹਨੂੰ ਬੁਝਣ ਤੋਂ ਬਚਾਉਣ ਲਈ ਕੋਈ ਸੰਗਤ ਇਹੋ ਜਿਹੀ ਚਾਹੀਦੀ ਆ ਵੀ ਉਹ ਕੰਟੀਨਿਊ ਚੱਲ ਸਕੇ ਤੇ ਆਪਣੇ ਸਮੇਂ ਦੇ ਹਿਸਾਬ ਨਾਲ ਉਹ ਜਿਹੜਾ ਆਪਾਂ ਆਪਣੇ ਰੂਪ ਦੇ ਵਿੱਚ ਅਸਲੀ ਰੂਪ 'ਚ ਆ ਸਕੀਏ ਨਾ। ਤੇ ਮੈਲਵਾਂ ਚ ਕੋਈ ਵੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਇਧਰ ਇਧਰ ਵੀ ਪੈਂਦੀ ਆ ਜਰੂਰ ਦੱਸਿਓ, ਆਪਾਂ ਵੀ ਖੜੇ ਆ ਤੁਹਾਡੇ ਨਾਲ ਬਿਲਕੁਲ।
ਜੀ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਅਗਰਿੰਦਰ ਭਾਈ, ਦੇਖੋ ਇਹ ਚੀਜ਼ਾਂ ਕੋਈ ਏਡੀਆਂ ਸਿਖਾਲੀਆਂ ਨੀ ਹੁੰਦੀਆਂ ਤੇ ਓਵਰ ਨਾਈਟ ਨੀ ਹੁੰਦੀਆਂ, ਇਹਦੇ ਤੇ ਕਈ ਵਾਰੀ ਜੀਵਨ ਲੱਗ ਜਾਂਦੇ ਆ। ਪਰ ਮੇਰਾ ਤਾਂ ਇਹ ਮੰਨਣਾ ਵੀ ਜੇ ਅਸੀਂ ਅਬਦੁਲ ਕਲਾਮ ਹੋਰਾਂ ਨੂੰ ਫੋਲੋ ਕਰਦੇ ਹਾਂ ਤੇ ਜੇ ਅਸੀਂ ਸੁਪਨੇ ਲੈਂਦੇ ਹਾਂ ਤਾਂ ਸੁਪਨੇ ਸੁਪਨੇ ਸਾਕਾਰ ਕਰਨ ਦੀ ਵੀ ਤੇ ਲੇਖਾਂ ਨੂੰ ਵੀ ਕਰਨੇ ਚਾਹੀਦੇ ਆ। ਸੋ
ਕੋਸ਼ਿਸ਼ ਦੀ ਬਹੁਤ ਵੱਡੀ ਗੱਲ ਹੈ ਜੀ, ਆਪਾਂ ਸੁਪਨਾ ਚੰਗਾ ਦੇਖਿਆ ਇਹੀ ਬਹੁਤ ਵੱਡੀ ਗੱਲ ਆ, ਉਹਨੂੰ ਆਪਾਂ ਹੌਲੀ ਹੌਲੀ ਪੂਰਾ ਕਰਦੇ ਜਾਵਾਂਗੇ। ਮੈਂ ਕਈ ਵਾਰੀ ਆਪਣੇ ਬਾਈ ਆਪਣੇ ਹਮਉਮਰਾਂ ਨੂੰ ਕਹਿੰਦਾ, ਉਹਨਾਂ ਗੱਲ ਕਰੀ ਜੀ ਉਹਨਾਂ ਨਾਲ, ਸਾਨੂੰ ਕੌਣ ਇਸ ਲਈ ਬਣ ਰਿਹਾ ਸਾਡੇ ਪ੍ਰਚਾਰਕ, ਕਿਉਂਕਿ ਸਾਨੂੰ ਪ੍ਰਚਾਰਕ ਚੰਗੇ ਨੀ ਮਿਲ ਰਹੇ, ਸਿਰਫ ਉਹ ਆਪਣੇ ਆਪ ਨਾਲ ਜੋੜਦੇ ਜਾ ਰਹੇ। ਹੁਣ ਆਪਾਂ ਪੇਜ ਦੇਖੀਏ ਕਿੰਨੇ ਫੇਸਬੁੱਕ ਤੇ ਪੇਜ ਚੱਲਦੇ ਆ, ਮੈਂ ਫੈਨ ਉਹਦਾ ਮੈਂ ਫੈਨ ਉਹਦਾ, ਕਦੀ ਯਾਰ ਗੁਰੂ ਗ੍ਰੰਥ ਸਾਹਿਬ ਦੇ ਫੈਨ ਵੀ ਬਣ ਚੁੱਕੇ ਜੀ।
ਗੁਰੂ ਗ੍ਰੰਥ ਸਾਹਿਬ ਦੇ ਫੋਲੋਅਰ ਆ, ਪਰ ਉਦੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਤੱਕ ਡਾਇਰੈਕਟ ਨੀ ਜਾਣ ਦੀ ਕੋਸ਼ਿਸ਼ ਕਰਦੇ, ਇਨਡਾਇਰੈਕਟਲੀ ਪਹਿਲਾਂ ਉਹ ਲੋਕਾਂ ਦੇ ਫੈਨ ਬਣਦੇ ਆ। ਮੈਂ ਇਹ ਨੀ ਕਹਿੰਦਾ ਵੀ ਗੁਰੂ ਨਾ ਧਾਰੋ, ਕੋਈ ਉਸਤਾਦ ਨਾ ਧਾਰੋ, ਉਸਤਾਦ ਧਾਰ ਸਕਦੇ ਹੋ ਤੁਸੀਂ ਸਮਝਣ ਲਈ, ਪਰ ਤੁਸੀਂ ਜਦੋਂ ਸਮਝ ਗਏ ਹੋ ਤਾਂ ਤੁਹਾਡਾ ਜਿਹੜਾ ਫਾਈਨਲ ਜਾਂ ਮੇਨ ਟੀਚਾ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੋਣਾ ਚਾਹੀਦਾ ਨਾ।
ਬਿਲਕੁਲ ਭਾਜੀ, ਗੱਲ ਤਾਂ ਉਹੀ ਨਾ, ਮੇਨ ਟੀਚਾ ਤਾਂ ਆਪਣਾ ਉਹਨੂੰ ਆਪਾਂ ਭੁੱਲੀ ਜਾਂਦੇ, ਉਹਨੂੰ ਛੱਡੀ ਜਾਂਦੇ ਆ, ਉਹਨੂੰ ਪਿੱਛੇ ਛੱਡ ਦਿੰਦੇ ਆ। ਲੜਦੇ ਕਿਹਦੇ ਲਈ ਆ? ਪ੍ਰਚਾਰਕਾਂ ਲਈ। ਫਿਰ ਬਾਅਦ ਵਿੱਚ ਪ੍ਰਚਾਰਕ ਕੋਈ ਵੀ ਗੱਲ ਕਹਿੰਦੇ ਆ, ਉਸ ਚੀਜ਼ ਨੂੰ ਆਪਾਂ ਸਿਰ ਮੱਥੇ ਮੰਨ ਲਈਦਾ ਉਹਨੂੰ, ਇਹਦਾ ਮਤਲਬ ਇਹ ਨੀ ਵੀ ਸਾਨੂੰ ਉਸ ਗੱਲ ਉੱਤੇ ਕਿੰਤੂ ਕਰਨ ਦਾ ਮਤ ਵੀ ਨੀ ਗਾ। ਆਪਾਂ ਖੁਦ ਇਤਿਹਾਸ ਪੜ੍ਹੀਏ, ਖੁਦ ਆਪਣੀ ਹਿਸਟਰੀ ਬਾਰੇ ਜਾਣੀਏ, ਸਾਨੂੰ ਲੋੜ ਹੀ ਨੀ ਕਹਿੰਦੇ। ਇੱਕ ਪ੍ਰਚਾਰਕ ਜੇ ਪੂਰੀ ਵਾਜਪਾਈ ਬੁੱਕ ਦੇ ਵਿੱਚੋਂ ਦੋ ਲਾਈਨਾਂ ਪੜ੍ਹ ਕੇ ਸੁਣਾ ਦਿੰਦਾ, ਮੰਨ ਲਓ ਦੋ ਲਾਈਨਾਂ ਪੜ੍ਹ ਕੇ ਸੁਣਾਉਂਦਾ, ਉਹਦਾ ਅਰਥ ਕੁਛ ਹੋਰ ਨਿਕਲਦਾ ਆ ਦੋ ਲਾਈਨਾਂ ਦਾ। ਉਹ ਤਾਂ ਬਾਈ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨਾ, ਕਈ ਸਾਹਾਂ ਤੇ ਭਗਤ ਕਬੀਰ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨਾ, ਉਹ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਮਤਲਬ ਉਹਦਾ ਜਵਾਬ ਦਿੱਤਾ ਆ ਉਹਨਾਂ ਗੱਲਾਂ ਦਾ। ਇਹਦਾ ਮਤਲਬ ਇਹ ਨੀ ਤੇ ਗੁਰੂ ਸਾਹਿਬ ਉਹਨਾਂ ਨਾਲ ਸਹਿਮਤ ਨੀ ਸੀਗੇ, ਪਰ ਉਹਨੇ ਦੂਜੇ ਤਰੀਕੇ ਪੇਸ਼ ਕੀਤੀਆਂ ਜਿਹੜੀਆਂ ਥੋੜੀਆਂ ਹੋਰ ਸਿਖਾਲੀਆਂ ਹੋਈਆਂ। ਸੋ ਆਪਣੇ ਵੀਰਾਂ ਨੂੰ ਲੋੜ ਆਈ
ਜਿੰਨੇ ਵੀ ਆਪਣੇ ਹੈਗੇ ਆ,
ਬਿਲਕੁਲ ਦਿਖਾਇਆ ਜੀ, ਸੁਣੋ ਸਾਰਿਆਂ ਨੂੰ, ਪਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸੁਣੋ, ਉਹ ਤੋਂ ਬਾਅਦ ਕਿਸੇ ਦੇ ਫੈਨ ਬਣੋ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਫੈਨ ਬਣੋ, ਬਹੁਤ ਜ਼ਰੂਰੀ ਹੈ ਭਾਈ। ਬਹੁਤ ਧੰਨਵਾਦ ਭਾਈ,
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਵਰਿੰਦਰ ਭਾਈ,
ਬਹੁਤ ਥੈਂਕ ਯੂ ਭਾਈ।
ਵਰਿੰਦਰ ਸਿੰਘ ਬੈਂਸ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਧੰਨਵਾਦ ਉਹਨਾਂ ਦਾ, ਉਹਨਾਂ ਨੇ ਆਫਰ ਕੀਤੀ ਹੈ ਜੀ ਆਪਣੀ ਸੇਵਾਵਾਂ ਦੀ। ਤੇ ਸਾਡੇ ਨਾਲ ਜੁੜ ਚੁੱਕਿਆ ਜੀ ਗੁਰਪ੍ਰੀਤ ਸਿੰਘ ਗਿੱਲ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਭਾਈ ਸਤਿ ਸ੍ਰੀ ਅਕਾਲ, ਤੇ ਹਰਮਨ ਰੇਡੀ ਦੇ ਸਰੋਤੇ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਜੀ?
ਬਸ ਠੀਕ ਠਾਕ। ਤੇ ਭਾਈ ਮੈਂ ਨਾ ਤੁਹਾਨੂੰ ਆ ਜਿਹੜਾ ਗੁਰਦੁਆਰਾ ਸਾਹਿਬ ਦੀਆਂ ਲੜਾਈਆਂ ਤੇ ਆਪਸ ਜਿਹੜਾ ਜੂਰ ਪਟਾਂਗ ਇਹ ਕਰਦੇ ਨੇ, ਸਾਰੇ ਮੂਰਖ ਬੰਦੇ ਨੇ, ਸਿਆਣਾ ਇਹਨਾਂ ਚ ਕੋਈ ਨੀ ਹੈਗਾ। ਪਰ ਗੱਲ ਏਦਾਂ ਵੀ ਮੈਂ ਵੀ ਇਹ ਗੱਲਾਂ ਤੋਂ ਦੁਖੀ ਹੋਇਆ ਨਾ, ਗੁਰਦੁਆਰਾ ਸਾਹਿਬ ਜਾਣਾ ਛੱਡਤਾ ਸੀ ਵੀ ਲੋਕ ਚੁਗਲੀਆਂ ਕਰਦੇ ਸੀ ਜਾਂ ਜਿੱਦਾਂ ਵੀ ਆ, ਪਰ ਫਿਰ ਮੈਂ ਹਿਸਾਬ ਚ ਲਾਇਆ ਵੀ ਇਹ ਤਾਂ ਲੋਕਾਂ ਦੀ ਪ੍ਰੋਬਲਮ ਹੈ ਨਾ, ਵੀ ਲੋਕ ਕੀ ਕਰਦੇ ਆ, ਵੀ ਮੈਂ ਦੇਖਣਾ ਮੈਂ ਕੀ ਕਰਨਾ ਉੱਥੇ ਜਾ ਕੇ। ਤੇ ਕਈ ਵਾਰੀ ਆਪਾਂ ਏਦਾਂ ਦਾ ਵਿਊ ਜਨਰਲ ਵਿਊ ਬਣਾ ਲੈਂਦੇ ਨਾ ਵੀ ਉਹ ਜਿੱਦਾਂ ਹੁਣ ਮੰਨ ਲਓ ਹਰਮਨ ਰੇਡੀਓ ਤੇ ਜੇ ਮਸ਼ਹੂਰੀਆਂ ਚੱਲਦੀਆਂ ਰਹਿਣ ਤੇ ਲੋਕਾਂ ਨੇ ਕਹਿਣਾ ਯਾਰ ਇੱਥੇ ਤਾਂ ਮਸ਼ਹੂਰੀਆਂ ਚੱਲਦੀਆਂ ਇਹਨੂੰ ਕੀ ਸੁਣਨਾ, ਪਰ ਕਈ ਵਾਰੀ ਹੁੰਦਾ ਵੀ ਪ੍ਰੋਗਰਾਮ ਬਹੁਤ ਸੋਹਣੇ ਚੱਲਦੇ ਹੁੰਦੇ ਆ ਤੇ ਆਪਾਂ ਮਿਸ ਕਰ ਜਾਂਦੇ ਹਨਾ। ਤੇ ਇਹੀ ਜਿਹੜੀ ਦੂਰੀ ਆਪਾਂ ਗੁਰਦੁਆਰਾ ਸਾਹਿਬ ਤੇ ਲਾ ਸਕਦੇ ਹਾਂ। ਐਤਕੀ ਬੇਟੇ ਦਾ ਜਨਮ ਦਿਨ ਸੀ ਤੇ 7 ਤਰੀਕ ਨੂੰ ਅਸੀਂ ਲੰਗਰ ਦੀ ਸੇਵਾ ਲਈ ਸੀ ਗੁਰਦੁਆਰਾ ਸਾਹਿਬ ਚੋਂ, ਤੇ ਉਦੋਂ ਸਾਨੂੰ ਨਾ ਕਿਉਂਕਿ ਅਸੀਂ ਪਹਿਲੋਂ ਕਦੀ ਲੰਗਰ ਕਰਾਇਆ ਨੀ ਸੀ ਤੇ ਸਾਨੂੰ ਪਤਾ ਨੀ ਸੀ ਵੀ ਸਾਰਾ ਪ੍ਰੋਸੀਜਰ ਕੀ ਹੁੰਦਾ, ਤੇ ਅਸੀਂ ਕੋਈ ਬੰਦਾ ਲੱਭ ਰਹੇ ਸੀ ਵੀ ਜਿਹੜਾ ਸਾਡੇ ਵਾਸਤੇ ਵੀ ਜਿਹੜਾ 3 ਸਬਜ਼ੀਆਂ ਅਸੀਂ ਬਣਾਉਣੀਆਂ ਸੀ ਤੇ ਉਹ ਪ੍ਰਿਪੇਅਰ ਕਰ ਦੇਣ, ਤੇ ਸਾਨੂੰ ਡਰ ਸੀ ਵੀ ਕੋਈ ਹੁਣ ਤਾਂ ਇਹਨਾਂ ਹੋ ਜਾਵੇ ਵੀ ਸੰਗਤ ਵਿੱਚ ਵੀ ਲੰਗਰ ਵਰਤਾਉਣਾ, ਤੇ ਸਾਨੂੰ ਬੰਦਾ ਕੋਈ ਲੱਭ ਨੀ ਸੀ ਰਿਹਾ। ਇੱਕ ਬੰਦੇ ਨੂੰ ਲੱਭਿਆ ਵੀ ਜਿੱਦਾਂ ਇੱਥੇ ਇੰਡੀਅਨ ਰੈਸਟੋਰੈਂਟ ਤੇ ਉਹ ਕੰਮ ਕਰਦੇ ਨੇ ਸ਼ੈਫ, ਤੇ ਉਹ ਉੱਥੇ ਸਾਡੀ ਹੈਲਪ ਕਰਾਉਂਦੇ ਨੇ, ਉਹ ਫੂਡ ਬਣਾਉਂਦੇ ਨੇ, ਤੇ ਉਹਨੇ ਪਰ ਮੇਰੇ ਤੋਂ $500 ਮੰਗਿਆ ਨਾ, ਕਹਿੰਦਾ ਮੈਂ 4 ਘੰਟੇ ਆਊਂਗਾ ਤੇ ਮੈਂ ਫੂਡ ਬਣਾ ਕੇ ਚੱਲ ਜੂੰਗਾ, ਪਰ ਜਿਹੜਾ ਫੂਡ ਪ੍ਰਿਪੇਅਰ ਕਰਨਾ ਵੀ ਤੜਕੇ ਵਾਸਤੇ ਜਾਂ ਸਾਰੇ ਵਾਸਤੇ ਉਹ ਤੁਸੀਂ ਕਰ ਦਿਓ। ਮੈਂ ਕਿਹਾ ਵੀ $500 ਲੈਣਾ ਤੇ ਉਹ ਤਾਂ ਕਰਨਾ ਚਾਹੀਦਾ ਨਾ ਵੀ ਤੈਨੂੰ, ਕਹਿੰਦਾ ਨਹੀਂ ਉਹ ਨੀ ਮੈਂ ਕਰਨਾ, ਮੈਂ ਬਸ ਵੀ ਬਣਾ ਕੇ ਚੱਲ ਜੂੰਗਾ। ਮੈਂ ਕਿਹਾ ਠੀਕ ਹੈ ਜੀ, ਤੇ ਇੱਧਰ ਉੱਧਰ ਫੋਨ ਕੀਤਾ ਤੇ ਫਿਰ ਸਾਨੂੰ ਪਤਾ ਲੱਗਾ ਵੀ ਇੱਕ ਬਾਈ ਸਾਡਾ ਨਾ ਟੈਕਸੀ ਦੇ ਵਿੱਚ ਹੀ ਹੈ, ਟੈਕਸੀ ਚਲਾਉਂਦਾ 5 ਦਿਨ, ਤੇ ਉਹ 2 ਦਿਨ ਸ਼ਨੀਵਾਰ ਐਤਵਾਰ ਉਹ ਉੱਥੇ ਹੀ ਹੁੰਦਾ, ਤੇ ਉਹ ਆਹੀ ਲੰਗਰ ਦੀ ਸੇਵਾ ਹੀ ਕਰਦਾ ਵੀ ਲੰਗਰ ਬਣਾਉਂਦਾ ਗੁਰੂ ਘਰ ਦੇ ਵਿਚ ਤੇ ਕੋਈ ਚਾਰਜ ਨੀ ਓਹਨੂੰ ਤੁਸੀਂ ਜਦੋਂ ਮਰਜ਼ੀ ਚਲ ਜਾਓ ਉਹ ਬਾਈ ਉੱਥੇ ਹੀ ਹੋਊਗਾ ਓਹਦੇ ਤੋਂ ਬੰਦੇ ਨੂੰ ਇੰਨੀ ਕੁ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਨਾ ਵੀ ਤੁਸੀਂ ਪੰਜ ਦਿਨ ਕੰਮ ਕਰਦੇ ਹੋ ਤੇ ਤੁਸੀਂ ਜਿਹੜੀ ਨਿਸ਼ਕਾਮ ਸੇਵਾ ਹੈ ਗੁਰੂ ਘਰ ਦੇ ਵਿਚ ਉਹ ਤੁਸੀਂ ਕਰ ਰਹੇ ਹੋ ਕੋਈ ਜਿਹੜਾ ਮਰਜ਼ੀ ਆ ਜਾਵੇ ਤੁਸੀਂ ਓਹਦੇ ਲਈ ਹੈਲਪ ਕਰਨ ਲਈ ਸੇਵਾ ਕਰ ਰਹੇ ਹੋ ਉਹ ਬੰਦਾ ਉੱਥੇ ਹੁੰਦਾ ਲੰਗਰ ਦੇ ਵਿਚ ਕਦੀ ਨੀ ਮੈਂ ਦੇਖਿਆ ਵੀ ਹਾਂ ਕਮੇਟੀ ਚ ਬੈਠਿਆ ਜਾਂ ਕਿਸੇ ਦੇ ਕੋਲ ਆ ਉਹ ਬੰਦੇ ਨੇ ਉੱਥੇ ਸੇਵਾ ਕਰਨੀ ਹੈ ਉਤੋਂ ਗੇ ਇੰਨੀ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਹੈ ਨਾ ਵੀ ਤੁਸੀਂ ਗੁਰੂ ਘਰ ਦੇ ਵਿਚ ਕਈ ਹੁਣ ਸਾਡੇ ਨੌਜਵਾਨ ਨੇ ਉਹ ਜਾਣਾ ਛੱਡ ਦਿੱਤਾ ਉਹਨਾਂ ਨੇ ਵੀ ਉੱਥੇ ਯਾਰ ਲੜਾਈਆਂ ਹੁੰਦੀਆਂ ਉੱਥੇ ਆਹ ਕਰਦੇ ਨੇ ਉੱਥੇ ਉਹ ਕਰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਗੱਲ ਦੀ ਟੈਨਸ਼ਨ ਨਾ ਲਓ ਤੁਸੀਂ ਇਹ ਤੁਸੀਂ ਜਾਓ ਉਹਦੇ ਵਿਚ ਇਨਵੋਲਵ ਹੋ ਸਭ ਤੋਂ ਪਹਿਲਾਂ ਉਹਦਾ ਇਹ ਆ ਵੀ ਤੁਸੀਂ ਲੰਗਰ ਦੀ ਸੇਵਾ ਕਰੋ ਜੇ ਤੁਹਾਨੂੰ ਬਾਣੀ ਸੁਣਨੀ ਵੀ ਔਖੀ ਲੱਗਦੀ ਨਾ ਬਹਿ ਕੇ ਲੋਕ ਆਹ ਕਰਦੇ ਨੇ ਉਹ ਕਰਦੇ ਨੇ ਦੂਜਿਆਂ ਦੀ ਟੈਨਸ਼ਨ ਲੈਣੀ ਛੱਡ ਦੋ ਤੁਸੀਂ ਕੀ ਕਰਦੇ ਹੋ ਤੁਸੀਂ ਆਪਣੀ ਟੈਨਸ਼ਨ ਲਓ ਤੁਸੀਂ ਬਹਿ ਕੇ ਚੁਗਲੀ ਕਰਦੇ ਹੋ ਕਿ ਤੁਸੀਂ ਬਹਿ ਕੇ ਬਾਣੀ ਸੁਣਦੇ ਹੋ ਤੁਸੀਂ ਆਪਣੇ ਆਪ ਵੱਲ ਦੇਖੋ ਜੇ ਤੁਸੀਂ ਦੂਜਿਆਂ ਵੱਲ ਦੇਖ ਰਹੇ ਹੋ ਵੀ ਉਹ ਚੁਗਲੀ ਕਰ ਰਿਹਾ ਤੇ ਫਿਰ ਇਹਨਾਂ ਮਤਲਬ ਤੁਹਾਡਾ ਵੀ ਧਿਆਨ ਹੈ ਨੀਗਾ ਸੋ ਦੋਨੇ ਪਾਸੇ ਗੱਲ ਚੱਲਦੀ
ਤੁਹਾਨੂੰ ਇੱਥੇ ਮੈਂ ਇੱਕ ਹੋਰ ਦੱਸਾਂ ਇਸੇ ਗੱਲ ਨਾਲ ਜੁੜਦੀ ਹੋਈ ਮੈਂ 10 ਸਾਲ ਤੋਂ ਰਿਵਰਲੈਂਡ ਆਇਆ 10 ਸਾਲ ਹੋ ਗਏ ਤੇ ਮੈਂ ਇੱਥੋਂ ਦਾ ਜਿਹੜਾ ਸਿਸਟਮ ਦੇਖਿਆ ਰਿਵਰਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੋ ਰਿਵਰਲੈਂਡ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਆ ਉਹ ਪਹਿਲੀ ਗੱਲ ਤਾਂ ਉਹ ਲੋਕ ਸਾਰੇ ਦੇ ਸਾਰੇ ਫਿਜ਼ੀਕਲ ਕੰਮ ਕਰਨ ਵਾਲੇ ਬੰਦੇ ਆ ਮਿਹਨਤੀ ਲੋਕ ਆ ਤੇ ਮਿਹਨਤ ਨਾਲ ਕੰਮ ਕਰਦੇ ਆ ਹੱਡ ਭੰਨ ਵੀ ਮਿਹਨਤ ਕਰਦੇ ਆ ਚਾਹੇ ਉਹ ਫਰੂਟ ਪਿਕਿੰਗ ਆ ਸਪਰੇਆਂ ਰਹੇ ਆ ਕੋਈ ਵੀ ਕੰਮ ਆ ਈਜ਼ੀ ਜੋਬ ਨੀ ਹੈ ਰਿਵਰਲੈਂਡ ਦਾ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਬਹੁਤ ਘੱਟ ਜਿਹੜੇ ਹੁਣ ਚੱਲ ਨਵੇਂ ਬੱਚਿਆਂ ਨੂੰ ਮਿਲ ਗਈ ਆ ਪਰ ਜੋ ਪਹਿਲੀ ਜਨਰੇਸ਼ਨ ਜਿਹਨਾਂ ਨੇ 30-35 ਸਾਲ ਤੋਂ ਗੁਰੂ ਘਰ ਸਾਹਿਬ ਬਣਾਏ ਹੋਏ ਆ ਉਹ ਸਾਰੇ ਮਿਹਨਤੀ ਤੇ ਹੱਡ ਭੰਨਣੀ ਮਿਹਨਤ ਵਾਲੇ ਲੋਕ ਆ ਤੇ ਇਸ ਟਾਈਮ ਮੈਂ ਬਹੁਤੇ ਲੋਕਾਂ ਨੂੰ ਜਾਣਦਾ ਜਿਹੜੇ ਉਮਰ ਦੇ ਦੌਰ ਵੀ 55-60 ਸਾਲ ਦੀ ਰੇਂਜ ਚ ਆ 50 ਤੋਂ ਉੱਤੇ ਰੇਂਜ ਚ ਆ ਤੇ ਪਰ ਇੱਥੇ ਕੀ ਰੂਟੀਨ ਬਣਿਆ ਹੋਇਆ ਵੀ ਸੈਟਰਡੇ ਨੂੰ ਗੁਰੂ ਘਰ ਹੁੰਦਾ ਜਿਹੜਾ ਦੀਵਾਨ ਲਾਏ ਜਾਂਦੇ ਆ ਤੇ ਪਰ ਫਰਾਈਡੇ ਨੂੰ ਇੱਕ ਦੋ ਵਾਰੀ ਪਹਿਲਾਂ ਅਨਾਊਂਸ ਹੋ ਜਾਂਦਾ ਵੀ ਭਾਈ 21 ਦਾ ਲੰਗਰ ਆ ਹੁਣ ਲੰਗਰ ਰੱਖ ਲੋ ਜਿਵੇਂ ਤੁਸੀਂ ਬਣਾਇਆ ਕਰਾਇਆ ਜਾਂ ਮੈਂ ਲੰਗਰ ਕਰਾ ਰਿਹਾ ਇਹ ਮੈਟਰ ਨਹੀਂ ਕਰਦਾ ਵੀ ਮਿੰਟੂ ਬਰਾੜ ਲੰਗਰ ਕਰਾ ਰਿਹਾ ਤੇ ਮਿੰਟੂ ਬਰਾੜ ਨਾਲ ਕਿਹਦੀ ਬਣਦੀ ਹੈ ਕਿਹਦੀ ਨਹੀਂ ਬਣਦੀ ਹੈ ਮੈਟਰ ਨਹੀਂ ਕਰਦਾ ਫਰਾਈਡੇ ਸ਼ਾਮ ਨੂੰ ਬੀਬੀਆਂ ਆਉਣਗੀਆਂ ਤੇ ਬੀਬੀਆਂ ਆ ਕੇ ਫਰਾਈਡੇ ਦੀ ਸ਼ਾਮ ਨੂੰ ਲੰਗਰ ਪ੍ਰਪੇਅਰ ਕਰ ਦੇਣੀਆਂ ਪਹਿਲਾਂ ਜਦੋਂ ਕੰਮ ਤੋਂ ਆਉਂਦੀਆਂ 3-4 ਵਜੇ ਪਹਿਲਾਂ ਕੰਮ ਤੋਂ ਸਖ਼ਤ ਮਿਹਨਤ ਕਰਕੇ ਆਉਂਦੀਆਂ ਫਿਰ ਆ ਕੇ ਮੈਂ 10-15 ਚਿਹਰਿਆਂ ਨੂੰ ਜਾਣਦਾ ਜਿਨ੍ਹਾਂ ਨੇ ਆਉਣਾ ਹੀ ਆਉਣਾ ਹੁੰਦਾ ਉਹਨਾਂ ਨੇ ਉਹ ਆ ਕੇ ਫਰਾਈਡੇ ਨੂੰ ਪ੍ਰਪੇਅਰ ਕਰ ਦੇਣੇ ਲੰਗਰ ਤੇ ਸੈਟਰਡੇ ਨੂੰ ਸੁਬਹ ਆ ਕੇ ਸਾਰਾ ਕੁਛ ਬਣਾਉਣਗੀਆਂ ਕੋਈ ਮਤਲਬ ਨੀ ਹਾਲਾਂਕਿ ਅਰਦਾਸ ਦੇ ਵਿੱਚ ਉੱਥੇ ਗੁਣਗਾਨ ਮੇਰਾ ਹੋ ਜੂਗਾ ਵੀ ਮਿੰਟੂ ਬਰਾੜ ਜੀ ਨੇ ਸੇਵਾ ਕਰੀ ਜੀ ਇਹ ਕਰਾਇਆ ਜੀ ਉਹ ਕਰਾਇਆ ਜੀ ਮੇਰੇ ਵਰਗਾ ਦੇ ਕੇ $50 ਕਿੰਨੇ ਕੁਛ ਕੋਈ ਕਹਾਉਂਦਾ ਤੇ ਪਰ ਜਿਹੜੀ ਅਸਲੀਅਤ ਹੁੰਦੀ ਆ ਉਹ ਉਹਨਾਂ ਦੀ ਸੰਗਤ ਦੀ ਉਹ ਆਪੇ ਬਣਾਉਂਦੀ ਆ ਆਪੇ ਸਭ ਕੁਛ ਕਰਕੇ ਆਪੇ ਉਹਨਾਂ ਬੰਦੇ ਨੂੰ ਤਾਂ ਘਰਦੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਕੀ ਹੋ ਰਿਹਾ ਲੰਗਰ ਦੇ ਵਿੱਚ ਤੇ ਮੈਂ ਪਿਛਲੇ 10 ਸਾਲ ਤੋਂ ਤਾਂ ਮੈਂ ਦੇਖ ਰਿਹਾ ਮੇਰੇ ਖੁਦ ਦੇ ਵੱਡੇ ਬ੍ਰਦਰ ਸਾਡੂ ਸਾਹਿਬ ਸਨ ਜਿਹਨਾਂ ਕੋਲ ਆਇਆ ਸੀ ਉਹ ਚਲੋ ਅਨਫੋਰਚੁਨੇਟਲੀ ਸਾਡੇ ਚ ਨਹੀਂ ਰਹੇ ਪਰ ਮੈਂ ਉਹਨਾਂ ਦਾ ਰੂਟੀਨ ਦੇਖਿਆ ਵੀ ਉਹਨਾਂ ਨੇ ਲਗਾਤਾਰ ਗੁਰਦੁਆਰਾ ਸਾਹਿਬ ਚ ਬਣਨ ਤੋਂ 25-28 ਸਾਲ ਹੋ ਗਏ ਸੀ ਉਸ ਟਾਈਮ ਲਗਾਤਾਰ ਉਹਨਾਂ ਨੇ ਸੈਟਰਡੇ ਨੂੰ ਤੜਕੇ ਸਵੇਰਾਂ ਉੱਠ ਕੇ ਜਾਣਾ 4 ਵਜੇ ਆਸ਼ਾ ਦੀ ਵਾਰ ਕਰਨੀ ਖੁਦ ਹੀ ਤੇ ਉਦੋਂ ਬਾਅਦ ਉਹਨਾਂ ਨੇ ਆਟਾ ਗੁੰਨਣਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ 20-25-30 ਸਾਲ ਲਗਾਤਾਰ ਬੀਬੀਆਂ ਲਈ ਤੜਕੇ ਸ਼ਨੀ ਸ਼ਨੀਵਾਰ ਨੂੰ ਆਟਾ ਗੁੰਨ ਕੇ ਰੱਖ ਦੇਣਾ ਚਾਹੇ 2 ਮਣ ਪੱਕਣਾ ਚਾਹੇ ਮਣ ਪੱਕਣਾ ਤੇ ਉਸ ਤੋਂ ਬਾਅਦ ਵੀ ਜਦੋਂ ਸੇਵਾ ਸ਼ੁਰੂ ਹੋ ਜਾਣੀ ਤਾਂ ਉਦੋਂ ਉਹਨਾਂ ਨੇ ਇੱਥੇ ਵਾਹਿਗੁਰੂ ਦਾ ਜਾਪ ਲਾ ਦੇਣਾ ਵੀ ਭਾਈ ਵਾਹਿਗੁਰੂ ਦਾ ਜਾਪ ਕਰੋ ਤੇ ਮੈਨੂੰ ਕਈ ਵਾਰੀ ਲੱਗਦਾ ਵੀਰ ਜੀ ਉੱਚੀ ਆਵਾਜ਼ ਕਰ ਦਿੰਦੇ ਰੇਡੀਓ ਦੀ ਉੱਥੇ ਟੇਪ ਦੀ ਮੈਂ ਉਹਨਾਂ ਨੂੰ ਕਹਿੰਦਾ ਵੀ ਇੰਨਾ ਉੱਚੀ ਕਿਉਂ ਕਰਦੇ ਹੋ ਕਹਿੰਦੇ ਫੇਰ ਆਪਸ ਨੇ ਗੱਲਾਂ ਕਰਨ ਨੂੰ ਹਟ ਜਾਂਦੇ ਆ ਜਦੋਂ ਇਹਨਾਂ ਨੂੰ ਆਪਸ ਨੇ ਗੱਲ ਨਾ ਸੁਣੇ ਤੇ ਫੇਰ ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਵਾਹਿਗੁਰੂ ਸੁਣਨਾ ਤੇ ਕਹਿੰਦੇ ਮੈਂ ਇਹਨਾਂ ਨੂੰ ਊਂ ਤਾਂ ਕਹਿੰਦਾ ਨੀ ਸਿੱਧੇ ਰੂਪ ਚ ਅਸਿੱਧੇ ਰੂਪ ਚ ਮੈਂ ਉੱਚੀ ਆਵਾਜ਼ ਚ ਵਾਹਿਗੁਰੂ ਲਾ ਦਿੰਦਾ ਤੇ ਆਪੇ ਫਿਰ ਇਹਨਾਂ ਤੋਂ ਗੱਲ ਹੀ ਨਹੀਂ ਹੁੰਦੀ ਨਿਸ਼ਕਾਮ ਸੇਵਾ ਜਿਹੜੀ ਮੈਂ 10 ਸਾਲ ਤੋਂ ਦੇਖ ਰਿਹਾ ਤੇ ਕਰ ਰਿਹਾ ਸਾਰੇ ਬਹੁਤ ਸਾਰੇ ਪਰਿਵਾਰ ਤੇ ਕਿਸੇ ਭੇਡ ਭਾਵ ਤੋਂ ਮੰਨ ਲੈਣਾ ਸਾਡੇ ਚ ਵੀ ਮਤਭੇਦ ਹੈਗੇ ਇੱਥੇ ਆਪਸ ਦੇ ਪਰਿਵਾਰਾਂ ਦੇ ਮਤਭੇਦ ਹੈਗੇ ਆ ਪਰ
ਇਕੱਠੇ ਹੋ ਕੇ ਸੇਵਾ ਕਰਦੇ ਹੋਣਾ ਮਤਭੇਦ ਉਦੋਂ ਹੀ ਖਤਮ
ਇੱਥੇ ਦੋ ਧੜੇ ਵੀ ਰਹੇ ਲੜਾਈਆਂ ਵੀ ਹੁੰਦੀਆਂ ਰਹੀਆਂ ਕੋਰਟ ਕੇਸ ਵੀ ਹੋਏ ਪਰ ਜਦੋਂ ਲੰਗਰ ਦੀ ਸੇਵਾ ਦੀ ਗੱਲ ਆਉਂਦੀ ਹੈ ਨਾ ਤਾਂ ਤੁਸੀਂ ਦੇਖੋਗੇ
ਵੀ ਇਹ ਨੀ ਉੱਥੇ ਵੀ ਫਲਾਂਗੇ ਤੁਹਾਡਾ ਨੀ ਬੀਬੀਆਂ ਜਾਂ ਧਮਕੇ ਸਾਰੇ ਜਾਣੀਆਂ ਉੱਥੇ ਪੂਰਾ ਜੱਚ ਕੇ ਸੇਵਾ ਜਿਹਨੂੰ ਕਹਿੰਦੇ ਆ ਕਰਦੀਆਂ। ਤੇ ਮੈਂ ਤਾਂ ਖਾਸ ਤੌਰ ਤੇ ਮੈਂ ਕਹਿੰਦਾ ਜੀ ਨਮਨ ਇਸ ਲਈ ਵੀ ਕਰਦਾ ਹੁੰਦਾ ਵੀ ਹੱਡ ਭੰਨਣੀ ਮਿਹਨਤ ਕਰਨ ਤੋਂ ਬਾਅਦ ਜਦੋਂ ਜੀ ਕਰਦਾ ਬੰਦੇ ਦਾ ਵੀ ਮੈਂ ਆਪਣਾ ਥੋੜਾ ਜਿਹਾ ਨਿਵੇਸ਼ ਲਾ ਕੇ ਲੱਤਾਂ ਸਿੱਧੀਆਂ ਕਰਨਾ ਤੇ ਉਸ ਟਾਈਮ ਉਹ ਮਣ ਮਣ ਦੋ ਦੋ ਮਣ ਆਟਾ ਪਕਾਉਣਾ ਗੁੰਨਣਾ ਬਣਾਉਣਾ ਕੋਈ ਖਾਲਾ ਜੀ ਦਾ ਬੜਾ ਨੀ ਹੈ। ਇੱਕ ਬੀਬੀਆਂ ਅੱਜ ਕੱਲ ਦੀਆਂ ਨਾ ਤੁਸੀਂ ਸੁਣ ਕੇ ਦੇਖਿਓ ਵੀ ਘਰੇ ਇੱਕ ਜਾਣਾ ਆ ਜਾਏ ਤਾਂ ਵੀ ਰੋਟੀ ਪਕਾਉਣ ਵਾਸਤੇ ਕੀ ਕੁਛ ਹੁੰਦੇ ਆ ਤੇਵਰ।
ਨਹੀਂ ਮੈਂ ਦੇਖੋ ਇੱਥੇ ਬੇਨਤੀ ਕਰਦਾ ਜਿਹੜੀ ਆਪਣੀ ਜਨਰੇਸ਼ਨ ਹੈ ਨਾ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਗੁਰੂ ਘਰ ਦੇ ਵਿੱਚ ਜਾਣ ਲਈ ਜਾਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਲਈ ਕਮੇਟੀ ਚ ਇਨਵੋਲਵ ਹੋਣ ਦੀ ਲੋੜ ਨਹੀਂ ਹੈਗੀ। ਤੁਸੀਂ ਬਾਹਰ ਰਹਿ ਕੇ ਵੀ ਸੇਵਾ ਕਰ ਸਕਦੇ ਹੋ, ਕਿਸੇ ਤੋਂ ਪੁੱਛੇ ਬਗੈਰ ਵੀ ਸੇਵਾ ਕਰ ਸਕਦੇ ਹੋ। ਸੋ ਬਾਕੀ ਜਿਹੜੇ ਵੀਰਾਂ ਨੂੰ ਹੰਕਾਰ ਦੀ ਪ੍ਰੋਬਲਮ ਹੈ ਨਾ ਵੀ ਈਗੋ ਦੀ ਪ੍ਰੋਬਲਮ ਆ ਜਾਂ ਕਹਿ ਲੋ ਮਾਨਸਿਕ ਸ਼ਾਂਤੀ ਨਹੀਂ ਮਿਲ ਰਹੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਤੇ ਮੈਂ ਅਜਮਾਇਆ ਹੋਇਆ ਤਰੀਕਾ ਆ ਵੀ ਗੁਰੂ ਘਰ ਜਾ ਕੇ ਨਾ ਜਦੋਂ ਲੰਗਰ ਸ਼ੁਰੂ ਹੋ ਗਿਆ ਜਿੱਥੇ ਜਾ ਕੇ ਜੂਠੀਆਂ ਪਲੇਟਾਂ ਧੋਤੀਆਂ ਜਾਂਦੀਆਂ ਨੇ ਉੱਥੇ ਜਾ ਕੇ ਜੂਠੀਆਂ ਪਲੇਟਾਂ ਧੋਇਓ, ਤੁਹਾਨੂੰ ਪਤਾ ਲੱਜੂਗਾ ਵੀ ਤੁਸੀਂ ਕੌਣ ਹੋ ਤੇ ਜਿਵੇਂ ਜਿਵੇਂ ਪਲੇਟਾਂ ਧੋਊਂਗੇ ਤੁਹਾਨੂੰ ਸਕੂਨ ਮਿਲਣਾ ਸ਼ੁਰੂ ਹੋ ਜੂਗਾ ਵੀ ਦਿਸ ਇਜ਼ ਹੂ ਯੂ ਆਰ ਐਂਡ ਯੂ ਡੂਇੰਗ ਅ ਸੇਵਾ ਇਨ ਗੁਰੂ ਘਰ ਤੇ ਇਹ ਸਾਡੇ ਗੁਰੂ ਨੇ ਸਾਨੂੰ ਜਾਂਚ ਬਖਸ਼ੀ ਸੀ ਵੀ ਆਪਣੇ ਆਪ ਨੂੰ ਪਛਾਣਨ ਦੀ ਵੀ ਹਾਂ ਵੀ ਤੁਸੀਂ ਉਹਨਾਂ ਦੇ ਭਾਂਡੇ ਜੂਠੇ ਮਾਂਜ ਰਹੇ ਹੋ ਜਿਹਨਾਂ ਨੂੰ ਤੁਸੀਂ ਜਾਣਦੇ ਵੀ ਹੈਨੀਗੇ। ਆਪਾਂ ਕਈ ਵਾਰੀ ਪਾਰਟੀ ਦੇ ਗਏ ਕਿਸੇ ਦੇ ਭਾਂਡੇ ਚੱਕਦੇ ਨੀ ਹੈਗੇ ਤੇ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਭਾਂਡੇ ਮਾਂਜ ਰਹੇ ਹਾਂ ਜਿਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ। ਤੇ ਮਿੰਟੂ ਬਾਈ ਮੈਨੂੰ ਸੋਰੀ ਜਾਣਾ ਪੈਣਾ ਮੈਂ ਕੰਮ ਤੇ ਹਾਂ ਤੇ ਬਸ ਮੇਰੀ ਇੰਨੀ ਕੁ ਬੇਨਤੀ ਵੀ ਆਪਸ ਚ ਏਕਾ ਬਣਾ ਕੇ ਰੱਖੋ, ਕਮੇਟੀ ਵਾਲੇ ਅਲੱਗ ਨੇ ਉਹ ਤੁਹਾਡਾ ਏਕਾ ਦੇਖ ਕੇ ਉਹ ਵੀ ਇਕੱਠੇ ਹੋ ਜਾਣਗੇ, ਮੇਰੀ ਇੰਨੀ ਕੁ ਬੇਨਤੀ ਹੈ। ਧੰਨਵਾਦ
ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਸੀ ਹਮੇਸ਼ਾ ਵਾਂਗ, ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ ਜੀ ਤੇ ਅਮੀਰਾ ਤੁਹਾਨੂੰ ਪਸੰਦ ਆਈ ਹੋਊਗੀ। ਤੇ ਮੈਂ ਵੀ ਇੱਥੇ ਅਗਲੀ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਜੀ ਵੀ ਜਿਹੜੇ ਜੋੜੇ ਝਾੜਨਾ ਵੀ ਹੈ ਨਾ ਉਹ ਕੋਈ ਜੋੜੇ ਝਾੜਨ ਵੀ ਨੇ ਨਹੀਂ ਹੁੰਦਾ ਵੀ ਸਾਡੇ ਜੋੜਿਆਂ ਦੇ ਮਿੱਟੀ ਲੱਗੀ ਆ ਉੱਥੇ ਕੋਈ ਸਾਫ਼ ਕਰ ਦੂ ਪਾਲਿਸ਼ ਕਰ ਦੂ, ਉਹ ਆਪਦੀ ਹੋਮੇ ਮਾਰਨ ਲਈ ਵੀ ਉਹ ਜਿਹੜੀ ਉਹਨੂੰ ਇਹ ਬਣਾਈ ਗਈ ਆ। ਅਗਲੀ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ ਸਿਮਰਨਜੀਤ ਸਿੰਮੀ। ਸਿੰਮੀ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਬੀਬੀ ਜੋ ਗੱਲ ਕਰ ਰਹੇ ਬਹੁਤ ਵਧੀਆ ਆ, ਹੋਮੇ ਨੂੰ ਮਾਰਨ ਲਈ ਸੇਵਾ ਜ਼ਰੂਰ ਕਰਨੀ ਚਾਹੀਦੀ ਆ। ਤੇ ਬਾਕੀ ਬਾਈ ਜੀ ਆਪਾਂ ਜਿਹੜੇ ਕੈਲੀਫੋਰਨੀਆ ਵਾਲੇ ਵੀਰ ਨੇ ਜਿਹੜੀ ਚਿੰਤਾ ਜਤਾਈ ਆ ਬਹੁਤ ਵਧੀਆ, ਉਹਨਾਂ ਨੇ ਚਿੰਤਨ ਕੀਤਾ ਵੀ ਆਪਣਾ ਕੌਮ ਨੂੰ ਕਿਵੇਂ ਇਕੱਠਾ ਕੀਤਾ ਜਾਵੇ। ਤੇ ਤੁਸੀਂ ਜੋ ਉਪਰਾਲਾ ਕਰ ਰਹੇ ਹੋ ਬਹੁਤ ਵਧੀਆ ਭਾਜੀ, ਤੁਸੀਂ ਕਹਿ ਰਹੇ ਵੀ ਤੁਹਾਡੇ ਤੇ ਬੰਦੇ ਹੱਸ ਰਹੇ ਆ, ਪਰ ਉਹ ਕਈ ਜਦੋਂ ਵਧੀਆ ਕੰਮ ਜਦੋਂ ਸੱਚ ਦੀ ਵਾਰ ਚੱਕੀ ਜਾਂਦੀ ਹੈ ਨਾ, ਇੱਕ ਵਾਰੀ ਤਾਂ ਬੰਦੇ ਹੱਸਦੇ ਹੁੰਦੇ ਆ। ਤੇ ਇਸ ਕੰਮ ਨੂੰ 5 ਸਾਲ ਲੱਗ ਜਾਣ ਚਾਹੇ 10 ਸਾਲ ਲੱਗ ਜਾਣ, ਚਲੋ ਤੁਹਾਡਾ ਉਪਰਾਲਾ ਬਹੁਤ ਵਧੀਆ ਆ। ਤੇ ਉਹ ਵੀਰ ਜੀ ਮੈਂ ਇੱਕ ਨਾਲ ਗੱਲ ਪੁੱਛੀ ਵੀ ਆਪਾਂ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਫਿਰ ਵੀ ਇਕੱਠੇ ਕਿਉਂ ਨਹੀਂ ਹੋ ਪਾਉਂਦੇ? ਉਹਦਾ ਬਾਈ ਜੀ ਕਾਰਨ ਇਹ ਆ ਵੀ ਜਿਵੇਂ ਨਾ ਲੋਕ ਕਹਿੰਦੇ ਪਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਆ, ਉਹ ਕਥਾ ਵਾਚਕਾਂ ਦੇ ਚਾਹੇ ਸੰਤ ਸਮਾਜ ਦੇ ਸਿੱਖ ਆ ਇਨਡਾਇਰੈਕਟਲੀ, ਕਿਉਂਕਿ ਆਪ ਤਾਂ ਉਹਨਾਂ ਨੇ ਗੱਲ ਕਰਨਾ ਨੀ ਆ। ਇਹ ਦੇਖਦੇ ਵੀ ਮਸਕੀਨ ਜੀ ਕੀ ਕਹਿ ਰਹੇ ਆ, ਸੰਤ ਭਿੰਡਰ ਵਾਲੇ ਕੀ ਕਹਿ ਰਹੇ ਆ, ਤੇ ਹੋਰ ਅੱਜ ਕੱਲ ਵਾਲੇ ਜਿਹੜੇ ਕੱਟਾ ਵਾਚਕ ਉਹ ਕੀ ਕਹਿ ਰਹੇ ਆ, ਇਹ ਫਾਇੰਡ ਆਊਟ ਨੀ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ। ਹੁਣ ਕੌਮ ਚ ਕਈ ਮੁੱਦਾਵਾਂ ਬਣੀਆਂ ਹੋਈਆਂ ਜਿਵੇਂ ਦਸਮ ਗ੍ਰੰਥ ਤੇ ਜਾਂ ਮਰਿਆਦਾਵਾਂ ਅੱਡ ਅੱਡਾ, ਤੇ ਉਹ ਮੇਰਾ ਕਹਿਣਾ ਇਹ ਆ ਵੀ ਇਹ ਸਭ ਹੁਣ ਆਪਾਂ ਨੂੰ ਇੱਕ ਹੋਣ ਲਈ ਸਿਰਫ ਆਪਣੇ ਕੋਲ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਆ, ਤੇ ਆਪਾਂ ਜੇ ਇੱਕ ਹੋਣਾ ਹੈ ਤਾਂ ਉਹਨੂੰ ਆਪ ਅਧਿਐਨ ਕਰਨਾ ਪਊਗਾ, ਫਿਰ ਆਪਾਂ ਨੂੰ ਪਤਾ ਲੱਗਣ ਲੱਗ ਜੂਗਾ ਵੀ ਕਿਹੜੀ ਮਰਿਆਦਾ ਸਹੀ ਆ ਤੇ ਕਿਹੜਾ ਗ੍ਰੰਥ ਦਸਮ ਗ੍ਰੰਥ ਸਹੀ ਹੈ ਜਾਂ ਨਹੀਂ ਸਹੀ, ਤੇ ਬੰਦੇ ਨੂੰ ਫਿਰ ਆਪ ਪਤਾ ਲੱਗਣ ਲੱਗ ਜੂਗਾ ਜੇ ਆਪ ਅਧਿਐਨ ਕਰੂਗਾ, ਤੇ ਇਹ ਵੀ ਪਤਾ ਲੱਗਣ ਲੱਗ ਜੂਗਾ ਕਿਹੜਾ ਕਥਾ ਵਾਚਕ ਸਹੀ ਕਥਾ ਕਰਦਾ, ਨਹੀਂ ਤਾਂ ਹੁਣ ਆਮ ਸਿੱਖ ਦੁਵਿਧਾ ਚ ਫਸਿਆ ਹੋਇਆ, ਉਹਨੂੰ ਪਤਾ ਨੀ ਲੱਗਦਾ ਵੀ ਕਿਹੜਾ ਕਥਾ ਵਾਚਕ ਸਹੀ ਹੈ, ਦਸਮ ਗ੍ਰੰਥ ਸਹੀ ਹੈ ਜਾਂ ਨਹੀਂ।
ਸਿਮਰਨਜੀਤ ਸਿੰਘ ਜਿਹੜੇ ਸੀ ਸਾਡੇ ਨਾਲ ਜੀ, ਤੇ ਉਹਨਾਂ ਨੇ ਸਾਡਾ ਸਾਥ ਨਿਭਾਉਣ ਦੀ ਜਿਹੜਾ ਵਾਅਦਾ ਕੀਤਾ ਧੰਨਵਾਦ ਆ ਉਸ ਲਈ। ਤੇ ਬਲਵੀਰ ਸਿੰਘ ਸਿਡਨੀ, ਬਲਵੀਰ ਸਿੰਘ ਬਾਈ ਬਲਵੀਰ ਸਿੰਘ ਜੁੜ ਚੁੱਕੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬਾਈ ਜੀ।
ਸਮੇਤ ਸਰੋਤਿਆਂ ਦੇ ਮਿੰਟੂ ਵੀਰ ਜੀ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਫੋਨ ਇਸ ਲਈ ਕੀਤਾ ਤੇ ਮੈਂ ਤੁਹਾਡੇ ਪ੍ਰਵਚਨ ਸੁਣ ਕੇ ਬੜਾ ਆਨੰਦਿਤ ਹੋ ਰਿਹਾ ਸੀ ਸ਼ੁਰੂ ਤੋਂ ਹੀ। ਤੁਸੀਂ ਸ਼ੁਰੂ ਚ ਅਰਜਨ ਸਿੰਘ ਰੰਧਾਵਾ ਜੀ ਤੇ ਅਬਦੁਲ ਕਲਾਮ ਹੁਣਾਂ ਦੀਆਂ ਜੀਵਨੀਆਂ ਬਾਰੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਤੇ ਸੁਣ ਕੇ ਬੜਾ ਆਨੰਦ ਆ ਰਿਹਾ ਸੀ। ਤੇ ਮੈਂ ਫੋਨ ਇਸ ਲਈ ਕੀਤਾ ਵੀ ਮੈਂ ਇੱਕ ਤੇ ਤੁਹਾਨੂੰ ਆਪਣੇ ਹਿਸਾਬ ਨਾਲ ਸ਼ਾਬਾਸ਼ ਦੇ ਸਕਾਂ ਵੀ ਮੈਨੂੰ ਤੁਹਾਡੇ ਵਿਚਾਰ ਬਹੁਤ ਭਾਏ ਆ ਤੇ ਬਹੁਤ ਚੰਗੇ ਲੱਗੇ ਆ, ਤੇ ਦੂਜਾ ਤੁਹਾਨੂੰ ਮਹਿਸੂਸ ਹੋਵੇ ਵੀ ਸਰੋਤੇ ਸੁਣ ਵੀ ਰਹੇ ਆ ਤੁਹਾਨੂੰ ਗੌਰ ਨਾਲ। ਤੇ ਹੋਰ ਕੋਈ ਨਵੀਂ ਗੱਲ ਤੇ ਮੇਰੇ ਕੋਲ ਕਰਨ ਲਈ ਹੈ ਨੀ, ਬਾਕੀ ਜਿਹੜੇ ਵੀਰ ਆਪਣੇ ਆਪਣੇ ਹਿਸਾਬ ਨਾਲ ਜਿਹੜੀ ਗੱਲਾਂ ਕਰ ਰਹੇ ਆ ਉਹ ਠੀਕ ਨੇ, ਮੇਰੀ ਉਹਨਾਂ ਬਾਰੇ ਕੋਈ ਟਿੱਪਣੀ ਨੀ ਹੈਗੀ। ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ। ਤੁਸੀਂ ਤੁਸੀਂ ਜੁੜੇ ਤੇ ਦਿਲ ਖੋਲ ਕੇ ਆਪਣੇ ਵਿਚਾਰ ਰੱਖਿਆ ਜੀ, ਬਹੁਤ ਮਿਹਰਬਾਨੀ ਤੁਹਾਡੀ।
ਹਾਂ ਤੁਸੀਂ ਸ਼ੁਰੂ ਚ ਜਿਹੜਾ ਤੁਹਾਡਾ ਸ਼ੁਰੂ ਚ ਜਿਹੜਾ ਤੁਹਾਡਾ ਪ੍ਰੋਗਰਾਮ ਸੀ ਨਾ, ਉਹ ਬਾਅਦ ਵਿੱਚ ਤੇ ਫਿਰ ਨਿੰਦਿਆ ਚੁਗਲੀ ਕੰਟਰੋਵਰਸੀ ਹੋ ਜਾਂਦੀ ਆ, ਤੇ ਉਹ ਬਾਅਦ ਚ ਓਨਾ ਰਾਤ ਨਹੀਂ ਸੀ ਰਹਿਣਾ, ਤੇ ਮੈਂ ਸ਼ੁਰੂ ਚ ਬਹੁਤ ਬਹੁਤ ਤੁਹਾਨੂੰ ਬਹੁਤ ਆਨੰਦਿਤ ਹੋਇਆ ਤੁਹਾਡਾ ਪ੍ਰੋਗਰਾਮ ਸੁਣ ਕੇ ਪਹਿਲਾਂ ਅੱਧਾ ਪੌਣਾ ਘੰਟਾ, ਉਹਦੇ ਲਈ ਤੁਹਾਡੀ ਤਾਰੀਫ ਕਰਨ ਲਈ ਤੁਹਾਨੂੰ ਸ਼ਾਬਾਸ਼ ਦੇਣ ਲਈ ਕਾਲ ਕੀਤੀ ਹੈ। ਥੈਂਕ ਯੂ ਜੀ, ਧੰਨਵਾਦ, ਸਤਿ ਸ੍ਰੀ ਅਕਾਲ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸੋ ਬਾਈ ਬਲਵੀਰ ਸਿੰਘ ਸਿੰਘ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਪ੍ਰੋਗਰਾਮ ਪਸੰਦ ਕੀਤਾ ਤੇ ਉਮੀਦ ਆ ਜੀ ਕੁਝ ਗੱਲਾਂ ਤੋਂ ਉਹਨਾਂ ਤੋਂ ਮਹਿਸੂਸ ਮੈਨੂੰ ਹੋਇਆ ਵੀ ਕਿਤੇ ਨਾ ਕਿਤੇ ਅਸੀਂ ਭੜਕ ਵੀ ਜਾਂਦੇ ਹਾਂ ਲੀ ਤੋਂ ਸ਼ੁਰੂਆਤ ਪ੍ਰੋਗਰਾਮ ਜਿਹਨਾਂ ਨੇ ਪਸੰਦ ਕੀਤੀ ਹੈ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਈ ਵਾਰੀ ਦੁਨਿਆਵੀ ਬੰਦਿਆਂ ਵੀ ਲੀ ਤੋਂ ਲੈ ਜਾਂਦੇ ਹਾਂ ਤੇ ਕਈ ਵਾਰੀ ਮੁੰਡੇ ਤਬਲੀ ਵਾਲੇ ਪਾਸੇ ਵੀ ਚਲੇ ਜਾਂਦੇ ਹਾਂ, ਤੇ ਮੇਰੇ ਕੋਲ ਇੱਧਰ ਥੋੜੀ ਜਿਹੀ ਪ੍ਰੋਬਲਮ ਕਾਲ ਲੈਣ ਚ ਆ ਰਹੀ ਹੈ, ਪਰ ਕਾਲ ਜੁੜ ਚੁੱਕੀ ਹੈ ਮੈਨੂੰ ਲੱਗਦਾ ਮੈਨੂੰ ਨਾ ਫਿਰ। ਹੈਲੋ ਹੈਲੋ, ਹਾਂਜੀ ਭਾਅ ਜੀ, ਕੌਣ ਸਾਹਿਬ ਬੋਲ ਰਹੇ ਹੋ? ਨਵੀ ਬਾਈ।
ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਾਹਿਬ, ਕੀ ਹਾਲ ਆ ਜੀ?
ਬਾਈ ਵਧੀਆ, ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬੜੀ ਛੇਤੀ ਲੱਗਿਆ ਜੀ ਮੇਰੀ ਨੰਬਰ, ਕੀ ਗੱਲ? ਮੇਰਾ ਸਰਪ੍ਰਾਈਜ਼ ਹੋ ਗਿਆ ਜੀ।
ਅੱਛਾ ਅੱਛਾ, ਅੱਜ ਉਹ ਬਸ ਕਾਲ ਮੇਰੇ ਕੋਲੋਂ ਇੱਧਰੋਂ ਡਿਸਕਨੈਕਟ ਹੋ ਗਈ ਸੀ ਸੂਨ, ਤਾਂ ਕਰਕੇ ਬਹੁਤ ਥੋੜੀ ਲੰਮੀ ਲਾਈਨ ਕੱਟੀ ਗਈ ਤੇ ਦਿੱਤੀ ਤੁਹਾਡਾ ਦਾਲ ਆ ਗਿਆ
ਜੀ। ਬਾਈ ਥੈਂਕ ਯੂ ਜੀ। ਮੈਂ ਤਾਂ ਬਾਈ ਇਹੀ ਕਹਿਣਾ ਸੀਗਾ ਵੀ ਚਲੋ ਨੌ ਤਾਂ ਕਿਸੇ ਨੇ ਲੈ ਨੀ ਸਕਦਾ ਮੈਂ, ਕਿਉਂਕਿ ਮੈਂ ਖੁਦ ਇਨਵੋਲਵ ਹਾਂ, ਪਰ ਇਹ ਮੈਨੂੰ ਇਹ ਵੀ ਨੀ ਪਤਾ ਹੈਗਾ ਵੀ ਜੇ ਮੈਂ ਅੱਜ ਹੁਣ ਕਾਲ ਤਾਂ ਲਾ ਲਈ ਕਿਤੇ ਮੇਰੇ ਉੱਤੇ ਮਿਲੀਅਨ ਡਾਲਰ ਦਾ ਕੇਸ ਹੋ ਜਾਵੇ, ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਜਿਹੜੇ ਸੇਵਾਦਾਰ ਕਰਦੇ ਹੋ ਸਾਨੂੰ ਵੀ, ਤੁਹਾਨੂੰ ਵੀ ਪਤਾ ਉਹਦੇ ਵਿਕਟੋਰੀਆ ਦੀ ਇੱਕੋ ਵੱਡੀ ਵੱਡੀ ਸੰਸਥਾ ਆਪਣੇ ਗੁਰੂ ਘਰ ਹੈ ਨਾ ਜੀ, ਮੈਨੂੰ ਇਹ ਸਮਝ ਨੀ ਆਉਂਦੀ ਹੈਗੀ ਜੀ ਧੱਕੇ ਖਾ ਖੂ ਕੇ ਸਾਨੂੰ 5-6 ਸਾਲ ਹੋ ਗਏ ਵਿੱਚ ਸਿੰਘ ਫਸਾਉਂਦਿਆਂ ਨੂੰ, ਵੀ ਸਾਰਾ ਸਾਲ ਇੱਥੇ ਬੀਬੀਆਂ ਸਾਰੀਆਂ ਵੀਰ ਆਪਣੇ 7-7-6-6 ਦਿਨ ਕੰਮ ਕਰਦੇ ਆ ਜੀ, ਸੇਵਾ ਕਰਦੇ ਆ ਹੈ ਨਾ ਜੀ, ਤੇ ਕਮੇਟੀ ਵਾਲੇ ਕੂਹ ਤੋਂ ਕਦੇ ਵੀ ਨੀ ਦੇਖਦੇ ਹੈਗੇ ਉੱਥੇ ਸੇਵਾ ਨੂੰ, ਜਾਂ ਮੰਨ ਲਓ ਆਪਣੇ ਗੁਰਪੁਰਬ ਵੀ ਆਉਂਦੇ ਉਦੋਂ ਵੀ ਬਹੁਤ ਘੱਟੇ ਹੁੰਦੇ ਆ ਵੀ ਚੱਲ ਮੱਥਾ ਟੇਕ ਕੇ ਨਿਕਲ ਜਾਈਏ ਆਪਾਂ ਨੂੰ ਕੋਈ ਸੇਵਾ ਭਾਂਡੇ ਨੂੰ ਹੱਥ ਨਾ ਲੱਗ ਜੇ ਜਾਂ ਕੋਈ ਹੋਰ ਨਾ ਸੇਵਾ ਕਰਨੀ ਪੈ ਜੇ, ਪਰ ਜਦੋਂ ਕਮੇਟੀ ਬਣਨੀ ਹੁੰਦੀ ਹੈ ਜੀ ਐ ਨਿਕਲ ਆਉਂਦੇ ਨੇ, ਜਿਵੇਂ ਨਾ ਸੀਜ਼ਨ ਹੁੰਦਾ ਵੀ ਹੁਣ ਆ ਗਏ ਵੀ ਆਹ ਕਮੇਟੀ ਬਣਨੀ ਆ, ਉਦੋਂ ਐ ਸਾਰੀ ਜਿੰਨੇ ਆਲੇ ਦੁਆਲੇ ਹੁੰਦੇ ਆ ਜਿਵੇਂ ਆਪਣੇ ਪੰਜਾਬ ਚ ਵੋਟਾਂ ਕਾਰਾਂ ਚ ਲੈ ਕੇ ਜਾਂਦੇ ਹੁੰਦੇ ਚੱਕ ਚੱਕ ਕੇ ਬੁੜਿਆਂ ਨੂੰ ਵੀ, ਉਹ ਕੰਮ ਇੱਥੇ ਹੋਇਆ ਜੀ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਹੈਗੀ, ਨਾ ਹੀ ਸੰਗਤ ਕਹਿੰਦੀ ਆ ਵੀ ਭਾਈ ਤੂੰ 7 ਸਾਲ ਦਾ ਕਿੱਥੇ ਸੀ, ਜਦੋਂ ਹੁਣ ਕਮੇਟੀ ਬਣਨ ਵਾਲੀ ਆ ਉਦੋਂ ਤੂੰ ਦੇਖਣ ਲੱਗ ਗਿਆ। ਇਹਨਾਂ ਲੋਕਾਂ ਨੂੰ ਵੀ ਸ਼ਰਮ ਆਉਂਦੀ ਹੈਗੀ ਜਿਹੜੇ ਬਾਰ ਬਾਰ
ਮੈਨੂੰ
ਇੰਨਾ ਜ਼ਿਆਦੇ ਹਾਂਜੀ
ਮੀਂਹ ਪੈ ਤੋਂ ਗੇੜੀਆਂ ਨਿਕਲਦੀਆਂ ਬਾਹਰ।
ਹਾਂਜੀ ਹਾਂਜੀ, ਉਹ ਹਾਲ ਆ, ਪਰ ਬਾਈ ਜੀ ਕਈ ਤਾਂ ਲੋਕ ਇਹੋ ਜਿਹੇ ਨੇ ਨਾ ਵੀ ਇੰਨੇ ਬੇਸ਼ਰਮ ਨੇ ਵੀ ਤੁਸੀਂ ਇੰਨੇ ਸਾਲਾਂ ਚ ਇੰਨਾ ਕੁਛ ਕਰ ਲਿਆ, ਮੈਨੂੰ ਤਾਂ ਸਮਝ ਨੀ ਆਉਂਦੀ ਵੀ ਇਹੋ ਜਿਹੀ ਕਿਹੜੀ ਪ੍ਰੋਬਲਮ ਆ ਜਾਂ ਕਿਹੜੀ ਸੇਵਾ ਜਿਹੜੀ ਤੁਸੀਂ ਤੁਹਾਡੀ ਰਹਿ ਜਾਂਦੀ ਆ ਕਰਨ ਤੋਂ ਬਾਰ ਬਾਰ ਮੁੜ ਕੇ ਕਮੇਟੀਆਂ 'ਚ ਆਉਂਦੇ ਹੋ, ਜਦੋਂ ਕਮੇਟੀਆਂ 'ਚ ਆ ਕੇ ਆ ਜਾਂਦੇ ਨੇ ਜੀ ਮੁੜ ਕੇ ਕੁਰਸੀਆਂ ਤੋੜਦੇ ਆ, ਫਿਰ ਇਹਨਾਂ ਰਵੱਈਆ ਭਾਈਆਂ ਨਾਲ ਗੁਰੂ ਦੇ ਵਜ਼ੀਰਾਂ ਨਾਲ ਰਾਗੀਆਂ ਨਾਲ ਲਾਂਗਰੀਆਂ ਨਾਲ ਜਾਂ ਜਿਹੜਾ ਸੇਵਾ ਕਰਦੇ ਨੇ ਉਹਨਾਂ ਨਾਲ ਵੀ ਇਹੋ ਜਿਹੀ ਪ੍ਰੋਬਲਮ ਹੁੰਦੀ ਆ ਵੀ ਪਤਾ ਨੀ ਵੀ ਕਮੇਟੀ ਤੋਂ ਪੁੱਛਿਆ ਤਾਂ ਤੂੰ ਚਾਹ ਡੋਲਤੀ ਆਹ ਫਲਾਣਾ ਕਰਤਾ, ਤੂੰ ਕਮੇਟੀ ਨੂੰ ਪੁੱਛਿਆ ਨੀ ਇਹਦੀ ਸੱਦ ਲਓ ਜੀ ਕਮਰੇ 'ਚ ਕਮੇਟੀ 'ਚ ਦੱਸੋ ਜੀ, ਸੇਵਾਦਾਰਾਂ ਨੇ ਵੀ ਐਂ ਸੱਦ ਕੇ ਬੇਇੱਜ਼ਤੀ ਕਰਨਗੇ ਵੀ ਪਤਾ ਨੀ ਕਿਹੜੀ ਚੀਜ਼ ਇਹਨਾਂ ਕੋਲ ਕਿਹੜੀ ਇਹਨਾਂ ਦੀ ਕੋਲ ਆ ਗਿਆ ਅਹੁਦਾ ਜੀ ਵੀ ਜਿਵੇਂ ਵੀ ਮਸਾਂ ਮਿਲਿਆ ਹੁੰਦਾ, ਸਮਝ ਨੀ ਆਉਂਦੀ ਜੀ ਬਜਾ ਤਾਂ ਹੁਣ ਤੁਹਾਡੀ ਸੰਗਤ ਇੰਨੀ ਸਮਝਦਾਰ ਹੋਵੇ ਕਿ ਇਹਨਾਂ ਨੂੰ ਕੁਐਸਚਨ ਪੁੱਛੇ ਵੀ ਭਾਈ ਸਾਹਿਬ ਤੁਸੀਂ ਇੰਨੇ ਚਿਰ ਦੇ ਕਿੱਥੇ ਸੀ ਜਾਂ ਕੀ ਸੇਵਾ ਕੀਤੀ ਆ। ਧੰਨਵਾਦ ਜੀ।
ਇਹ ਨਵੀਂ ਬਾਈ ਇਹੀ ਰੌਣਾ ਕਿ ਜੇ ਨਾ ਰੂਟ ਨਾਲ ਇਹ ਗ੍ਰਾਸ ਰੂਟ ਨਾਲ
ਤਾਂ ਸਾਰਾ ਕੁਛ ਸਹੀ ਹੋਵੇ। ਹੁਣ ਨਿਊਜ਼ੀਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਦਾ ਮੈਂ ਸੰਵਿਧਾਨ ਪੜਿਆ, ਉਹਦੇ ਵਿੱਚ ਇਹ ਹੈ ਵੀ ਜੇ ਕਿਸੇ ਬੰਦੇ ਨੇ ਲੰਗਰ ਦੇ ਵਿੱਚ 3 ਸਾਲ ਸੇਵਾ ਕੀਤੀ ਆ ਜਾਂ ਭਾਂਡੇ ਮਾਂਜੇ ਆ, ਉਹੀ ਬੰਦਾ ਕਾਬਲ ਹੋਊਗਾ ਪ੍ਰਧਾਨਗੀ ਲਈ ਖੜਾ ਹੋਣ ਲਈ। ਜਦੋਂ ਜੇ ਕਿਸੇ ਬੰਦੇ ਨੇ ਪ੍ਰਧਾਨ ਬਣਨਾ, ਉਹਨੂੰ ਅੱਜ ਕੋਸ਼ਿਸ਼ ਸ਼ੁਰੂ ਕਰਨੀ ਪਊਗੀ ਵੀ 3 ਸਾਲ ਲਾਉਣੇ ਪੈਣਗੇ, ਫਿਰ ਜਾ ਕੇ ਉਹਨੂੰ ਪ੍ਰਧਾਨ ਬਣੂਗਾ। ਤੇ ਉਹ 3 ਸਾਲਾਂ ਦੇ ਵਿੱਚ ਭਾਂਡੇ ਮਾਂਜਦਾ, ਜਿਵੇਂ ਗੁਰਮੀਤ ਆਪਣੀ ਪ੍ਰਕ੍ਰਿਤ ਗਿੱਲ ਨੇ ਦੱਸਿਆ ਵੀ ਜਦੋਂ 3 ਸਾਲ ਬੰਦਾ ਭਾਂਡੇ ਮਾਂਜਦਾ ਤੇ ਉਹਨੂੰ ਆਪਦੀ ਔਕਾਤ ਪਛਾਣ ਆ ਜਾਂਦੀ ਆ, ਤੇ ਉਹ ਬੰਦੇ ਚ ਨਿਮਰਤਾ ਹੀ ਇੰਨੀ ਆ ਜਾਂਦੀ, ਉਹਦਾ ਹੁਮੇ ਮਰ ਜਾਂਦਾ, ਫਿਰ ਉਹਨੂੰ ਪ੍ਰਧਾਨ ਬਣਨ ਦੀ ਪਹਿਲੀ ਗੱਲ ਤਾਂ ਇੱਛਾ ਹੀ ਨੀ ਰਹਿੰਦੀ। ਤੇ ਜੇ ਫਿਰ ਸੰਗਤ ਨੂੰ ਬਣਾ ਦਿੰਦੀ ਆ ਤਾਂ ਫਿਰ ਉਹ ਪਰਫੈਕਟ ਪ੍ਰਧਾਨ ਹੋ ਨਿਬੜਦਾ। ਤੋਂ ਇਹ ਗੱਲਾਂ ਗ੍ਰਾਸ ਰੂਟ ਤੇ ਪੈਰਾਸ਼ੂਟ ਦੀਆਂ ਹੁੰਦੀਆਂ, ਜੇ ਗ੍ਰਾਸ ਰੂਟ ਨਾਲ ਕੋਈ ਸੇਵਾ ਕਰਕੇ ਕਿਸੇ ਅੱਗੇ ਆਉਂਦਾ ਤਾਂ ਜ਼ਿਆਦਾ ਬਿਹਤਰ ਆ। ਉਹ ਨਵੇਂ ਗੁਰੂ ਘਰ ਦਾ ਜਿਹੜਾ ਸੰਵਿਧਾਨ ਐਡਲੇਡ ਚ ਬਣਾਇਆ ਗਿਆ, ਉਹਦੇ ਚ ਇਹੀ ਗੱਲ ਲਿਖੀ ਗਈ ਆ ਵੀ ਭਾਈ ਉੱਥੇ ਸੇਵਾਦਾਰ ਨੂੰ ਹੀ ਚਾਂਸ ਹੋਊਗਾ ਤੇ ਕੋਈ ਵੀ ਪ੍ਰਧਾਨ ਕਿਤੇ ਹੈ ਹੀ ਨੀ, ਕੋਈ ਚੌਧਰ ਹੈ ਹੀ ਨਹੀਂ, ਰੁਤਬਾ ਹੈ ਹੀ ਨੀ ਕਿਸੇ ਕਿਸਮ ਦਾ। ਸੋ ਇਹ ਇਸ ਕਰਕੇ ਜਦੋਂ ਰੁਤਬੇ ਨਾ ਹੋਏ ਨਾ, ਉਦੋਂ ਫਿਰ ਲੋਕ ਆਪ ਹੀ ਪਿੱਛੇ ਹਟ ਜਾਂਦੇ ਆ। ਬਹੁਤ ਮਿਹਰਬਾਨੀ ਨਾਲ ਦੋਸਤੋ, ਪ੍ਰੋਗਰਾਮ ਦੇ ਵਿੱਚ ਸਮਾਂ ਬੜੀ ਤੇਜ਼ੀ ਨਾਲ ਖਿਸਕ ਗਿਆ ਤੇ ਮੇਰੇ ਵੀ ਅੱਜ ਕਹਿੰਦੇ ਨੀ ਹੁੰਦੇ ਅੱਜ ਜਿਹਨੂੰ ਲੈਂਟਰ ਪੈਣਾ, ਤੇ ਲੈਂਟਰ ਪੈਣ ਵੇਲੇ ਬੰਦੇ ਵੀ ਨੀ ਆਪਣੇ ਪਿੰਡ ਚ ਸੇਫੀ ਤੇ ਮੰਗ ਸੱਦੇ ਹੁੰਦੇ ਆ ਵੀ ਬੰਦੇ ਆਉਣਗੇ ਫਿਰ ਲੈਂਟਰ ਪਾਵਾਂਗੇ ਇਕੱਠੇ ਹੋ ਗਏ। ਸੋ ਅੱਜ ਮੇਰੇ ਲੈਂਟਰ ਪੈਣਾ, ਬਸ ਫਰਕ ਇੰਨਾ ਕਿ ਵੀ ਮੈਂ ਬਾਹਰੇ ਬੰਦੇ ਨੀ, ਬੰਦਾ ਸੱਦਿਆ, ਕੱਢਣ ਛੱਡਿਆ ਭਾਈ ਜਸਵਿੰਦਰ ਸਿੰਘ ਹੋਰਾਂ ਨੂੰ ਆਖਿਆ ਸੀ ਵੀ ਉਹ ਆ ਰਹੇ ਆ, ਤੇ ਮੇਰੀ ਜਿਹੜੀ ਦੋਰਿਆਂ ਨੇ ਜਿਹੜੇ ਮੇਰੇ ਕ੍ਰੈਸ਼ਿੰਗ ਤੇ ਹੋਰ ਸਮਾਨ ਸੀ ਉਹ ਆਉਣਾ ਸ਼ੁਰੂ ਹੋ ਗਿਆ। ਮੈਨੂੰ ਲੱਗਦਾ ਵੀ ਮੈਨੂੰ ਪ੍ਰੋਗਰਾਮ 5-4 ਮਿੰਟ ਪਹਿਲਾਂ ਹੀ ਛੱਡਣਾ ਪੈ ਰਿਹਾ ਤੇ ਬਹੁਤ ਸਾਰੇ ਮੈਸੇਜ ਸੁਨੇਹੇ ਆਏ ਆ ਤੇ ਉਹ ਮੇਰੇ ਇੱਥੇ ਥੋੜੀ ਜਿਹੀ ਇੰਟਰਨੈਟ ਦੀ ਦਿੱਕਤ ਕਰਕੇ ਮੈਂ ਉਹ ਲੈ ਨਹੀਂ ਪਾਊਂਗਾ। 5-7 ਮੈਸੇਜ ਸੁਨੇਹੇ ਜਿਹੜੇ ਉਹ ਸੱਜਣਾ ਮਿੱਤਰਾਂ ਤੋਂ ਮਾਫ਼ੀ ਚਾਹੁੰਦਾ ਤੇ ਜ਼ਰੂਰ ਉਹ ਕੱਲ੍ਹ ਦੇ ਜਾਂ ਕਿਸੇ ਹੋਰ ਪ੍ਰੋਗਰਾਮ 'ਚ ਪੜ੍ਹ ਕੇ ਜ਼ਰੂਰ ਉਹਨਾਂ ਨੂੰ ਸੁਣਾਵਾਂਗੇ। ਸੋ ਮੈਨੂੰ ਲੱਗਦਾ ਵੀ ਹੁਣ ਜਿਹੜਾ ਪ੍ਰੋਗਰਾਮ ਨੂੰ ਮੈਂ ਇੱਥੇ ਹੀ ਫਿਨਿਸ਼ ਕਰਨਾ ਚਾਹੂੰਗਾ ਤੇ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਗੱਲਾਂ ਬਾਤਾਂ ਕਰਦਿਆਂ ਊਂ ਤਾਂ ਹੀ ਹੋ ਜਾਂਦੀ ਆ, ਕੋਈ ਮਾੜ ਮੱਤ ਘਸੋੜੀ ਜਾਂਦੀ ਆ ਉਹਦੇ ਲਈ ਖੇਮਾਂ ਦੇ ਜਾਚਕਾਂ ਜੀ। ਤੇ ਦੂਜੀ ਇਹ ਆ ਜੀ ਵੀ ਜਿਹੜਾ ਸਾਡਾ ਕੋਈ ਮਕਸਦ ਕਿਸੇ ਨੂੰ ਹਰਟ ਕਰਨਾ ਨਹੀਂ ਹੁੰਦਾ। ਤੇ ਤੀਜੀ ਇੱਕ ਚੀਜ਼ ਤੁਹਾਨੂੰ ਕਲੀਅਰ ਕੱਟ ਦੱਸਦਿਆਂ ਜੀ, ਚਾਹੇ ਇਹਨੂੰ ਮੇਰਾ ਨੈਗੇਟਿਵ ਪੱਖ ਲਾ ਲਓ ਚਾਹੇ ਮੇਰਾ ਪੋਜੀਟਿਵ ਪੱਖ ਲਾ ਲਓ, ਵੀ ਮੈਂ ਨਾ ਤਾਂ ਕਿਤੇ ਅੱਜ ਤੱਕ ਤਿਆਰੀ ਕਰਕੇ ਪ੍ਰੋਗਰਾਮ ਕੀਤਾ, ਨਾ ਮੈਂ ਕੋਈ ਸਕ੍ਰਿਪਟ ਲਿਖੀ ਆ, ਨਾ ਮੈਂ ਕੋਈ ਡਾਇਲੋਗ ਲਿਖੀ ਆ, ਨਾ ਮੈਨੂੰ ਕੋਈ ਇਹ ਪਤਾ ਹੁੰਦਾ ਵੀ ਅੱਜ ਮੈਂ ਕੀ ਬੋਲਣਾ, ਇੱਥੋਂ ਸ਼ੁਰੂ ਕਰਨਾ ਕੀ। ਜਦੋਂ ਪ੍ਰੋਗਰਾਮ ਮਾਈਕ ਆਨ ਹੁੰਦਾ ਉਦੋਂ ਜੋ ਅੰਦਰੋਂ ਆਉਣਾ ਉਹ ਬੋਲਣ ਲੱਗ ਜਾਂਦਾ ਜੀ, ਤੇ ਉਹ ਜਦੋਂ ਬਿਨਾਂ ਤਿਆਰੀ ਤੋਂ ਬਿਨਾਂ ਪ੍ਰਪੇਅਰ ਤੋਂ ਤੁਸੀਂ ਕੁਛ ਗੱਲ ਕਰਦੇ ਹੋ ਤਾਂ ਉਹ ਤੁਹਾਨੂੰ ਉਹਦੇ ਚ ਊਂ ਤਾਈਆਂ ਰਹਿ ਹੀ ਜਾਂਦੀਆਂ। ਤੇ ਮੈਂ ਮੰਨਦਾ, ਕਲੀਅਰ ਕੱਟ ਮੰਨਦਾ, ਮੈਨੂੰ ਕੋਈ ਇਸ ਗੱਲ ਤੇ ਮੰਨਣ ਤੇ ਸ਼ਰਮ ਨਹੀਂ ਝਿਜਕਣੀ ਵੀ ਮੈਂ ਕੋਈ ਵੀ ਪ੍ਰਪੇਅਰ ਹੋ ਕੇ ਜਾਂ ਤਿਆਰ ਹੋ ਕੇ ਪ੍ਰੋਗਰਾਮ ਨਹੀਂ ਕਰਦਾ। ਡਾਇਰੈਕਟ ਦਿਲ ਤੋਂ ਜਿਹੜੀਆਂ ਵੀ ਗੱਲਾਂ ਆਉਂਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦਾ ਤੇ ਉਹਦੇ ਚ ਮੇਰੇ ਚ ਜਿਹੜੀਆਂ ਕਮੀਆਂ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਹਰ ਅਗਲੇ ਪ੍ਰੋਗਰਾਮ ਚ ਸਿੱਖ ਕੇ ਉਹਨਾਂ ਨੂੰ ਦੂਰ ਕਰਨ ਦੀ। ਹਾਂ, ਇਸ ਵਿਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੰਮਾਂ ਕਾਰਜਾਂ ਦੇ ਰਹਦੇ ਮੈਂ, ਜੇ ਤੁਸੀਂ 2 ਘੰਟੇ ਕੱਢਨੇ ਆ ਤਾਂ ਜੇ ਪ੍ਰੋਗਰਾਮ 2 ਘੰਟਿਆਂ ਦੇ ਕਰਨ ਲਈ ਘੱਟੋ ਘੱਟ ਤੁਹਾਨੂੰ 8 ਘੰਟੇ ਪ੍ਰੈਪਰੇਸ਼ਨ ਵਾਸਤੇ ਚਾਹੀਦੇ ਆ ਜੇ ਤੁਸੀਂ ਪਰਫੈਕਟ ਕੋਈ ਕੰਮ ਕਰਨਾ ਚਾਹੁੰਦੇ ਆ ਪੂਰਾ ਦੇਸ਼ ਚ। ਪਰ ਇੰਨਾ ਟਾਈਮ ਤੁਹਾਨੂੰ ਪਤਾ ਹੀ ਹੈ ਜੀ ਕਿਹਦੇ ਕੋਲ ਤੇ ਕਿੱਥੇ ਆ ਇਸ ਮੁਲਕ ਦੇ ਵਿੱਚ। ਸੋ ਇਸ ਮਜਬੂਰੀ ਨੂੰ ਸਮਝਦੇ ਹੋਏ ਮੈਨੂੰ ਉਮੀਦ ਆ ਤੁਸੀਂ ਮੇਰੀਆਂ ਜਿਹੜੀਆਂ ਉਮਦਾਈਆਂ ਉਹਨਾਂ ਲਈ ਮੈਨੂੰ ਮਾਫ਼ ਕਰੋਗੇ। ਪਰ ਕੋਸ਼ਿਸ਼ ਹੁੰਦੀ ਆ ਵੀ ਚੰਗਾ ਕੀਤਾ ਜਾਵੇ, ਚੰਗਾ ਕਿਹਾ ਜਾਵੇ ਤੇ ਚੰਗਾ ਫੈਲਾਇਆ ਜਾਵੇ। ਸੋ ਇਨ੍ਹਾਂ ਸ਼ਬਦਾਂ ਨਾਲ ਮੈਂ ਇਸ ਟਾਈਮ ਰਿਵਰਲੈਂਡ ਤੋਂ ਆਪ ਜੀ ਕੋਲ ਜਾ ਕੇ ਚਾਹੂੰਗਾ ਤੇ ਸਰਬਜੀਤ ਸਿੰਘ ਨੂੰ ਪਟਿਆਲਾ ਤੋਂ ਦਿਓ ਜੀ ਇਜਾਜ਼ਤ ਤੇ ਹੁਣ ਇਹ ਪ੍ਰੋਗਰਾਮ ਹੁਣ ਤੋਂ ਥੋੜੀ ਦੇਰ ਬਾਅਦ ਪੋਡਕਾਸਟ ਦੇ ਵਿੱਚ ਆ ਜਾਣਾ ਜੀ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਉੱਥੇ ਸੁਣ ਸਕਦੇ ਹੋ। ਸੋ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ ਤੇ ਸਤਿ ਸ੍ਰੀ ਅਕਾਲ ਰੱਬ ਰੱਖੋ। ਮੇਰੀ